ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਜਨਾਬ ਸਤਿ ਸ੍ਰੀ ਅਕਾਲ ਜੀ, ਹਰਮਨ ਰੇਡੀਓ ਆਸਟ੍ਰੇਲੀਆ ਤੇ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਐਨ ਕਰਨੇ ਪ੍ਰੋਗਰਾਮ ਦੇ ਵਿਚ ਪ੍ਰੋਗਰਾਮ ਹਰਮਨ ਸਟੂਡੀਓ ਲੈ ਕੇ ਤੁਹਾਡਾ ਦੋਸਤ ਹੋਸਟ ਮਨਦੀਪ ਸਿੰਘ ਢਿੱਲੋਂ ਹਾਜ਼ਰ ਹੈ। ਉਮੀਦ ਹੈ ਕਿ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿਚ ਹੋਵੋਗੇ ਤੇ ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਲੈ ਰਹੇ ਹੋਵੋਗੇ। ਤੇ ਬਹੁਤ ਬਹੁਤ ਸ਼ੁਕਰਾਨਾ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜਾ ਇਨ੍ਹਾਂ ਸਾਨੂੰ ਪਿਆਰ ਭੇਜਦੇ ਨੇ, ਸਤਿਕਾਰ ਭੇਜਦੇ ਨੇ ਤੇ ਇਹਨੇ ਸੋਹਣੇ ਸੋਹਣੇ ਗੀਤਾਂ ਦੀਆਂ ਫਰਮਾਇਸ਼ਾਂ ਸਾਡੇ ਤੱਕ ਭੇਜਦੇ ਨੇ। ਤਾਂ ਮੌਸਮ ਦੀ ਗੱਲ ਕਰੀਏ ਤੇ ਮੌਸਮ ਜਿਹੜਾ ਭਾਰਤ ਦਾ ਹੀ ਨਹੀਂ ਪੂਰੀ ਦੁਨੀਆਂ ਦਾ ਕਹਿੰਦੇ ਬਹੁਤ ਮੌਸਮ ਬਦਲ ਰਿਹਾ। ਆਉਣ ਵਾਲੇ ਸਮੇਂ ਦੇ ਵਿਚ ਗਰਮੀ ਜਿਹੜੀ ਉਹ ਵਧੇਗੀ, ਗਲੇਸ਼ੀਅਰ ਪਿਘਲਣਗੇ ਤੇ ਜਿਹੜੇ ਸਮੁੰਦਰਾਂ ਦੇ ਲਾਗੇ ਲਾਗੇ ਮੁਲਕ ਆ ਉਹਨਾਂ ਨੂੰ ਖਤਰਾ ਵੀ ਹੈ। ਪਰ ਆਹ ਇਕ ਦੋ ਦਿਨਾਂ ਚ ਮੌਸਮ ਠੀਕ ਸੀ ਭਾਰਤ ਦਾ, ਪਰ ਹਾਲਾਤ ਜਿਹੜੇ ਆ ਉਹ ਖਰਾਬ ਹੋਣਗੇ ਆਉਣ ਵਾਲੇ ਸਮੇਂ ਦੇ ਵਿਚ, ਕਿਉਂਕਿ ਜੇਠ ਹਾੜ ਦੇ ਵਿਚ ਗਰਮੀ ਪੈਂਦੀ ਵੀ ਬਹੁਤ ਆ, ਫਿਰ ਸਾਉਣ ਭਾਦੋਂ ਦੇ ਮਰੋੜੇ ਜਿਹੜੇ ਆ ਬੜੇ ਉਹ ਭੈੜੇ ਨੇ। ਅੱਗੇ ਸਿਆਣੇ ਕਹਿੰਦੇ ਹੁੰਦੇ ਤੇ ਭਾਦੋਂ ਦਾ ਮਰੋੜੇ ਦਾ ਮਾਰਿਆ ਜੱਟ ਕਹਿੰਦੇ ਸਾਧ ਹੋ ਗਿਆ ਸੀ, ਉਹ ਛੱਡ ਗਿਆ ਸੀ ਖੇਤੀਬਾੜੀ, ਇੰਨਾ ਖਤਰਨਾਕ ਮੌਸਮ ਹੋ ਜਾਂਦਾ। ਆਸਟ੍ਰੇਲੀਆ ਦੇ ਵਿਚ ਤਾਂ ਉਮੀਦ ਹੈ ਕਿ ਬਹੁਤ ਠੰਡਾ ਮੌਸਮ ਹੋਏਗਾ ਤੇ ਤੁਸੀਂ ਆਨੰਦ ਲੈ ਰਹੇ ਹੋਵੋਗੇ ਇਸ ਮੌਸਮ ਦਾ। ਠੰਡੇ ਮੌਸਮ ਦੇ ਵਿੱਚ ਘੁੰਮ ਫਿਰਨ ਦਾ ਵੈਸੇ ਬੜਾ ਆਨੰਦ ਆਉਂਦਾ, ਬੜਾ ਸਵਾਦ ਆਉਂਦਾ। ਗਰਮੀਆਂ ਦੇ ਵਿੱਚ ਨਾ ਘੁੰਮਣਾ ਤੇ ਨਾ ਫਿਰਨਾ ਉਹ ਚੰਗਾ ਨਹੀਂ ਲੱਗਦਾ। ਹੁਣ ਤੁਸੀਂ ਕਿਤੇ ਜਾਣੇ ਵੀ ਆ ਆਊਟਡੋਰਿੰਗ ਤੇ ਜਦੋਂ ਗਰਮੀ ਇੰਨੀ ਹੁੰਦੀ ਹੈ ਤੇ ਉੱਥੇ ਕੋਈ ਵੀ ਚੀਜ਼ ਜਿਹੜੀ ਆ ਚੰਗੀ ਨਹੀਂ ਲੱਗਦੀ। ਮੌਸਮ ਦੇ ਨਾਲ ਹੀ ਬੰਦੇ ਦਾ ਮਨ ਹੁੰਦਾ, ਜੇ ਬਿਹਤਰ ਮੌਸਮ ਆ ਤੇ ਬਿਹਤਰ ਮਨ ਹੋਏਗਾ। ਤੇ ਬਾਕੀ ਇੱਥੋਂ ਦਾ ਮੌਸਮ ਤਾਂ ਠੀਕ ਠਾਕ ਹੀ ਹੈ, ਤੇ ਆਪ ਆਪਣੇ ਇਲਾਕੇ ਦਾ ਮੌਸਮ ਜ਼ਰੂਰ ਦੱਸਿਓ, ਕਿਉਂਕਿ ਅਸੀਂ ਵੀ ਸੋਚਦੇ ਹਾਂ ਜੇ ਪ੍ਰਦੇਸ਼ਾਂ ਵਿੱਚ ਜਾਈਏ ਤੇ ਇਹ ਇੱਕ ਸਾਨੂੰ ਫਾਇਦਾ ਹੈ ਕਿ ਉੱਥੋਂ ਦਾ ਮੌਸਮ ਬੜਾ ਵਧੀਆ ਹੁੰਦਾ, ਤਾਂ ਉਸ ਮੌਸਮ ਦਾ ਫਾਇਦਾ ਜ਼ਰੂਰ ਲੈਣਾ ਚਾਹੀਦਾ। ਪਿਆਰੇ ਦੋਸਤੋ, ਘੁੰਮਣਾ ਫਿਰਨਾ ਚਾਹੀਦਾ, ਆਪਣੀ ਹੋਬੀਜ਼ ਆਪਣੇ ਸ਼ੌਂਕ ਦੇ ਲਈ ਥੋੜ੍ਹਾ ਜਿਹਾ ਸਮਾਂ ਕੱਢਣਾ ਚਾਹੀਦਾ। ਤੇ ਸਾਨੂੰ ਇਹ ਯਕੀਨ ਹੈ ਕਿ ਤੁਹਾਨੂੰ ਸ਼ੌਂਕ ਹੈ ਗੀਤ ਸੰਗੀਤ ਸੁਣਨ ਦਾ, ਤੇ ਇਸ ਲਈ ਤੁਸੀਂ ਸਮਾਂ ਕੱਢ ਕੇ ਪ੍ਰੋਗਰਾਮ ਦੇ ਵਿੱਚ ਹਿੱਸਾ ਜ਼ਰੂਰ ਲੈਂਦੇ ਹੋ, ਇਸ ਲਈ ਆਪ ਜੀ ਦਾ ਬਹੁਤ ਧੰਨਵਾਦ। ਤਾਂ ਤੁਸੀਂ ਅਗਰ ਸੋਹਣੇ ਗੀਤਾਂ ਦੀ ਸ਼ੌਕੀਨ ਤੇ ਸਾਨੂੰ ਭੇਜ ਸਕਦੇ ਹੋ ਫਰਮਾਇਸ਼ਾਂ, ਅਸੀਂ ਉਹਨਾਂ ਫਰਮਾਇਸ਼ਾਂ ਨੂੰ ਪ੍ਰੋਗਰਾਮ 'ਚ ਸ਼ਾਮਲ ਜ਼ਰੂਰ ਕਰਾਂਗੇ। ਨੰਬਰ ਤੁਸੀਂ ਨੋਟ ਕਰ ਸਕਦੇ ਹੋ, ਈਮੇਲ ID ਹੈ ਸਾਡੀ request@harmanradio.com। ਟੈਲੀਗ੍ਰਾਮ ਤੇ ਤੁਸੀਂ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਪ੍ਰੋਗਰਾਮ 'ਚ ਭੇਜ ਸਕਦੇ ਹੋ। ਅਗਰ ਸਿੱਧੀ ਕਾਲ ਕਰਨੀ ਹੈ ਤਾਂ ਹਾਂ www.harmanradio.com ਤੇ ਜਾ ਕੇ ਸਾਡੇ ਲੋਕਲ ਨੰਬਰ ਡਾਇਲ ਕਰਕੇ ਸਾਡੇ ਨਾਲ ਸਿੱਧੀ ਗੱਲ ਕਰ ਸਕਦੇ ਹੋ। ਇਹ ਜ਼ਰੀਏ ਨੇ ਜਿਸ ਦੇ ਨਾਲ ਤੁਸੀਂ ਸਾਡੇ ਨਾਲ ਵਾਸਤਾ ਹੋ ਸਕਦੇ ਹੋ, ਗੱਲਬਾਤ ਸਾਂਝੀ ਕਰ ਸਕਦੇ ਹੋ ਜੀ। ਤੇ ਸ਼ੁਰੂਆਤ ਦੇ ਵਿੱਚ ਸੁਣੇ ਸੁਣੇ ਗੀਤਾਂ ਦੇ ਨਾਲ ਤੁਹਾਨੂੰ ਲੈ ਕੇ ਚੱਲਦੇ ਆ, ਤੇ ਜਦ ਤੱਕ ਤਾਜ਼ ਹੋ ਰਹੀ ਆਉਂਦੇ ਨੇ ਸੁਣ ਲੈਂਦੇ ਆ ਬੇਹਤਰੀਨ ਗੀਤ ਸਿਰਫ ਤੇ ਸਿਰਫ ਹਮ ਰੇਡੀਓ ਆਸਟ੍ਰੇਲੀਆ ਦੇ ਦਿਲ ਪੰਜਾਬੀ ਜਜ਼ਬਾਤ ਪੰਜਾਬੀ।
ਗੁੰਨਣਾ ਸ਼ੁਰੂ ਹੀ ਕਰਦੀ ਕਿ ਪਾਪਾ ਜੀ ਦਾ ਫੋਨ ਆ ਜਾਂਦਾ। ਫੇਰ ਕਿੰਨਾ ਕਿੰਨਾ ਚਿਰ ਲੱਗੇ ਰਹਿੰਦੇ, ਰੋਜ਼ ਉਹੀ ਸਵਾਲ, ਤੇਰਾ ਕੋਲੈਸਟ੍ਰੋਲ, ਤੇਰੀ ਸਿਰ ਪੀੜ, ਤੁਹਾਡਾ ਕਾਰੋਬਾਰ, ਛੋਟੀ ਕਿੱਦਾਂ ਏ। ਫੇਰ ਕੁਝ ਦਿਨਾਂ ਤੋਂ ਤਾਂ ਮੇਰੀ ਨਿੱਕੀ ਹੁੰਦੀ ਦੀਆਂ ਗੱਲਾਂ ਛੇੜ ਪੈਂਦੇ। ਇਸੇ ਚੱਕਰ ਵਿੱਚ ਰੋਟੀ ਨੂੰ ਅਕਸਰ ਹੀ ਕੋਇਲਾ ਹੋ ਜਾਇਆ ਕਰਦਾ। ਕਿੰਨੀ ਵਾਰ ਸਮਝਾਇਆ ਕਿ ਥੋੜਾ ਪਹਿਲਾਂ ਜਾਂ ਫਿਰ ਥੋੜੀ ਦੇਰ ਹਟ ਕੇ ਕਰ ਲਿਆ ਕਰੋ, ਪਰ ਬੀਜੀ ਦੇ ਜਾਣ ਮਗਰੋਂ ਉਹਨਾਂ ਦਾ ਸੁਭਾਅ ਥੋੜਾ ਨਿਆਣਿਆਂ ਵਰਗਾ ਹੋ ਗਿਆ ਸੀ। ਉਸ ਦਿਨ ਘਰੇ ਇਹਨਾਂ ਦੇ ਸਟਾਫ ਮੈਂਬਰਾਂ ਦੀ ਪਾਰਟੀ ਰੱਖੀ ਸੀ। ਕਦੀ ਆ ਬਣਾ ਤੇ ਕਦੀ ਉਹ, ਉੱਪਰੋਂ ਦਾਰਜੀ ਦਾ ਫੋਨ ਆ ਗਿਆ। ਥੋੜੀ ਖਿੱਝ ਜਿਹੀ ਚੜ ਗਈ, ਪਰ ਅੱਗੋਂ ਹੱਸਦੇ ਹੋਏ ਆਖਣ ਲੱਗੇ, ਚੱਲ ਨਿੱਕੇ ਨਾਲ ਗੱਲ ਕਰਵਾ ਦੇ। ਥੋੜੇ ਚਿਰ ਮਗਰੋਂ ਨਿੱਕੇ ਦੀ ਵੀ ਬੱਸ ਹੋ ਗਈ। ਉਸਨੇ ਫੋਨ ਆਪਣੀ ਨਿੱਕੀ ਭੈਣ ਨੂੰ ਫੜਾ ਦਿੱਤਾ। ਪੰਘੂੜੇ ਵਿੱਚ ਪਈ ਨੂੰ ਭਾਵੇਂ ਬੋਲਣਾ ਨਹੀਂ ਸੀ ਆਉਂਦਾ, ਫੇਰ ਵੀ ਕਿੰਨਾ ਚਿਰ ਹੁੰਗਾਰਾ ਭਰਦੀ ਰਹੀ। ਸ਼ਾਇਦ ਇੱਕ ਬੱਚਾ ਦੂਜੇ ਬੱਚੇ ਦੀਆਂ ਭਾਵਨਾਵਾਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਮੈਨੂੰ ਥੋੜੀ ਵਿਹਲ ਮਿਲੀ ਤਾਂ ਦੇਖਿਆ, ਪਰ ਫੋਨ ਕੱਟਿਆ ਗਿਆ ਸੀ। ਮੁੜ ਕੇ ਪਾਰਟੀ ਵਿੱਚ ਐਸੀ ਰੁੱਝ ਗਈ ਕਿ ਚੇਤਾ ਹੀ ਭੁੱਲ ਗਿਆ। ਸਵੇਰੇ ਤੜਕੇ ਹੀ ਵੀਰ ਦਾ ਫੋਨ ਆ ਗਿਆ, ਆਖੇ ਹੁਣੇ ਹੀ ਆ ਜਾ, ਦਾਰਜੀ ਕੁਝ ਠੀਕ ਨਹੀਂ। ਆਟੋ ਫੜ ਕੇ ਘਰੇ ਪਹੁੰਚੀ ਤਾਂ ਅੱਗੇ ਭੀੜ ਲੱਗੀ ਹੋਈ ਸੀ। ਹੱਦੋਂ ਵੱਧ ਬੋਲਣ ਵਾਲੇ ਦਾਰਜੀ ਅੱਜ ਚੁੱਪ ਚਾਪ ਮੰਜੇ ਤੇ ਲੇਟੇ ਹੋਏ ਸਨ। ਵੀਰ ਕੋਲੋਂ ਗੱਲ ਨਾ ਹੋਵੇ, ਆਖਣ ਲੱਗਾ ਕਿ ਜਦੋਂ ਰਾਤੀ ਫੋਨ ਕੱਟਿਆ ਗਿਆ ਤਾਂ ਪਹਿਲੀ ਵਾਰ ਉਦਾਸ ਦਿਸੇ। ਫਿਰ ਇੰਨਾ ਆਖ ਕੇ ਲੰਮੇ ਪੈ ਗਏ ਕਿ ਜੇ ਇੱਕ ਵਾਰ ਗੁੱਡੀ ਨਾਲ ਗੱਲ ਹੋ ਜਾਂਦੀ ਤਾਂ। ਮੈਂ ਆਖਿਆ ਕੱਲ ਨੂੰ ਕਰ ਲਿਆ ਜੇ, ਅਜੀਬ ਜਿਹਾ ਜਵਾਬ ਦਿੱਤਾ ਉਹਨਾਂ। ਆਖੇ ਬਰਖੁਰਦਾ ਕਿਹੜਾ ਕੱਲ, ਫਿਰ ਸਵੇਰੇ ਉੱਠੇ ਹੀ ਨਹੀਂ, ਸੁੱਤੇ ਹੀ ਸੌਂ ਗਏ। ਅੱਜ ਗਿਆ ਨੂੰ ਪੂਰਾ ਸਾਲ ਹੋ ਗਿਆ ਹੈ। पर अजे भी जदों आथन वेले आटा गुनना शुरू कर दी हां तां बदो बदी कोयला जिहा हो जांदा है। वार वार झोला जिहा जू पैंदा रहिंदा है, जिवें फोन दी घंटी वज्जी हुंदी है। जदों कोल जाके देखदी हां तां कुछ भी नहीं हुंदा, बस कंध ते फोटो फ्रेम विच हसदे होए दारजी इन्ना आखदे महसूस हुंदे ने कि जे एक बार गुड्डी नाल गल हो जांदी तां तुहाडा भी कोई ना कोई ऐसा अपना होवेगा जिसका फोन आउन ते तुसी रुझे होण दा बहाना बना छड्डदे होवोगे। हो सकता है तुसी सच्ची बहुत रुझे होवो, पर याद रखो जेड़ा तुहानू फोन कर रहा है हो सकता है उसके जीवन का बस एहो रुझेवा होवे। खबरे तुहाडी आवाज उसकी रूह की खुराक होवे, उसके जीवन का सहारा होवे। इन्ने भी ना रुझे रहो कि कोई तुहाडा अपना तुहाडे नाल गल करन नू तरसदा होया इस दुनिया तो तुर जाए। रचना हरप्रीत सिंह जवंदा, आवाज सरबजीत सिंह।
ਸਿੱਖੀਏ ਦਵਿੰਦਰਾਂ ਦੀ ਲੋੜ ਸਾਨੂੰ ਬਹੁਤੀਆਂ ਕਮਾਈਆਂ ਦੀ ਪਲ ਪਲ ਮੌਤ ਹੁੰਦੀ ਜ਼ਿੰਦਗੀ ਜੁਦਾਈਆਂ ਦੀ ਵੇਖਣੇ ਚ ਉਡੀਕਾਂ ਤੇਰੀਆਂ ਵੇਖਣੇ ਚ ਉਡੀਕਾਂ ਤੇਰੀਆਂ ਪੁੱਤਾਂ ਬਿਨ ਜੀਣਾ ਮਾਵਾਂ ਦਾ ਬੇਹਾਲ ਆਖੀ ਮੇਰੇ ਸੋਹਣੇ ਪੁੱਤ ਨੂੰ ਨੀ ਆਖੀ ਮੇਰੇ ਸੋਹਣੇ ਚੰਨ ਨੂੰ ਜੋਗੇ ਨੂੰ ਚਿੱਠੀਏ ਨੀ ਚਿੱਠੀਏ ਹੰਝੂਆਂ ਨਾ ਲਿਖੀਏ ਚਿੱਠੀਏ ਨੀ ਚਿੱਠੀਏ ਹੰਝੂਆਂ ਨਾ ਲਿਖੀਏ
ਪਰਦੇਸੀਆਂ ਨੂੰ ਆ ਕਿਹਨੇ ਲਾਇਆ ਚਿੱਠੀਏ ਨੀ ਚਿੱਠੀਏ ਤੇ ਹੰਝੂਆਂ ਨੇ ਲਿਖੇ ਨੇ ਆਖੀ ਮੇਰੇ ਜੂਣ ਜੋਗੇ ਨੂੰ ਤੇਰੀ ਮਾਂ ਦਾ ਬੜਾ ਬੁਰਾ ਹਾਲ ਹੈ ਤੇ ਜਦੋਂ ਮੈਂ ਤੁਹਾਡਾ ਬੁਰਾ ਹਾਲ ਕੀਤਾ ਨਾ ਮਿਲ ਗਈ ਦਾ ਯਾਨ ਕੱਢ ਕੇ ਤਾਂ ਮੈਂ ਉਡਾਰੀ ਮਾਰ ਜਾਊਂਗਾ ਕਿਸੇ ਪੰਛੀ ਦੀ ਤਰ੍ਹਾਂ ਉਹ ਪੱਛੇ ਲਗੜਿਓ ਉਹਨਾਂ ਨੂੰ ਖੁਸ਼ ਰੱਖਣਾ ਉਹਨਾਂ ਨੂੰ ਦੁਖੀ ਕਰਨਾ ਤਾਂ ਜੀ ਗੀਤ ਸਾਨੂੰ ਵਧੀਆ ਲੱਗੇ ਤੁਸੀਂ ਇੱਥੇ ਭਾਰਤ ਚ ਬੈਠੇ ਵਿੱਚ ਪਰਦੇਸਾਂ ਦੇ ਸੁਣੀ ਜਾਂਦੇ ਆ ਤੇ ਕੱਲ ਨੂੰ ਤੁਸੀਂ ਪਰਦੇਸ ਚਲ ਗਿਆ ਫੇਰ ਪਤਾ ਨੀ ਤੁਸਾਂ ਕੀ ਸੁਣਨਾ ਤਾਂ ਜੀ ਫੇਰ ਵੀ ਅਸੀਂ ਇਹ ਗੀਤ ਸੁਣਨੇ ਨਹੀਂ ਤੇ ਬੈਠੇ ਫੀਲਿੰਗ ਲਈ ਜਾਂਦੇ ਤੁਸੀਂ ਹੋ ਜਾਓ ਤੁਹਾਨੂੰ ਲੈ ਜਾ ਕਿਤੇ ਚਾਕੇ ਇਜ਼ਰਾਈਲ ਫਰਿਸ਼ਤਾ ਕਿਤੇ ਲੈ ਜਾ ਤੁਹਾਨੂੰ ਇਜ਼ਰਾਈਲ ਫਰਿਸ਼ਤਾ ਮਿਲ ਗਈ ਤੇ ਕਿਤੇ ਚੱਕ ਲੈ ਤੈਨੂੰ ਰੱਬ ਆਣ ਕੇ ਉਹ ਥੋੜੀ ਜੀ ਕਿਆ ਪਾ ਦਿਓ ਇੱਥੇ ਬਾਹਰ ਦਾ ਤੇ ਗਰਮੀ ਨੇ ਮਾੜਾ ਹਾਲ ਕੀਤਾ ਤਾਂ ਜੀ ਮੌਸਮ ਦਾ ਤੁਸੀਂ ਪੁੱਛੋ ਨਾ ਇੱਧਰ ਮੈਂ ਅੱਗੇ ਗੱਲ ਕਰਦਾ ਹਟਿਆ ਸਰੋਤਿਆਂ ਨੂੰ ਕਿ ਬਾਹਰਲੇ ਮੌਸਮ ਤਾਂ ਜੀ ਦੇਖੋ ਕਿੰਨੇ ਸੋਹਣੇ ਨੇ ਆਸਟ੍ਰੇਲੀਆ ਚ ਠੰਡ ਆ ਉਹ ਚਲੋ ਤੁਹਾਨੂੰ ਤੁਸੀਂ ਇੱਥੇ ਠੰਡ ਚ ਰਹਿ ਗਿਆ ਠੰਡ ਦੇ ਵਿੱਚ ਪਤਾ ਨੀ ਵੀ ਕੀ ਤੁਸੀਂ ਝੰਡੇ ਕੱਢ ਲਿਆ ਠੰਡ ਗਰਮੀ ਏ ਤੇ ਦੁੱਖ ਸੁੱਖ ਇੱਜ਼ਤ ਮਾਣ ਸਭ ਇਹ ਜ਼ਿੰਦਗੀ ਦੇ ਹਿੱਸੇ ਆ ਇਹਦੇ ਵਿੱਚੋਂ ਨਾ ਕੋਈ ਨਿਕਲਿਆ ਤੇ ਨਾ ਕਿਸੇ ਨਿਕਲਣਾ ਇਹ ਸਭ ਸਹਿਣੇ ਪੈਂਦੇ ਮੈਂ ਤੈਨੂੰ ਉਸ ਤਰ੍ਹਾਂ ਗੱਲ ਕੀਤੀ ਸੀ ਨਾ ਵੀ ਜਿਹੜੀ ਉਮਰ ਆ ਨਾ ਪੁੱਤ ਇਸ ਉਮਰ ਦੇ ਵਿੱਚ ਸਾਰੇ ਤਜਰਬੇ ਹੋਣੇ ਹੋਣੇ ਆ ਖੁਸ਼ੀ ਗਮ ਵਾਲੇ ਸਾਰੀਆਂ ਹੀ ਤਰ੍ਹਾਂ ਦੀਆਂ ਚੀਜ਼ਾਂ ਤੈਨੂੰ ਵੇਖਣ ਨੂੰ ਮਿਲੀਆਂ ਨਹੀਂ ਆ ਇੱਜ਼ਤ ਵੀ ਇਸ ਉਮਰ ਚ ਮਿਲਣੀ ਆ ਬਦਨਾਮੀ ਵੀ ਇਸ ਉਮਰ ਚ ਮਿਲਣੀ ਆ ਖੁਸ਼ੀ ਵੀ ਮਿਲਣੀ ਆ ਦੁੱਖ ਵੀ ਮਿਲਣੇ ਆ ਮਿਲਣਾ ਵੀ ਆ ਵਿਛੋੜਾ ਵੀ ਆ ਸਾਰਾ ਕੁਛ ਤੁਹਾਨੂੰ ਜੀਂਦੇ ਜਾਗਦੇ ਦਿਖ ਜਾਣਾ ਪਰ ਉਮਰ ਬੀਤ ਜਾਂਦੀ ਆ ਉਮਰ ਲੰਘ ਜਾਂਦੀ ਆ ਪਰ ਜੇ ਤੂੰ ਕਵੇਂ ਵੀ ਅਸੀਂ ਸਾਰੇ ਤਜਰਬੇ ਜ਼ਿੰਦਗੀ ਦੇ ਲੈ ਲਾਂਗੇ ਇਸ 90-100 ਸਾਲ ਦੀ ਉਮਰ ਚ ਤੇ ਨਹੀਂ ਲੈ ਸਕਦੇ ਇਹ ਜੀਵਨ ਬੜਾ ਛੋਟਾ ਵਾ ਤਜਰਬੇ ਬੜੇ ਵੱਡੇ ਆ ਸਿੱਖਣ ਦੇ ਲਈ ਸਾਰੀ ਉਮਰ ਵੀ ਥੋੜੀ ਅੱਗੇ ਸਿਆਣੇ ਭਾਈ ਚਾਹ ਪਾਈ ਨੀ ਤੂੰ ਬਾਂਦਰ ਮਾ ਉਹ ਕੜਛ ਮੋਇਆ ਕੜਛ ਮੋਇਆ ਆ ਤੇਰਾ ਵੀ ਮੂੰਹ ਖੱਬਲ ਅਰਗਾ ਤੂੰ ਵੀ ਮਾੜਾ ਜਿਹਾ ਇੱਧਰ ਫੜ ਕੇ ਚਾਹ ਪਾ ਦੇ ਜੇ ਤੈਨੂੰ ਉਹਨੂੰ ਨੀ ਪਾਉਣੀ ਤੁਸੀਂ ਦਫ਼ਾ ਹੋ ਜਾ ਪਾ ਤਾਂ ਦਿੱਤੀ ਉਹਨੇ ਲਿਆ ਫੜਾ ਦੇ ਦੰਦੀਆਂ ਜੀਆਂ ਕੱਢਦਾ ਫੀਨਾ ਜਿਹਾ ਕਿੱਥੇ ਸੀ ਆਪਾਂ ਜ਼ਿੰਦਗੀ ਸਾਰੀ ਦੀ ਗੱਲ ਕਰਦੇ ਸੀ ਉਹ ਸਾਰੀ ਜ਼ਿੰਦਗੀ ਦੀ ਤੇ ਸਾਰੀ ਜ਼ਿੰਦਗੀ ਵੀ ਗੱਲਾਂ ਕਰਦੀ ਰਹੀ ਤੇ ਨਹੀਂ ਉਹ ਮੁੱਕਣੀਆਂ ਉਹ ਪੱਛੇ ਲੱਗੇ ਤੁਹਾਨੂੰ ਪਹਿਲੇ ਸਮੇਂ ਦੇ ਵਿੱਚ ਨਾ ਜਿਹੜੀਆਂ ਮੈਂ ਤੈਨੂੰ ਮੈਂ ਦੱਸਿਆ ਵੀ ਤਜਰਬੇ ਹੁੰਦੇ ਵਾਲੇ ਸੀ ਉਦੋਂ ਲੋਕ ਬਾਹਰ ਫਿਰਦੇ ਸੀ ਕੰਮ ਧੰਦਾ ਬਾਹਰ ਕਰਦੇ ਸੀ ਕਦੇ ਸੱਪ ਸਬੋਲੀਏ ਨਾ ਬਾਬਾਸਤਾ ਹੋਊਗਾ ਕਦੇ ਸਲੇਡੇ ਪੂਚੜੇ ਲਾਣਾ ਯਾਰੀਆਂ ਪਾਈਆਂ ਤੇ ਕਦੇ ਕੋਈ ਮਰੇ ਟਕਰ ਗਿਆ ਕਦੇ ਜੀਂਦੇ ਟਕਰ ਗਿਆ ਹੁਣ ਤੁਸੀਂ ਅੰਦਰਾਂ ਚੋਂ ਨਹੀਂ ਨਿਕਲਦੇ ਇਹ ਅੰਦਰਾਂ ਚੋਂ ਨਹੀਂ ਨਿਕਲਣਾ, ਤੁਹਾਨੂੰ ਤਜਰਬੇ ਕੇ ਸਵਾਹ ਸਦਾ ਚ ਲਿਆਂਦੇ ਉਹਨੇ। ਹੁਣ ਦਾ ਦਫਤਰੋਂ ਘਰ ਤੇ ਘਰ, ਦਫਤਰ ਦਫਤਰੋਂ ਘਰ ਤੇ ਘਰ ਦਫਤਰ, ਇਹ ਜ਼ਿੰਦਗੀ ਚ ਪੱਲੇ ਪੈ ਗਿਆ ਅੱਜ ਕੱਲ੍ਹ ਦੀ ਪਨੀਰੀ ਦੇ। ਤੇ ਪਹਿਲਾਂ ਕੋਈ ਕਿਸੇ ਦੀ ਬੰਦਿਸ਼ ਨਹੀਂ ਸੀ, ਪੈਸਾ ਭਾਵੇਂ ਘੱਟ ਵੀ ਸੀ ਸਾਡੇ ਕੋਲ, ਪਰ ਮੌਜ ਬਹਾਰਾਂ ਜਿਹੜੀਆਂ ਸਾਡੀਆਂ ਸੀ ਨਾ, ਉਹ ਤੋਂ ਤੁਸੀਂ ਦੁਬਾਰਾ ਜਮ ਕੇ ਵੀ ਨਹੀਂ ਲੈ ਸਕਦੇ। ਤਾਂ ਜੀ ਤੁਹਾਡਾ ਸਮਾਂ ਹੀ ਚੰਗਾ ਸੀ ਤੇ ਤੁਹਾਡੇ ਨੂੰ ਵੀ ਹੋਇਆ ਬੱਚੀ ਲੱਗੀ, ਤੁਸੀਂ ਵੀ ਚੰਗਾ ਸਮਾਂ ਬਣਾ ਲਓ। ਸਮਾਂ ਚੰਗਾ ਬਣਾਉਣਾ ਪੈਂਦਾ, ਸਮਾਂ ਚੰਗਾ ਲਿਆਉਣਾ ਪੈਂਦਾ। ਇਹ ਚੰਗੇ ਸਮੇਂ ਤੁਸੀਂ ਲਿਆਓ, ਹਾਂ ਤੁਹਾਨੂੰ ਕੀ ਮੌਤ ਪਈ ਹੈ।
ਤਾਂ ਜੀ ਅਸੀਂ ਤੇ ਕਿੱਦਾਂ ਕੱਲਾ ਕਿੱਦਾਂ ਬੰਦਾ ਲਿਆਊਗਾ,
ਕੱਲਾ ਕਿੱਦਾਂ ਲਿਆ, ਕੱਲਾ ਬੰਦਾ ਜੇ ਇੰਨੇ ਬੰਦਿਆਂ ਨੂੰ ਮਾਰ ਸਕਦਾ ਤੇ ਕੱਲਾ ਬੰਦਾ ਇੰਨਿਆਂ ਨੂੰ ਬਚਾ ਵੀ ਸਕਦਾ, ਕੱਲਾ ਹੀ ਤੇ ਬੰਦਾ ਸਾਰਿਆਂ ਨੂੰ। ਜੇ ਤੂੰ ਕਹਾਂ ਸਾਰਿਆਂ ਨੂੰ ਨਾਲ ਲੈ ਕੇ ਚੱਲੇਗਾ ਤੇ ਕਦੇ ਵੀ ਨਹੀਂ। ਪੁੱਤ ਜੀਵਨ ਕੱਲੇ ਦੇ ਨਾਲ ਹੀ ਹੈ, ਇੱਕ ਇੱਕ ਬੰਦੇ ਨਾਲ ਸਰਕਾਰ ਬਣਦੀ ਹੈ। ਜੇ ਤੂੰ ਨਾ ਵੋਟ ਪਾਵੇਂ ਤੇ ਸਾਰੇ ਇਹ ਸੋਚਣ ਮੈਂ ਨਹੀਂ ਪਾਉਣੀ ਤੇ ਫਿਰ ਸਰਕਾਰ ਬਣੂਗਾ। ਤਾਂ ਏਦਾਂ ਹੀ ਗੰਦ ਵੀ ਜੇ ਤੂੰ ਇੱਕ ਨੇ ਪਾਇਆ, ਸੌ ਨੇ ਪਾਇਆ, ਹਜ਼ਾਰ ਨੇ ਪਾਇਆ, ਲੱਖਾਂ ਕਰੋੜਾਂ, ਸਭ ਏਦਾਂ ਹੀ ਹੈ। ਹਰ ਕੋਈ ਸੋਚਦਾ ਵੀ ਮੇਰੇ ਇੱਕ ਜੇ ਮੈਂ ਇੱਕ ਗੋਹਾ ਸਿੱਟ ਦਿੱਤਾ ਰੂੜੀ ਤੇ ਮੇਰੇ ਨਾਲ ਕੀ ਫਰਕ ਪੈਣਾ। ਏਦਾਂ ਹੀ ਸਾਰਾ ਪਿੰਡ ਸੋਚਦਾ ਤਾਂ ਰੂੜੀਆਂ ਚੜ ਜਾਂਦੀਆਂ ਪਹਾੜਾਂ ਵਾਂਗੂ। ਤਾਂ ਇਹ ਤੇ ਗੱਲ ਸੁਖਪ੍ਰੀਤ ਕੱਲ ਕਹਿੰਦੀ ਹੱਟੀ ਆ ਪਿੰਡ ਵਾਸੀਆਂ ਨੂੰ, ਉਹ ਕਹਿੰਦੇ ਵੀ ਗੰਦ ਨਾ ਪਾਓ, ਮਾਲੂਪੁਰ ਨੂੰ ਅੱਗੇ ਅਸੀਂ ਮੁਆਵਜ਼ਾ 1,25,00,000 ਦਿੰਦੇ ਆ, ਤਾਂ ਡੂਢ ਕਰ ਦੇਣਗੇ, 2 ਕਰ ਦੇਣਗੇ, ਉਹ ਤਾਂ ਵਧਾਈ ਜਾਂਦੇ ਆ ਯੂਕਰੇਨ ਵਾਂਗੂ। ਯੂਕਰੇਨ ਵਾਂਗੂ ਆਹੋ, ਮੈਨੂੰ ਤਾਂ ਭਾਈ ਦਾ ਮੁੰਡਾ ਦੱਸਦਾ ਕਿਤੇ ਰੂਸ ਜਿਹੜਾ ਉਹ ਯੂਕਰੇਨ ਨੂੰ ਕਿਤੇ ਗਾਂਹ ਭੇਜਦਾ, ਜਰਮਨੀ ਨੂੰ ਕਿਤੇ ਗੈਸਾਂ ਗੂਸਾਂ, ਤੇ ਯੂਕਰੇਨ ਘੜੀ ਮੁੜੀ ਰੇਟ ਵਧਾ ਦਿੰਦਾ ਸੀ ਵੀ ਸਾਡੇ ਪੈਪਾਂ ਥਾਣੀ ਤੁਸੀਂ ਲਿਜਾਂਦੇ ਆ ਪੈਸੇ ਦਿਓ। ਇਸੇ ਕਰਕੇ ਉਹਨੇ ਜੰਗ ਛੇੜ ਲਈ। ਇਹ ਜੰਗਾਂ ਕਿਸੇ ਵਜ੍ਹਾ ਦੇ ਨਾਲ ਹੀ ਛਿੜਦੀਆਂ, ਕਿਤੇ ਉਦਾਂ ਹੀ ਛਿੜ ਜਾਂਦੀਆਂ।
ਤਾਂ ਜੀ ਵਜ੍ਹਾ ਨਾਲ ਹੀ ਛਿੜਦੀਆਂ ਹੋਣਗੀਆਂ, ਅਸੀਂ ਕਦੋਂ ਕਹਿੰਦੇ ਵੀ ਉਦਾਂ ਹੀ ਛਿੜ ਜਾਂਦੀਆਂ। ਪਹਿਲੇ ਬੰਦੇ ਤਾਂ ਜੀ ਇੰਨੀ ਇੰਨੀ ਉਮਰ ਭੋਗਦੇ ਸੀ, ਕੀ ਉਹਨਾਂ ਕੋਲ ਜਾਦੂ ਸੀ? ਉਹਨਾਂ ਤੋਂ ਸੰਜੀਵਨੀ ਬੂਟੀ ਸੀ ਜਾਦੂ। ਉਹਨਾਂ ਤੋਂ ਪੁੱਤ ਸਭ ਤੋਂ ਵੱਡਾ ਜਾਦੂ ਆ ਕੰਮ। ਜਿਹੜਾ ਬੰਦਾ ਕੰਮ ਕਰੂਗਾ ਉਹਦੀ ਦੇਹ ਚੰਗੀ ਰਹਿਣੀ ਰਹਿਣੀ ਹੈ। ਜਿਹਨੇ ਕੋਈ ਕੰਮ ਨੂੰ ਡਕਾ ਤੋੜਨਾ ਨਹੀਂ, ਉਹ ਤਾਂ ਫਿਰ ਬਿਮਾਰ ਬਿਮਾਰ ਆਪਣੇ ਆਪ ਨੂੰ ਸਮਝੂਗਾ ਹੀ ਨਾ
ਜੀ। ਕੰਮ ਜ਼ਰੂਰੀ ਆ, ਕੰਮ ਜ਼ਰੂਰੀ ਆ, ਚੰਮ ਜ਼ਰੂਰੀ ਨੇ। ਹੁਣ ਤਾਂ ਚੰਮ ਦੀਆਂ ਹੀ ਖਾਂਦੇ ਨੇ, ਕੰਮ ਦੀਆਂ ਤਾਂ ਕੋਈ ਖਾਂਦਾ ਹੀ ਡਾਵਾਂ ਡਾਵਾਂ ਹੋਊਗਾ। ਪਰ ਜਿਹੜੇ ਸਰੀਰ ਨੂੰ ਵਰਤੂਗਾ, ਸਰੀਰ ਤੋਂ ਕੰਮ ਲਊਗਾ, ਉਹ ਬੰਦਾ ਰਿਸ਼ਟ ਪੁਸ਼ਟ ਰਹੂਗਾ। ਬਾਕੀ ਜਿਹੜੇ ਦਿਮਾਗੋਂ ਕੰਮ ਲੈਣ ਵਾਲੇ ਆ, ਉਹ ਸਰੀਰ ਦੇ ਲਈ ਵੀ ਕੰਮ ਕਰਨ ਦੀ ਚੰਗੀ ਗੱਲ ਆ। ਦੌੜਨ ਭੱਜਣ, ਮਾੜੀ ਮੋਟੀ ਕੋਈ ਅੜੀ ਐਕਸਰਸਾਈਜ਼ ਕਰਨ, ਥੋੜਾ ਬਹੁਤਾ ਆਪਣੇ ਸਰੀਰ ਦਾ ਖਿਆਲ ਰੱਖਣ। ਬਾਹਰਲੇ ਗੋਰਿਆਂ ਨੂੰ ਮੈਂ ਸ਼ਾਬਾਸ਼ ਦੇਣਾ, ਲੈ ਗੋਰੇ ਗੋਰੀਆਂ ਵਿੱਚ ਭਾਜੀ ਮੈਨੂੰ ਭੱਜਦਾ ਮੁੰਡਾ ਦੱਸਦਾ, ਮੈਂ ਕਿਹੜਾ ਕਿਤੇ ਬਾਹਰ ਗਿਆ। ਉਹ ਕਹਿੰਦਾ ਤਾਇਆ ਉਹ ਤੜਕੇ ਦੌੜਨ ਚੱਲ ਜਾਂਦੇ ਆ, ਜੂਸ ਜਾਸ ਪੀਂਦੇ ਆ, ਕਾਫੀਆਂ ਕੂਫੀਆਂ ਘੱਟ ਪੀਂਦੇ ਆ, ਆਪਣੇ ਤਾਂ ਬਰਗਰਾਂ ਸ਼ਰਗਰਾਂ ਦੀ ਹੋਂਤੀ ਇੱਕ ਮੰਗਣਾ ਛੱਡਦੇ ਹੀ ਕੱਖ ਨਹੀਂ ਛੱਡਦੇ। ਮੈਂ ਗਾਲ ਕੱਢਣ ਲੱਗੇ, ਖਰੇ ਲੱਗਦਾ ਇੱਦਾਂ ਹੁੰਦਾ, ਕੱਢਣ ਵੀ ਲੱਗਾ ਹੁੰਦਾ, ਫਿਰ ਮੈਨੂੰ ਚੇਤਾ ਆਇਆ ਵੀ ਰੇੜੂਆ ਆਪਣੇ ਛੱਡਦੇ ਕੱਖ ਨਹੀਂ। ਉਹਨਾਂ ਲੱਗਦਾ ਵੀ ਇਹ ਸਭ ਕੁਛ ਛਕ ਲਈਏ ਤੇ ਅਰਗੀ ਰੀਸ ਕੋਈ ਨਹੀਂ ਪਰ ਨਹੀਂ ਭਾਈ, ਕੋਈ ਚੰਗੀਆਂ ਚੀਜ਼ਾਂ ਖਾਓ, ਆਪਣੇ ਦੌੜੋ ਭੱਜੋ, ਇਹ ਹੀ ਚੰਗਾ। ਬਾਕੀ ਦੀਆਂ ਗੱਲਾਂ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ। ਇਹ ਗਾਣਾ ਵੀ ਮੈਨੂੰ ਸੁਣਾਓ, ਫਿਰ ਮੈਂ ਗੱਲ ਦੌੜਨੀ ਹੁੰਦੀ। ਲਓ ਪਤਾ ਜੀ ਤੁਹਾਨੂੰ ਗੀਤ ਹੀ ਸੁਣਾ ਦਿੰਦੇ, ਲਓ ਪਿਆਰੇ ਦੋਸਤੋ ਸੁਣ ਲੈਣੇ ਇਹ ਖੂਬਸੂਰਤ ਗੀਤ। ਤੁਸੀਂ ਵੀ ਜੇ ਪ੍ਰੋਗਰਾਮ ਸ਼ਾਮਿਲ ਹੋਣਾ ਤੇ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਪ੍ਰੋਗਰਾਮ ਚ ਭੇਜ ਸਕਦੇ ਹੋ ਜੀ।
ਜਿਹੜੇ ਪਾਸੇ ਲੰਘੋ ਚਰਚੇ ਹੋਣ ਤੂਫਾਨਾਂ ਦੇ ਉਹ ਪੋਤੇ ਵਾਂਗੂ ਬੁੱਲ ਲਮਕਦੇ ਡਰਦੇ ਖਾ ਖਾ ਕੇ ਚਿਲਮਾ ਵਰਗੀ ਕਰਲੀ ਬੂਥੀ ਸੂਟੇ ਲਾ ਲਾ ਕੇ ਆਖਰ ਨੂੰ ਕਮਿਆਉਣੀ ਜਿਹੜੀ ਖਾਦੀ ਚੂਰੀ ਏ ਉਹ ਖਾਦੀ ਚੂਰੀ ਏ ਬਾਕੀ ਦੇ ਕੰਬਾਂ ਚ ਪਹਿਲਾਂ ਬਾਕੀ ਦੇ ਕੰਬਾਂ ਚ ਪਹਿਲਾਂ ਫੇਰ ਜ਼ਰੂਰੀ ਏ ਉਹ ਬਾਕੀ ਦੇ ਕੰਬਾਂ ਚ ਪਹਿਲਾਂ ਨੋ ਸਮੋਕਿੰਗ ਪਲੀਜ਼
ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਰ ਜਰੂਰੀ ਗੀਤ ਸੁਣ ਲਿਆ ਤੁਸੀਂ ਹੋਰ ਕਿੰਨੇ ਕੁ ਲਾਉਣੇ
ਜੀ ਤਾਇਆ ਜੀ ਹੁਣ ਕੋਈ ਗੀਤ ਨਹੀਂ ਲਾਉਣੇ ਤੇ ਫਿਰ ਦੋਸਤੋ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਰਿਕੁਐਸਟ @harmanradio.com ਤੇ ਈਮੇਲ ਕਰਕੇ ਆਪਣੀ ਜਿਹੜੇ ਸੁਨੇਹ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ ਤੇ ਸੋਹਣੇ ਸੋਹਣੇ ਸੁਨੇਹਿਆਂ ਦੇ ਲਈ ਸੋਹਣੇ ਸੋਹਣੇ ਗੀਤਾਂ ਦੇ ਲਈ ਤੁਸੀਂ ਸਾਨੂੰ ਸੁਨੇਹਾ ਜਿਹੜਾ ਉਹ ਭੇਜ ਸਕਦੇ ਹੋ ਉਹ ਸੁਨੇਹਾ ਵੀ ਭੇਜ ਦੇਣਗੇ ਮੂੰਹ ਤੁਹਾਡਾ ਅੱਗੇ ਉਹ ਗੱਲ ਬਾਰ ਬਾਰ ਕਹੀ ਹੈ ਜੀ ਤੇ ਲਓ ਜੀ ਇਧਰ ਪ੍ਰੋਗਰਾਮ ਦੇ ਵਿਚ ਤਾਇਆ ਜੀ ਆਏ ਨੇ ਜੀ ਨਗਿੰਦਰ ਪਾਜੀ ਹੋਰੀ ਉਹ ਬਲ ਹੈ ਨਗਿੰਦਰ ਸਿੰਘ ਜੀ ਆ ਜਾਓ ਬਾਬਾ ਜੀ ਆ ਜਾਓ ਜੀ ਤੇ ਕਹਿੰਦੇ ਕਿ ਚੰਗੀ ਲੱਗੇ ਤਾਂ ਗੁਰਾਂ ਦੀ ਬਾਣੀ ਚੰਗੀ ਲੱਗੇ ਗੁਰਾਂ ਦੀ ਬਾਣੀ ਜੀ ਤੇ ਮਨਮੁੱਖ ਬੰਦਿਆਂ ਨੂੰ ਹਾਂ ਵਾਹ 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 ਚੰਗੀ ਲੱਗੇ ਚੰਗੀ ਲੱਗੇ ਚੰਗੀ ਲੱਗੇ ਨਾ ਗੁਰਾਂ ਦੀ ਬਾਣੀ ਮਨਮੁੱਖ ਬੰਦਿਆਂ ਨੂੰ ਹਾਂ ਮੈਂ ਵੀ ਕਿਹਾ ਮਨਮੁੱਖ ਬੰਦਿਆਂ ਗੁਰਮੁਖ ਬੰਦਿਆਂ ਨੂੰ ਚੰਗੀ ਲੱਗਦੀ ਹੈ ਗੁਰਾਂ ਦੀ ਬਾਣੀ ਚੰਗੀ ਲੱਗੇ ਨਾ ਗੁਰਾਂ ਦੀ ਬਾਣੀ ਓਏ ਮਨਮੁੱਖ ਬੰਦਿਆਂ ਨੂੰ ਮੇਰੇ ਪਿਆਰੇ ਟੀਟ ਵਰਗੇ ਬੰਦਿਆਂ ਨੂੰ ਓ ਮੇਰੇ ਪਿਆਰੇ ਇਹਨੇ ਤਾਂ ਜੀ ਅੱਜ ਦਿਨ ਮੰਗਲਵਾਰ ਹੈ ਜੀ ਹਾਂਜੀ ਅੱਜ ਦਿਨ ਮੰਗਲਵਾਰ ਜੀ ਅੱਜ ਮੰਗਲ ਕਾਮਨਾਵਾਂ ਪੂਰੀਆਂ ਹੋਣ ਅਸੀਂ ਤੇ ਇਹ ਅਰਦਾਸ ਕਰਨੇ ਸੱਚੇ ਪਾਤਸ਼ਾਹ ਬੇ ਮੰਗਲ ਦੇ ਦਿਨ ਮੰਗਲਮਏ ਹੀ ਮੰਗਲ ਰਵੇ ਜੀ ਧਾਰਨਾ ਮੋਬਾਇਲ ਦੇ ਵਿੱਚ ਹਨ ਪਰ ਪੂਰਾ ਨਹੀਂ ਪੜਿਆ ਗਿਆ
ਕੀ ਨੀ ਪੜਿਆ ਗਿਆ ਧਾਰਨਾ ਧਾਰਨਾ ਤੇ ਕੱਲ ਅਸੀਂ ਪੜ੍ਹੀਆਂ ਪੜ੍ਹੀਆਂ ਵੀ ਇਹਨਾਂ ਦੇ ਨਾਲ ਗਾਇਆ ਵੀ ਗੁੱਗਾ ਗਾਇਆ ਵੀ ਆ ਉਹ ਇਸ ਕਰਕੇ ਨਹੀਂ ਕਹਿੰਦੇ ਸਿੰਘ ਜੀ ਫਿਰ ਧਾਰਨਾ ਦੇ ਵਿੱਚ ਸਾਰੇ ਸਮਾਂ ਬਤੀਤ ਹੋ ਜਾਣਾ ਸੀ ਰੱਬ ਦਾ ਨਾਮ ਸਿੱਖਣ ਦੇ ਵੀ ਇੱਕ ਪਲ ਵੀ ਲੈ ਲਈਏ ਤੇ ਸਭ ਤਨ ਮਨ ਪਾਕ ਦੇ ਪਵਿੱਤਰ ਤੇ ਜੇ ਤਨ ਮਨ ਜੇ ਦਿਲੋਂ ਨਾ ਜਪਿਆ ਤੇ ਫਿਰ ਭਾਵੇਂ ਸਾਰੀ ਦਿਹਾੜੀ ਵੀ ਜਪੀ ਜਾਈਏ ਤੇ ਕੋਈ ਉਹਦਾ ਬੈਨੀਫਿਟ ਨਹੀਂ
ਜੀ ਸ਼ਾਇਦ ਦਾਸ ਨੂੰ ਖੇਦ ਹੈ ਕਿਉਂ
ਦਾਸ ਨੂੰ ਖੇਦ ਕਿਹੜੀ ਗੱਲ ਦਾ ਹੋ ਗਿਆ ਜੀ ਕਹਿੰਦੇ ਜੀ ਹੋ ਸਕਦਾ ਹੈ ਨਿਮਾਣਾ ਮੋਗਾ ਪੰਜਾਬ ਤੋਂ ਕੋਈ ਗਲਤੀ ਕਰ ਰਿਹਾ ਹੈ ਇਹ ਦੋਸ਼ ਕਿਸੇ ਨੂੰ ਨਹੀਂ ਲਾ ਰਿਹਾ ਇਹ ਦੋਸ਼ ਦਾਸ ਕਰਮਾ ਆਪਣਿਆਂ ਨੂੰ ਲਾ ਰਿਹਾ ਨੀ ਕਿਸ ਗੱਲ ਦਾ ਦੋਸ਼ ਲਾ ਰਹੇ ਜੀ ਦੋਸ਼ ਤੇ ਦੱਸ ਦਿਓ ਸਾਨੂੰ ਸਾਡਾ ਦੋਸ਼ ਕੀ ਹੈ ਸਾਡਾ ਕਸੂਰ ਕੀ ਹੈ ਜੀ ਜੀ ਜੇ ਨਾ ਏਡਾ ਕੁਛ ਕਰਦੇ ਇਹ ਖਵਾਉਂਦੇ ਦਾਸ ਨੂੰ ਹਾਂ ਜੀ ਕੀ ਨਾ ਕਰਦੇ ਤੇ ਤਾ ਜੀ ਉਹਨਾਂ ਨੇ ਕਿਹਾ ਹੋਣਾ ਤਾ ਜੀ ਜਿਹੜੀ ਵੀ ਤੁਸੀਂ ਧਾਰਨਾ ਪੜ ਰਹੇ ਸੀ ਵੀ ਅੱਧੀ ਤੁਸੀਂ ਸੁਣਾਈ ਅੱਧੀ ਅੱਧੀ ਤੇ ਅੱਧੀ ਨਹੀਂ ਕਦੇ ਕਰਦੇ ਅਧੂਰੀ ਗੱਲ ਕੋਈ ਨਹੀਂ ਉਹ ਪੂਰੀ ਸੀ ਮਨ ਕਹਿੰਦੇ ਵੀ ਰੱਜ ਗਿਆ ਜਦੋਂ ਨਾ ਕਹਿੰਦੇ ਕਹਿੰਦੇ ਸਿੰਘ ਜੀ ਪ੍ਰਸ਼ਾਦਾ ਸ਼ਗਨ ਦਾ ਤੁਸੀਂ ਥਾਲੀ ਦੇ ਵਿੱਚ ਪੰਜ ਰੋਟੀਆਂ ਰੱਖਦੀਆਂ ਜੀ ਅਸੀਂ ਦੋਵਾਂ ਜੀ ਤ੍ਰਿਪਤ ਹੋ ਗਿਆ ਮਨ ਤੇ ਪੰਜਾਂ ਦੀ ਕੀ ਜ਼ਰੂਰਤ ਆ ਉਹ ਪੰਜਾਂ ਦੇ ਵਿੱਚੋਂ ਤਿੰਨ ਕੋਈ ਹੋਰ ਸ਼ਕਲੂ ਕਰਮਾਂ ਵਾਲਾ ਤੇ ਹੋ ਸਕਦਾ ਵੀ ਉਹ ਪੰਜਾਂ ਦੇ ਵਿੱਚੋਂ ਇੱਕ ਇੱਕ ਹੋਰ ਛਕ ਕੇ ਤਿੰਨ ਹੋਰ ਤ੍ਰਿਪਤ ਹੋ ਜਾਣ ਸਾਨੂੰ ਲੋੜ ਹੀ ਦੋਵਾਂ ਦੀ ਹੋਵੇ ਤੇ ਜੇ ਅਸੀਂ ਪੰਜੇ ਦੀਆਂ ਪੰਜੇ ਹੀ ਛਕ ਲਈਏ ਤੇ ਲੋੜ ਸਾਨੂੰ ਦੋਵਾਂ ਦੀ ਆ ਤੇ ਉਹ ਜਿਹੜੇ ਤਿੰਨ ਵਿਚਾਰੇ ਰੱਜ ਸਕਦੇ ਉਹਨਾਂ ਦੇ ਨਾਲ ਉਹ ਤਿੰਨ ਭੁੱਖੇ ਰਹਿਣਗੇ ਇਸ ਕਰਕੇ ਤ੍ਰਿਪਤਾ ਜਿਹੜੀ ਆ ਹੋ ਗਈ ਆ ਮਨ ਤ੍ਰਿਪਤ ਹੋ ਗਿਆ ਤੇ ਉੱਥੇ ਹੀ ਦਾਸ ਨਿਮਾਣਾ ਬਹਿ ਗਿਆ ਸੀ ਟਿਕੇ ਤੇ ਤਾਂ ਜੀ ਕਿਸ ਗੁਰਦੁਆਰੇ ਗ੍ਰੰਥੀ ਲਵਾ ਦਿਓ ਕਹਿੰਦੇ ਜੀ ਕਿਸ ਗੁਰਦੁਆਰੇ ਕਹਿੰਦੇ ਗ੍ਰੰਥੀ ਕਿਸ ਗੁਰਦੁਆਰੇ ਲਵਾ ਦਿਓ ਉਹਨਾਂ ਨੇ ਕਿਹਾ ਸੀ ਸੱਚ ਭਾਜੀ ਹੋਰਾਂ ਨੇ ਕਿਹਾ ਸੀ ਨਾ ਵੀ ਇਹਨਾਂ ਨੂੰ ਭਾਜੀ ਹੋਰਾਂ ਨੂੰ ਗ੍ਰੰਥੀ ਲਵਾ ਦਿਓ ਹਾਂ ਤਾਂ ਜੀ ਇਹਨਾਂ ਨੇ ਕਿਹਾ ਸੀਗਾ ਕਰਮਪਾਲ ਸਿੰਘ ਜੀ ਨੇ ਕਰਮਪਾਲ ਸਿੰਘ ਜੀ ਨੇ ਤਾਂ ਮਾੜੀ ਗੱਲ ਨਹੀਂ ਕੀਤੀ ਉਹਨਾਂ ਨੇ ਕਰਮਪਾਲ ਸਿੰਘ ਜੀ ਹੋਰਾਂ ਨੇ ਕਿਹਾ ਸੀ ਵੀ ਨਿਕਿੰਦਰ ਸਿੰਘ ਜੀ ਨੇ ਇੰਨੇ ਪਿਆਰੇ ਵਿਚਾਰ ਨੇ ਇੰਨਾ ਰੱਬ ਦਾ ਲੈਂਦੇ ਆ ਇੰਨਾ ਇਹਨਾਂ ਦੀ ਬਿਰਤੀ ਪਿਆਰੀ ਆ ਸਤਿਗੁਰਾਂ ਦੇ ਨਾਲ ਇਹਨਾਂ ਦਾ ਪ੍ਰੇਮ ਆ ਤੇ ਇਹਨਾਂ ਨੂੰ ਗ੍ਰੰਥੀ ਸਿੰਘ ਲਾ ਦੇਣਾ ਚਾਹੀਦਾ ਜਿਹੜੇ ਕਿ ਗੁਰੂ ਦਾ ਵਜ਼ੀਰ ਕਿਹਾ ਜਾਂਦਾ ਇਹ ਕੋਈ ਮਾੜੀ ਗੱਲ ਨਹੀਂ ਤੇ ਇਹ ਤੇ ਕਰਮਾਂ ਵਾਲਿਆਂ ਨੂੰ ਇਹ ਮਿਲਦੀਆਂ ਡਿਊਟੀਆਂ ਨਹੀਂ ਤੇ ਆਮ ਬੰਦੇ ਤੇ ਆ ਛੋਟੀਆਂ ਮੋਟੀਆਂ ਸਮੱਸਿਆਵਾਂ ਦੇ ਵਿੱਚ ਉਲਝ ਕੇ ਦੁਨੀਆਂ ਤੋਂ ਚੱਲ ਜਾਂਦੇ ਆ ਉਹਨਾਂ ਦਾ ਅਸਲ ਜ਼ਿੰਦਗੀ ਦਾ ਵੀ ਨਹੀਂ ਪਤਾ ਲੱਗਦਾ ਵੀ ਜ਼ਿੰਦਗੀ ਅਸਲ ਦੇ ਵਿੱਚ ਕੀ ਹੈ
ਜੀ
ਆਮ ਤੌਰ 'ਤੇ ਨਿਕਿੰਦਰ ਸਿੰਘ ਜੀ ਜੇ ਗੱਲ ਕਰੀਏ ਨਾ ਪਤੰਜਲੀ ਰਿਸ਼ੀ ਦੀ ਪਤੰਜਲੀ ਰਿਸ਼ੀ ਦਾ ਪਹਿਲਾ ਸੂਤਰ ਕੀ ਆ ਉਹ ਆਉਂਦਾ ਤੁਸੀਂ ਧੀਆਂ ਪੁੱਤ ਗੱਡੀਆਂ ਕਾਰਾਂ ਪੈਸਾ ਦੌਲਤ ਕੋਠੀਆਂ ਕਾਰਾਂ ਜੋ ਵੀ ਤੁਸੀਂ ਜਿਹੜੇ ਤੁਸੀਂ ਸੁੱਖ ਸਹੂਲਤਾਂ ਦੇ ਮਗਰ ਭੱਜੀ ਫਿਰਦੇ ਆ ਇਹ ਯੋਗ ਨਹੀਂ ਇਹ ਯੋਗ ਦੇ ਵਿੱਚ ਇਹ ਨਹੀਂ ਵੀ ਤੁਸੀਂ ਸਾਰੀਆਂ ਸੁੱਖ ਸਹੂਲਤਾਂ ਲੈਣੀਆਂ ਤੇ ਇਹ ਕੀ ਆ ਇਹ ਤੁਹਾਨੂੰ ਕੁਝ ਪਲ ਦੀ ਖੁਸ਼ੀ ਦੇ ਸਕਦੇ ਆ ਆਨੰਦ ਨਹੀਂ ਦੇ ਸਕਦੀਆਂ ਉਹ ਆਉਂਦੇ ਇਹ ਸਾਰੀਆਂ ਚੀਜ਼ਾਂ ਹੁੰਦੇ ਸੁਣਦਿਆਂ ਤੁਹਾਨੂੰ ਇਹ ਪਤਾ ਲੱਗ ਜਾਵੇ ਵੀ ਇਹ ਸਭ ਸਾਰੀਆਂ ਜ਼ਰੂਰਤਾਂ ਨੇ ਪਰ ਆਨੰਦ ਨਹੀਂ ਇੱਥੋਂ ਯੋਗ ਦਾ ਪਹਿਲਾ ਜਿਹੜਾ ਕਦਮ ਸ਼ੁਰੂ ਹੁੰਦਾ ਇੱਥੋਂ ਯੋਗ ਦੀ ਪਹਿਲੀ ਜਿਹੜੀ ਸੂਤਰ ਸ਼ੁਰੂ ਹੁੰਦਾ ਪਹਿਲੀ ਪੌੜੀ ਹੈ ਕਹਿ ਲਓ ਪਹਿਲੇ ਦਰਵਾਜ਼ਾ ਖੁੱਲ੍ਹਾ ਹੀ ਇੱਥੋਂ ਜੋ ਸਾਨੂੰ ਇਹ ਪਤਾ ਲੱਗ ਜਾਂਦਾ ਬਾਕੀ ਜਿਹੜੀਆਂ ਚੀਜ਼ਾਂ ਉਹਨਾਂ ਨੇ ਦੱਸੀਆਂ ਪੰਜ ਸੱਤ ਹਜ਼ਾਰ ਸਾਲ ਪਹਿਲਾਂ ਤਾਂ ਹੁਣ ਵੀ ਆਪਾਂ ਸੋਚੀਏ ਅਤੇ ਬਾਕੀ ਸਾਰੀਆਂ ਚੀਜ਼ਾਂ ਬੇਕਾਰ ਆ ਰੱਬ ਦਾ ਨਾਮ ਹੀ ਜ਼ਿੰਦਗੀ ਦੇ ਵਿੱਚ ਕੰਮ ਆਉਣਾ ਅਤੇ ਜੇ ਆਪ ਰੱਬ ਦਾ ਨਾਮ ਜਪਣਾ ਅਤੇ ਜਪਾਉਣਾ ਇਹ ਗ੍ਰੰਥੀ ਸਿੰਘਾਂ ਦੀ ਉਹਨਾਂ ਦੀ ਡਿਊਟੀ ਪਰਮਾਤਮਾ ਨੇ ਲਾਈ ਹੈ ਅਤੇ ਇਹ ਡਿਊਟੀ ਤਾਂ ਬਹੁਤ ਵਧੀਆ ਇਹ ਤਾਂ ਡਿਊਟੀ ਕਿਸੇ ਕਰਮਾਂ ਵਾਲੇ ਨੂੰ ਮਿਲਦੀ ਹੈ ਅਤੇ ਤੁਸੀਂ ਆਪਾਂ ਆਪ ਨੂੰ ਕਰਮਾਂ ਵਾਲੇ ਸਮਝੋ ਦੋਸ਼ੀ ਨਾ ਸਮਝੋ ਜੀ ਸ਼ਿਕਵਾ ਨਹੀਂ ਪਿਆਰੇ ਦਾਸ ਚਾਲੀ ਸਾਲ ਤੋਂ ਕੀਰਤਨ ਸੇਵਾ ਕਰਦਾ ਆ ਰਿਹਾ ਪਰ ਦਰਸ਼ਨੀ ਭੇਟਾ ਇੱਕ ਨਵਾਂ ਪੈਸਾ ਵੀ ਘਰ ਨਹੀਂ ਲਿਆ ਚਾਹੀਦਾ ਵੀ ਨਹੀਂ ਚਾਹੀਦਾ ਵੀ ਨਹੀਂ ਪਰਮਾਤਮਾ ਨੇ ਤੁਹਾਨੂੰ ਅੱਗੇ ਹੀ ਇੰਨਾ ਦਿੱਤਾ ਅਤੇ ਫੇਰ ਵੀ ਜੇ ਦਰਸ਼ਨੀ ਭੇਟਾ ਦੀ ਤਾਂਗਾ ਅਭਿਲਾਸ਼ਾ ਅਤੇ ਜ਼ਰੂਰਤ ਮਹਿਸੂਸ ਹੁੰਦੀ ਹੈ ਫਿਰ ਕਿਉਂਕਿ ਅਸੀਂ ਉਹ ਮੁੱਲ ਵੇਚਣ ਵਾਲੀਆਂ ਚੀਜ਼ਾਂ ਨਹੀਂ ਇਹ ਤੇ ਪਿਆਰ ਦੇ ਸੌਦੇ ਨੇ ਪਿਆਰ ਦੇ ਸੌਦੇ ਕਿਤੇ ਜਾਨ ਦੇ ਕੇ ਵੀ ਲੈ ਲਈਏ ਤਾਂ ਉਹ ਵੀ ਸਿਆਣੇ ਕਹਿੰਦੇ ਹੁੰਦੇ ਵੀ ਸਸਤਾ ਹੀ ਸੌਦਾ ਜੀ। ਤੇ ਕਹਿੰਦੇ ਨੇ ਕਿ ਕਹਿੰਦੇ ਉਹ ਗੁਰੂ ਘਰ ਦੀ ਗੋਲਕ ਵਿੱਚ ਹੀ ਜਾਂਦੇ ਨੇ, ਜੇ ਪਿਆਰੇ ਧਾਰਨਾ ਜਾਂ ਪਿਆਰ ਵਿਚਾਰ ਚੰਗੇ ਨਹੀਂ ਲੱਗਦੇ ਤਾਂ ਆਪਾਂ ਹੱਸ ਕੇ ਬੰਦ ਕਰ ਦਿੰਦੇ ਹਾਂ। ਲਓ ਜੀ ਇਹ ਤੁਹਾਨੂੰ ਕਿਹਨੇ ਕਿਹਾ ਵੀ ਚੰਗੇ ਨਹੀਂ ਲੱਗਦੇ? ਉਹ ਬੰਦਾ ਲੈ ਕੇ ਆਓ ਜਿਹਨੇ ਕਿਹਾ ਵੀ ਚੰਗੇ ਨਹੀਂ ਲੱਗਦੇ, ਤੁਸੀਂ ਉਹ ਬੰਦਾ ਟਕਰਾ ਦਿਓ ਸਾਨੂੰ ਤੇ ਅਸੀਂ ਉਹਨੂੰ ਸ਼ਾਬਾਸ਼ ਦਿੰਦੇ। ਤੂੰ ਏਦਾਂ ਦੀਆਂ ਗੱਲਾਂ ਕੀਤੀਆਂ ਕਿੱਦਾਂ ਬਾਈ? ਇਹ ਤੁਹਾਨੂੰ ਇਹ ਵਹਿਮ ਪੈ ਗਿਆ ਤੇ ਵਹਿਮ ਦਾ ਸਿਆਣਿਆਂ ਦੇ ਹੁੰਦੇ ਇਲਾਜ ਕੋਈ ਨਹੀਂ। ਬਾਕੀ ਮਨ ਦੀ ਤ੍ਰਿਪਤਾ ਵੇਖਣੀ ਚਾਹੀਦੀ ਹੈ ਜੀ। ਨਿਕੇਂਦਰ ਸਿੰਘ ਜੀ ਕਿਸੇ ਦੇ ਆਖੇ ਲਾ ਕੇ ਕੋਈ ਨਾ ਕੰਮ ਛੱਡੀਏ ਤੇ ਨਾ ਕਿਸੇ ਦੇ ਆਖੇ ਲਾ ਕੇ ਕੋਈ ਕੰਮ ਕਰੀਏ। ਆਪਣੇ ਮਨ ਦੇ ਮਾਲਕ ਆਪ ਹੋਵੋ। ਤੁਸੀਂ ਤੇ ਸਿਆਣਿਆਂ ਤੁਹਾਨੂੰ ਤਾਂ ਅਸੀਂ ਦੱਸਦੇ ਹੀ ਸਾਨੂੰ ਸ਼ਰਮ ਆਉਂਦੀ ਹੈ। ਤੁਸੀਂ ਤੇ ਆਪ ਸਿਆਣੇ, ਲੋਕਾਂ ਦੇ ਦੀਪਕ ਸਿਆਣੇ, ਤੁਸੀਂ ਆਪ ਸਿਆਣੇ। ਸਿਆਣੇ ਕਹਿੰਦੇ ਹੁੰਦੇ ਕਿ ਬੰਦਾ ਸਿਆਣਾ ਹੋਵੇ ਤੇ ਉਹ ਕਿਸੇ ਦੇ ਆ ਕੇ ਆਖੇ ਲਾ ਕੇ ਕੋਈ ਕੰਮ ਛੱਡ ਨਹੀਂ ਦਿੰਦਾ, ਕਿਸੇ ਦੇ ਆਖੇ ਲਾਗੋ ਕਰ ਨਹੀਂ ਲੈਂਦਾ। ਜੇ ਉਹ ਕਰਦਾ ਵਾ ਤੇ ਉਹਨੂੰ ਕਹਿੰਦੇ ਕੰਨਾਂ ਦਾ ਕੱਚਾ। ਤੂੰ ਹੈ ਕੰਨਾਂ ਦਾ ਕੱਚਾ ਵੇ, ਗੱਲਾਂ ਅਥਿਆ ਲੈਣਾ, ਮੇਰਾ ਨਾਂ ਲੈ ਕੇ ਕੋਈ ਗੱਲ ਕਹਿ ਦੇਵੇ ਤੂੰ ਛੇਤੀ ਤਾਂ ਵਿੱਚ ਆ ਵੀ ਜਾਣਾ। ਉਹ ਇਸ ਕਰਕੇ ਜਿਹੜੇ ਕੰਨਾਂ ਦਾ ਕੱਚਾ ਨਹੀਂ ਹੋਈਏ, ਅਸੀਂ ਪੱਕੇ ਸਿਦਕ ਵਾਲੇ ਨਰਿੰਦਰ ਸਿੰਘ ਜੀ ਬਣੀਏ। ਇੱਡੀ ਛੇਤੀ ਦਿਲ ਨਹੀਂ ਛੱਡ ਦੇਈਦਾ ਹੁੰਦਾ ਜੀ। ਤੇ ਕਹਿੰਦੇ ਜੀ ਕਵਿਤਾ ਤਾਂ ਜ਼ਰੂਰ ਆਏਗੀ। ਹਾਂ ਹਾਂ ਨਗਿੰਦਰ ਸਿੰਘ ਜੀ ਪਿੰਡ ਰੋਡ ਕਾਲਾ ਹਾਰੇ ਕਵਿਤਾ ਤੇ ਆਊਗੀ ਜ਼ਰੂਰ। ਦਸ ਨੂੰ ਕੋਈ ਤਰੀਕਾ ਦੱਸੋ ਜੋ ਸਿੱਧਾ ਰਿਕਾਰਡਿੰਗ ਤੁਸਾਂ ਤੇ ਪਾਸ ਆਵੇ। ਨਹੀਂ ਜੀ ਇਹ ਤਰੀਕਾ ਬਹੁਤ ਵਧੀਆ, ਰਿਕਾਰਡ ਕੀਤੀ ਜਾਵੇ ਤੇ ਉਹਨੂੰ ਭੇਜਿਆ ਜਾਵੇ। ਇਸ ਤੋਂ ਵਧੀਆ ਸੌਖਾ ਤਰੀਕਾ ਹੋਰ ਕੋਈ ਹੈ ਨਹੀਂ। ਜੀ ਮਾਫ ਕਰਨਾ ਜੀ, ਦਾਸ ਸਾਹਿਬ ਰੋਜ਼ਾਨਾ ਸਤਿ ਸ਼੍ਰੀ ਅਕਾਲ ਬੋਲਦਾ ਹੋਇਆ ਤਾਇਆ ਜੀ ਦੇ ਸਟਾਫ ਨੂੰ ਵੀ ਸਤਿ ਸ਼੍ਰੀ ਅਕਾਲ ਕਹਿੰਦਾ ਹੋਇਆ ਖਿਮਾ। ਵੇਖੀਵੇਂ ਸਮਿਆ, ਹਾਂ ਵੇਖੀਵੇਂ ਸਮਿਆ, ਵੇਖੀਵੇਂ ਸਮਿਆ, ਸਾਡੇ ਗੁਰੂ ਦਾ ਨਾਮ ਲੈਣਾ ਕਿਤੇ ਸੰਜਾ ਨਾ ਦੇਣ ਸਮਿਆ। ਕਿਸੇ ਦੇ ਆਖੇ ਲੱਗ ਕੇ ਕਿਤੇ ਅਸੀਂ ਸਮੇਂ ਜੀ ਨਾ ਘੁੰਮ ਜਾਈਏ, ਵੇ ਸਮਿਆ ਪੱਛੀ ਲੱਗਣਾ, ਮਾਂ ਤੇਰੇ ਥੱਪੜ ਮਾਰ ਦੇਣਾ, ਵਾਸੀਆਂ ਲੈ ਜਾਣਾ। ਵੇ ਸਮਿਆ ਰੱਬ ਦਾ ਨਾਮ ਜਪਣ ਦਾ, ਉਹ ਵਾਸੀਆਂ ਲੈ ਕੇ ਸਾਨੂੰ ਨੀਂਦ ਲਿਆਉਣੀ ਆ। ਵੇ ਸਮਿਆ ਮਲਕੀਤ ਨੂੰ ਵੀ ਥੋੜੀ ਅਕਲ ਦੇ, ਸਮਿਆ ਸਮਿਆ, ਵੇ ਸਮਿਆ, ਵੇ ਸਮਿਆ, ਵੇ ਸਮਿਆ, ਸਮਿਆ ਵੇ ਰੰਗਾਂ ਵਿੱਚ ਰਮਿਆ, ਵੇ ਸਮਿਆ, ਵੇ ਸਮਿਆ, ਸਮਿਆ, ਸਮਿਆ ਪੁਰਾਣਿਆਂ ਤੇ ਨਵਿਆ, ਵੇ ਸਮਿਆ, ਵੇ ਵੇਖੀ ਵੇ ਕਿਤੇ ਉਹ ਹੀ ਨਾ ਕੰਮ ਕਰਕੇ ਬਹਿ ਜਾਈ ਜਿਹੜੇ ਕੰਮਾਂ ਤੋਂ ਮੈਂ ਡਰਦੀ। ਵੇ ਵੇ ਸਮਿਆ, ਸਮਿਆ ਸਾਨੂੰ ਸਿਰਕ ਦੇ, ਸਾਨੂੰ ਇਰਾਦਾ ਦੇ, ਸਮਿਆ ਸਮਾਂ ਸਾਡੇ ਤੇ ਅਸਰ ਨਾ ਕਰੇ, ਵੇ ਸਮਿਆ ਸਮਾਂ ਸਾਡੇ ਨਾਲ ਰਵੇ, ਵੇ ਸਮਿਆ ਸਮਾਂ ਸਾਨੂੰ ਕੁਛ ਨਾ ਕਹਿ ਸਕੇ, ਵੇ ਸਮਿਆ ਸਮੇਂ ਨਾਲ ਡੋਲੀਏ ਨਾ, ਸਮੇਂ ਨਾਲ ਆ ਡੋਲੀਏ ਨਾ, ਅਸੀਂ ਇੱਕ ਥਾਂ ਤੇ ਬੈਠੇ ਰਹੀਏ, ਜਿੱਥੇ ਬਹਿ ਜਾਈਏ ਸੋ ਬਹਿ ਜਾਈਏ, ਸਾਨੂੰ ਕੋਈ ਠਾ ਨਾ ਸਕੇ, ਵੇ ਸਮਿਆ। ਵੇ ਸਮਿਆ ਪੱਛੀ ਲੱਗੜਿਆ ਵੇ, ਤੈਨੂੰ ਪੈ ਜਾ ਕਿਤੇ ਮੌਤ, ਸਮਿਆ ਕਿਤੇ ਲੈ ਜਾ ਤੈਨੂੰ ਆ ਕੇ ਇਜ਼ਰਾਈਲ ਫਰਿਸ਼ਤਾ, ਵੇ ਸਮਿਆ ਵੇ ਸਾਨੂੰ ਤੂੰ ਬਾਕੀ ਲਾਵੇ, ਵੇ ਸਮਿਆ। ਕਹਿੰਦੇ ਨਿਕਿੰਦਰ ਸਿੰਘ ਜੀ ਸਮੇਂ ਦੀ ਆਪਾਂ ਬਥੇਰੀ ਲਾਹ ਪਾ ਕਰ ਛੱਡੀ, ਮੈਂ ਕਹਿੰਦਾ ਹੋਰ ਸਮੇਂ ਨੂੰ ਨਾ ਹੀ ਕੁਛ ਕਹੀਏ ਤੇ ਗੱਲ ਚੰਗੀ, ਮਗਰੋਂ ਸਮਾਂ ਆਪਾਂ ਨੂੰ ਨਾਸ਼ਟੀ ਨਾ ਕਰਕੇ ਬਹਿ ਜਾਵੇ। ਤੇ ਸੁਖਾਲ ਬਾਜੀ ਬਾਈਬਲ ਕਲਾਂ ਵਾਲੇ ਵੀ ਆਏ ਨੇ, ਕਹਿੰਦੇ ਉਹ ਬਲਾ ਬਾਈਬਲ ਕਲਾਂ, ਆਹ ਬਲਾ ਬਾਈਬਲ ਨੀ, ਉਹ ਬਬਲ ਕਲਾਂ, ਬਬਲ ਕਲਾਂ ਦੇ ਯਾਨੀ ਜ਼ਿਲ੍ਹਾ ਫਰੀਦਕੋਟ ਜੀ। ਸਤਿ ਸ਼੍ਰੀ ਅਕਾਲ ਕਹਿੰਦੇ ਤਾ ਜੀ, ਸਤਿ ਸ਼੍ਰੀ ਅਕਾਲ ਬਾਈ, ਸੁਖ ਪਾ ਲਓ, ਸੁਖ ਪਾ ਲਓ, ਸ਼ੇਰ ਵਗਿਆ। ਕਹਿੰਦੇ ਜੀ ਮਨਦੀਪ ਢਿੱਲੋਂ ਜੀ ਤੇ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ, ਬੁਲਾਓ ਮਲਕੀਤ, ਮੈਂ ਚਪੇੜਾ ਮਾਰ ਕੇ ਦੰਦ ਬੰਦ ਆਉਂ ਤੁਹਾਡੇ ਦੰਦਾਂ ਨੂੰ ਯਾਦ ਹੈ, ਦੰਦੀ ਹੈ ਥੋੜ੍ਹੇ ਜਿਹਾ ਠਰੀ ਹੈ ਤੇ ਠੰਡਾ ਪਾਣੀ ਪੀ ਲਿਆ, ਅੱਜ ਕਿਹੜੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਪੀ, ਮਾਂ ਥੋੜ੍ਹਾ ਜਿਹਾ ਠੰਡਾ ਪਾਣੀ ਪੀ ਲਿਆ, ਉਹ ਪਛੀ ਲੱਗਦੇ ਐਂ ਲੱਗਦਾ ਦੰਦ ਨਾਲੋਂ ਹੀ ਹੈ ਨੀ, ਹੈਂ ਉਹ ਇੱਦਾਂ ਲੱਗਦਾ ਦੰਦ ਨਾਲੋਂ ਹੈ ਨੀ, ਪਤਾ ਨਹੀਂ ਠੰਡਾ ਹੀ ਜ਼ਿਆਦਾ ਸੀ, ਪਛੀ ਲੱਗਦਾ ਕੱਲ੍ਹ ਦਾ ਮੌਸਮ ਜਿਹੜਾ ਸੀ ਠੰਡਾ, ਹੁਣ ਥੋੜ੍ਹੀ ਜਿਹੀ ਮੀਂਹ ਬਾਰਿਸ਼ ਹੋਈ ਚੱਲੀ ਤੂੰ ਫਿਰ। ਹਾਂਜੀ ਹਾਂਜੀ ਲੱਗਾ ਇਹਦਾ ਲੈ ਵੀ ਟੈਲੀਫੋਨ ਚ ਆਕੋ ਮੇਰੇ ਮੂੰਹ ਵੱਲ ਕੇ ਵੇਖੀ ਜਾਂਦੇ ਜੀ, ਉਹ ਤਾਂ ਜੀ ਆਏ ਨੇ ਆ। ਹਾਂਜੀ ਪਿਆਰੇ ਕੀ ਹਾਲ ਨੇ, ਆ ਜਾਓ ਬਾਬਾ ਜੀ, ਉਹ ਨਰਿੰਦਰ ਰਾਹ ਲਹਿ ਆਈ ਵੇ, ਨਿੰਮ ਦਾ ਘੋਟਣਾ ਲਿਆਈ, ਵਰਨਾ ਤੇ ਤੇਰੇ ਹੀ ਆ, ਨਰਿੰਦਰ ਰਾਹ ਲਹਿ ਆਈ ਵੇ, ਸਾਬਣ ਦੀ ਕਿ ਨਰਿੰਦਰ
ਨਗਿੰਦਰਾ
ਸਿੰਘ ਜੀ ਨੇ ਹੋਰਾਂ ਨੇ ਸਾਨੂੰ ਧਾਰਨਾ ਸੁਣਾ ਕੇ ਚੁੱਪ ਕਿਉਂ ਕਰਾ ਦੇਣਾ, ਉਹਨਾਂ ਕਹਿਣਾ ਵੀ ਰੱਬ ਦਾ ਨਾਂ ਲਓ, ਮੈਨੂੰ ਤੁਸੀਂ ਕੀ ਘੋੜਨੇ ਕੁੰਡੀ ਲੈਣ ਭੇਜਿਆ, ਜੇ ਨਾਮ ਲੈ ਕੇ ਆਉਣ ਨੂੰ ਕਹੋ, ਜੇ ਨਾਮ ਨਾਮ ਰਸ। ਅੱਛਾ ਕੱਲ ਪਤਾ ਨੀ ਸਾਨੂੰ ਕਿਸੇ ਨੇ ਕਹਿਤਾ ਨਿਕਿੰਦਰ ਸਿੰਘ ਜੀ ਨੂੰ ਮਾੜਾ ਜਿਹਾ ਟੀਕਾ ਟੇਕਣੀ ਕਰਦੀ ਮਰ ਗਈ, ਨਿਕਿੰਦਰ ਸਿੰਘ ਜੀ ਮਤਲਬ ਦਿਲ ਤੇ ਲਾ ਕੇ ਬਹਿ ਗਏ। ਉਹ ਕਹਿੰਦੇ ਸਾਨੂੰ ਪਤਾ ਨੀ ਕਿਸੇ ਨੇ ਕਹਿਤਾ ਵੀ ਜੇ ਇੰਨਾ ਹੀ ਤੁਹਾਨੂੰ ਰੱਬ ਦਾ ਨਾਮ ਆਉਂਦਾ ਵੀ ਗ੍ਰੰਥੀ ਸਿੰਘ ਕਿਤੇ ਲਵਾ ਦਈਏ। ਮੈਂ ਕਿਹਾ ਵੀ ਉਹ ਤੇ ਲੱਗੇ ਪਹਿਲਾਂ ਹੋਣਾ ਕਿਤੇ। ਉਹ ਕਹਿੰਦੇ ਵੀ ਦਾਸ ਨਾ ਹੁਣ ਕਿਹਾ ਸੀ ਤਾਂ ਜੀ ਉਹਨਾਂ ਨੇ ਕੁਛ ਨੀ ਕਿਹਾ, ਗਲਤ ਨੀ ਕੁਛ ਵੀ ਕਿਹਾ ਸੀ ਉਹਨਾਂ ਨੇ, ਤੇ ਕਿਹਾ ਸੀਗਾ ਵੀ ਜੇ ਸਾਡੀ ਗੱਲ ਜਿਹੜੀ ਆ ਉਹ ਟੈਲੀਫੋਨ ਕੱਟਿਆ ਗਿਆ ਉਹਨਾਂ ਦਾ ਲੱਗਦਾ ਨਰਿੰਦਰ ਭਾਜੀ ਹੋਣਾ, ਉਹ ਟੈਲੀਫੋਨ ਕੱਟਿਆ ਗਿਆ ਪੈਸੇ ਲੱਗੇ ਕਿਤੇ ਟੈਲੀਫੋਨ ਆਪਣੇ ਨਾਲ ਇੱਦਾਂ ਜਿਹੜੀ ਜੀ ਛੇਤੀ ਕੰਮ ਆਪਣਾ ਹੋ ਜਾਂਦਾ ਨਾ ਕਿਹੜਾ ਪਤਾ ਹੀ। ਤੇ ਦੁਬਾਰਾ ਭਾਜੀ ਹੋਰੀ ਲਾ ਦੇਣਗੇ ਤੇ ਨਰਿੰਦਰ ਭਾਜੀ ਦੁਬਾਰਾ ਲਾ ਦਿਓ ਨਰਿੰਦਰ ਰਾਖੀ ਮਤਲਬ ਨਿਕਿੰਦਰ ਸਿੰਘ ਜੀ ਸਾਨੂੰ ਕਹਿ ਨਿਕਿੰਦਰ ਸਿੰਘ ਜੀ ਇਹਨਾਂ ਦਾ ਪਿਆਰ ਸਤਿਕਾਰ ਦੇ ਲਈ ਅਸੀਂ ਬੜੇ ਵਿਆਕੁਲ ਹਾਂ, ਬੜੀ ਖੁਸ਼ੀ ਹੁੰਦੀ ਉਹਨਾਂ ਦੇ ਆਉਣ ਦੇ ਨਾਲ ਉਹਨਾਂ ਦੇ ਨਾਲ ਪਿਆਰ। ਅੱਛਾ ਤੂੰ ਜਦ ਤੱਕ ਫਿਰ ਬੁਬਲ ਕਰਾ ਰਹੇ ਤਾਂ ਲਾ ਦੇਵੀ ਨਰਿੰਦਰਾ ਲੈ ਆਈ ਵੇ ਸਭ ਨੇ ਟਿੱਕੀ ਲੈ ਆਈ ਵੀ ਖੇਲੀ ਉਹ ਜਾਲੀਓ ਪਹਿਲਾਂ ਸਾਨੂੰ ਭੇਜਦੇ ਸੁਨੇਹਾ ਉਹ ਬਾਬਾ ਛੇਤੀ ਟੈਲੀਫੋਨ ਕਰਦੇ ਤੈਨੂੰ ਠੀਕ ਕਹਿੰਦਾ ਤੇ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਢਿੱਲੋਂ ਜੀ ਸਾਰੀ ਟੀਮ ਸਤਿ ਸ਼੍ਰੀ ਅਕਾਲ ਬੱਬਲ ਗਾਲੇ ਹੁਕਪਾਲ ਓਬਲ ਹੁਕਪਾਲ ਹੁਕਪਾਲ ਕਹਿਰਾ ਮੇਰੇ ਪਿੰਡ ਚ ਪਾਲਿਆ ਪਹਿਰਾ। ਤੇ ਕਹਿੰਦੇ ਜੀ ਸੁਰਿੰਦਰ ਸ਼ਿੰਦਾ ਦੀ ਆਵਾਜ਼ ਦੇ ਵਿੱਚ ਸੁਣਾ ਦਿਓ ਕਹਿਰ ਸਿੰਘ ਦੀ ਮੌਤ। ਕਹਿਰ ਸਿੰਘ ਦੀ ਮੌਤ ਲਾ ਜੀ ਕਹਿਰ ਸਿੰਘ ਦੀ ਮੌਤ ਕਹਿਰ ਸਿੰਘ ਹੁਣੇ ਸਿੱਟਦੇ ਨੀ ਥੱਲੇ ਕੋਈ ਕਿਹੜੀ ਗੱਲਾਂ ਨੀ ਚੱਲ ਜਾਂਦੇ। ਤਾਂ ਅੱਜ ਕੋਈ ਕਿੱਸਾ ਸੁਣਾ ਦਿਓ ਜੀ ਇੰਦਰਮਲ ਬਾਣੀਆਂ ਤੇ ਬੇਗੋ ਦਾ। ਇੰਦਰਮਲ ਬਾਣੀਆਂ ਤੇ ਬੇਗੋ ਦਾ ਤੁਹਾਨੂੰ ਹੁਣੇ ਸੁਣਾ ਦੇਣੇ ਕਿੱਸਾ। ਉਹ ਇੰਦਰਮਲ ਬਾਣੀਆਂ ਤੇ ਬੇਗੋ ਜਾਂ ਫਿਰ ਕਹਿਰ ਸਿੰਘ ਤੇ ਰਾਮ ਕੌਰ? ਨਹੀਂ ਨਹੀਂ ਇੰਦਰਮਲ ਬੇਗੋ ਤੇ ਬਾਣੀਆਂ ਦੀ ਸੁਣਾਵਾਂਗੇ ਤੈਨੂੰ ਗੱਲ, ਟੈਨਸ਼ਨ ਨਾ ਲੈ ਤੂੰ ਲੈ ਵੀ ਹੁਣੇ ਸੁਣਾਉਣੇ ਤੈਨੂੰ ਸ਼ੇਰ ਬਗਿਆ ਯਗੋਂ ਤੇਰਵੀਂ। ਇੱਕ ਵਾਰ ਨਾ ਲਾਲਚੰਦ ਯਮਲਾ ਜੱਟ ਲਾ ਮਿਲਕੀ ਥੋੜ੍ਹਾ ਜਿਹਾ ਜੀ ਲਾਲਚੰਦ ਯਮਲਾ ਜੱਟ ਤੈਨੂੰ ਲਾ ਕੇ ਸੁਣਾ ਲਈਏ ਤੇ ਫਿਰ ਜਿਹੜਾ ਉਹ ਤੈਨੂੰ ਸੁਣਾਉਂਦੇ ਆ ਢੰਗ ਸੁਣ ਲਈਏ ਤੇ ਫਿਰ ਤੈਨੂੰ ਸੁਣਾਉਂਦੇ ਆ ਮਾੜਾ ਹੀ ਜਾਣਾ ਪਿਸ਼ਾਬ ਕਰਿਆ ਮੈਨੂੰ
ਪਾਰ ਟਾਂਗਾ ਵਿੱਚ ਚੱਲਮ ਟੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਾਉਣ ਚੱਲੀ ਪਾਰ ਟਾਂਗਾ ਪਾਰ ਟਾਂਗਾ ਵਿੱਚ ਚੱਲਮ ਟੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਾਉਣ ਚੱਲੀਆਂ ਰੋੜਿਆ ਨਾ ਜਾਣ ਸੰਗਾ ਚੱਲਿਆ ਆਉਣ ਖੂੰਜਾ ਦੇਣ ਬੱਚੇ ਨਦੀ ਨਾਵਣ ਚੱਲਿਆ ਗਈ ਚੱਬਾਂਗ ਕਿੱਥੋਂ ਚੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਾਵਣ ਚੱਲੀਆਂ ਕਰ ਸਾਰੇ ਪਿੰਡ ਦਾ ਨੰਗਾ ਗਾ ਤੇਰੀ ਗੱਲਿਆਂ ਆਉਣ ਕੋ ਜਾ ਦੇਰ ਬੱਚੇ ਨਦੀ ਨਾਵਣ ਚੱਲੀਆਂ ਹੋ ਗਈ ਮਿਲੀਆਂ ਸੀ ਬੱਲੀਆਂ ਆਉਣ ਕੋ ਜਾ ਦੇਣ ਬੱਚੇ ਨਦੀ ਨਾਵਣ ਚੱਲੀਆਂ ਤੇ ਪੀਲਾ ਖਾਦੀਆਂ ਮਲਿਆ ਤੋਂ ਖਾਦੇ ਦੇਰਨੇ ਦਰਿਆ ਤੋਂ ਦੇ ਚੱਬਣੇ ਜਦੋਂ ਦੁਪਹਿਰਾ ਚੱਲੀਆਂ ਆਉਣ ਕੂੰਜਾ ਦੇਣ ਬੱਚੇ ਨਦੀ ਨਾਵਣ ਚੱਲੀਆਂ ਗਾਦੀ ਤੇ ਬੈਠਾ ਬਾਦਸ਼ਾਹ ਸੋਚਦਾ ਤਤਵੀਰ ਨੂੰ ਪੀਰ ਨੇ ਦੇ ਕੇ ਮਰਾਦਾਂ ਕੱਲੀਆਂ ਆਉਣ ਕੂੰਜਾ ਦੇਣ ਬੱਚੇ ਨਦੀ ਨਾਵਣ ਚੱਲੀਆਂ ਨਦੀ ਨਾਵਣ ਚੱਲੀਆਂ ਨਦੀ ਨਾਵਣ ਚੱਲੀਆਂ ਨਦੀ ਨਾ
ਵਾਹ 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 ਨਦੀ ਨਾਉਣ ਚੱਲੀਆਂ ਤੇ ਜਾਇਦ ਆ ਜੀ ਪਿਸ਼ਾਬ ਕਰਨ ਹੌਲੀ ਬੋਲੀ ਜਾਂਦਾ ਰੌਲਾ ਤੇਰਾ ਕਿਹੜਾ ਸਾਂਗਾ ਸ਼ਰੀਫਾ ਨੇ ਯਾਰਾ ਲਾਦਾ ਕੱਢ ਕੇ ਉਹ ਮਾਰਿਆ ਜੀ ਉਹ ਮੈਂ ਕਿਹਾ ਵੀ ਸੀ ਸ਼ਰੀਫਾ ਵੀ ਫੂਕ ਤਾਲੂ ਚ ਮਾਰਦੀ ਜਦੋਂ ਜੰਮਿਆਂਗੇ ਉਹ ਤਾਲੂ ਹੱਥ ਪਾ ਕੇ ਸਭ ਯਾਰਾ ਕਰਦਾ ਇੰਨਾ ਉੱਚੀ ਬੋਲਦਾ ਕਰਨਾ ਤੇ ਕਿਹੜੇ ਕਰ ਲੈਂਦਾ ਪਛੀ ਲੱਗਦਾ ਨਾ ਹੋ ਹਾਂ ਗੱਲ ਜਿਹੜੀ ਕਹਿੰਦੀ ਹੋਖਬਾਲ ਬਬਲ ਕਲਾਣ ਕਹਿੰਦਾ ਸੀ ਵੀ ਇੰਦਰ ਇੰਦਰ ਬਾਣੀਆ ਤੇ ਬੇਗੋ ਜਿਹੜੀ ਸੀ ਉਹਨੇ ਇੰਦਰ ਮਲ ਬਾਣੀਆ ਤੇ ਬੇਗੋ ਉਹਨੇ ਕਹਾਣੀ ਸੁਣਾਈ ਸੀ ਬੜੀ ਪਿਆਰ ਦੀ ਕਹਾਣੀ ਹੈ ਇੱਕ ਦਿਨ ਦੇ ਵਿੱਚ ਹੀ ਵਾਪਰੀ ਸਾਰੀ ਘਟਨਾ ਇੱਕ ਦਿਨ ਦਾ ਪਿਆਰ ਕਦੇ ਵੇਖਿਆ ਇੱਕ ਦਿਨ ਦਾ ਇੱਕ ਦਿਨ ਚ ਪਿਆਰ ਹੋਇਆ ਇੱਕ ਦਿਨ ਚ ਅੱਖਾਂ ਮਿਲੀਆਂ ਇੱਕ ਦਿਨ ਦੇ ਵਿੱਚ ਹੀ ਹਾਂ ਹੋਈ ਇੱਕੋ ਦਿਨ ਚ ਬੰਦਾ ਮਰ ਗਿਆ ਹੋਵੇ ਦੋਵੇਂ ਜਾਣੇ ਅੱਛਾ ਇੱਕ ਦਿਨ ਚ ਹਾਂ ਇਹ ਸੱਚੀ ਘਟਨਾ ਹੈ ਕਿਤੇ ਐਵੇਂ ਕਿਵੇਂ ਨੀ ਗੀ ਇਹ ਲਾਹੌਰ ਦੇ ਲਗਭਗ 1904 ਦੇ ਲਾਗੇ ਛਾਗੇ ਲਾਹੌਰ ਦੇ ਲਾਗੇ ਛਾਗੇ ਵਾਪਰੀ ਇਹ ਘਟਨਾ ਇੰਦਰ ਦੇ ਬੇਗੋ ਦੀ ਅੱਛਾ ਇਹ ਕਹੋ ਬਤਾਇਆ ਕੋਲੋਂ ਬਣਾ ਬਣਾ ਦੱਸੀ ਜਾਂਦਾ ਨਹੀਂ ਇਹ ਬਬਲ ਕਲਾਂ ਵਾਲੇ ਸੁਖਪਾਲ ਵੀ ਜਾਣਦਾ ਹੋਊਗਾ ਕਿਉਂਕਿ ਇਹਨੇ ਪਹਿਲਾਂ ਸੁਣੀ ਵੀ ਹੋਊਗੀ ਤੇ ਜਿਉਂਦਾ ਹੋਣਾ ਵੀ ਬਾਕੀ ਵੀ ਸੁਣ ਲੈਣ ਬਾਈ ਜੀ ਆਂਦੇ ਆ ਵੀ ਲਾਹੌਰ ਦੇ ਨਜ਼ਦੀਕ ਇੱਕ ਪਿੰਡ ਸੀ ਸੱਸਾ ਅੱਛਾ ਪਿੰਡ ਦਾ ਨਾਮ ਸੱਸਾ ਆ ਦੇ ਪਿੰਡ ਦਾ ਨਾਮ ਸੱਸਾ ਹੋਰ ਕੋਈ ਤੈਨੂੰ ਲੱਗਦਾ ਵੀ ਆ ਨਾਨਾ ਪਿੰਡ ਸੱਸਾ ਪਿੰਡ ਦੇ ਨਾ ਹਿੰਦੂ ਗੁੱਜਰ ਕਿਸ਼ਨ ਸਿੰਘ ਸੀ ਗੁੱਜਰਾਂ ਦਾ ਗੁੱਜਰ ਪਰਿਵਾਰ ਸੀ ਹਿੰਦੂ ਗੁੱਜਰ ਸੀ ਮੁਸਲਮਾਨ ਵੀ ਗੁੱਜਰ ਹੁੰਦੇ ਹਿੰਦੂ ਗੁੱਜਰ ਸੀ ਦੁੱਧ ਦਾ ਵਪਾਰ ਜਾਣਦੇ ਸੀ ਕਿਸ਼ਨ ਸਿੰਘ ਜੀ ਸੀ ਉਹਦੀ ਸੀ ਧੀ ਉਹਦਾ ਨਾਮ ਸੀ ਬੇਗੋ ਬੇਗੋ ਤੇ ਇੱਕ ਦਿਨ ਫੁਲਕਾਰੀ ਦੇ ਲਈ ਪੱਟ ਖਰੀਦਣ ਜਿਹੜਾ ਉਹ ਕੱਪੜਾ ਲੀੜਾ ਜਦੋਂ ਆਪਾਂ ਖਰੀਦਦੇ ਹਾਂ ਫੁਲਕਾਰੀਆਂ ਕਢੀ ਦੀਆਂ ਉਹਦੇ ਲਈ ਧਾਗਾ ਵੀ ਚਾਹੀਦਾ ਉਹਦੇ ਲਈ ਸਲਾਈਆਂ ਵੀ ਚਾਹੀਦੀਆਂ ਉਹਦੇ ਲਈ ਕਰੋਸ਼ੀਆ ਜੋ ਵੀ ਉਹਦੇ ਜਿਹੜੀ ਉਹ ਫੁਲਕਾਰੀ ਲਈ ਪੱਟ ਖਰੀਦਣ ਵਾਸਤੇ ਪਿੰਡ ਦੀਆਂ ਮਟਿਆਰਾਂ ਦੀਆਂ ਸਹੇਲੀਆਂ ਮੇਲੀਆਂ ਇਕੱਠੀਆਂ ਹੋਈਆਂ ਤਾਂ ਲਾਹੌਰ ਚਲੇ ਗਈਆਂ ਲਾਹੌਰ ਪੁੱਜ ਕੇ ਤੇ ਇਹ ਟੋਲੀ ਇੰਦਰ ਬਾਣੀਆਂ ਸੀ ਉਹਦੀ ਹੱਟੀ ਸੀ ਜੀ ਇੱਕ ਬਾਣੀਆਂ ਸੀ ਉਹਦੀ ਹੱਟੀ ਸੀ ਲਾਹੌਰ ਦੇ ਵਿੱਚ ਬੇਟੀ ਮਸ਼ਹੂਰ ਸੀ ਤੇ ਇੰਦਰ ਤੇ ਜਦੋਂ ਕੁੜੀਆਂ ਚਿੜੀਆਂ ਆਈਆਂ ਨਾਲ ਬੇਗੋ ਸੀ ਉਹਨੇ ਵੇਖਿਆ ਇੰਦਰ ਨੇ ਅੱਖਾਂ ਨਾਲ ਅੱਖਾਂ ਮਿਲੀਆਂ ਤੇ ਇੰਦਰ ਨੇ ਉਹਨੂੰ ਬੇਗੋ ਨੂੰ ਦਿਲ ਦੇ ਦਿੱਤਾ ਜੀ ਵੇਖਦੇ ਸਾਰੀ ਉਹਤੇ ਮੋਹਤ ਹੋ ਗਿਆ ਤੇ ਕੁੜੀਆਂ ਜਿਹੜੀਆਂ ਸੀ ਨਾਲ ਦੀਆਂ ਕਿਉਂਕਿ ਆਸ਼ਕ ਜਿਹੜੇ ਆ ਉਹ ਅੰਨੇ ਹੁੰਦੇ ਆ ਉਹਨਾਂ ਨੂੰ ਆਲਾ ਦੁਆਲਾ ਕਿੱਥੇ ਦਿੰਦਾ ਕੁੜੀਆਂ ਇੰਦਰ ਦੀ ਅੱਖ ਨੂੰ ਤਾੜ ਗਈਆਂ ਤੇ ਉਹਨਾਂ ਨੇ ਇੰਦਰ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾਇਆ ਵੀ ਇਹਨੂੰ ਹੁਣ ਦਿਲ ਦੇ ਬੈਠਾ ਤਾਂ ਉਹ ਚੀਜ਼ਾਂ ਉਹ ਚੱਕ ਲਿਆ ਕਰਨ ਤੇ ਕਹਿੰਦੀਆਂ ਵੀ ਇਹ ਤਾਂ ਅਸੀਂ ਪੰਜਾਂ 'ਚ ਲੈਣੀ ਉਹ ਆਉਂਦਾ ਚਲੋ ਪੰਜਾਂ 'ਚ ਲੈ ਜਾਓ ਕੋਈ ਗੱਲ ਨਹੀਂ ਉਹ ਹੁਣ ਦਿਲ ਜਾਂਦੇ ਬੈਠਾ ਜੀ ਕੋਈ ਕਵੇ ਜੀ ਅਸੀਂ ਅਠਾਨਿਆਂ ਦੀ ਆਹ ਚੀਜ਼ ਲੈਣੀ ਆਉਂਦਾ ਤੂੰ ਅਠਾ ਨਹੀਂ ਦੇ ਦੇ ਕੋਈ ਮੁਫਤ ਵੀ ਚੱਕੀ ਜਾਣ ਤੇ ਉਹਨੇ ਜੀ ਕਿਹਾ ਵੀ ਲੁੱਟ ਲਓ ਜੋ ਲੁੱਟ ਹੁੰਦਾ ਵੀ ਹਾਂ ਇਹ ਮਤਲਬ ਹੁਣ ਤੇ ਇਹਦਾ ਹੋ ਗਿਆ ਤਾਂ ਉਹ ਕਹਿੰਦੀ ਵੀ ਨਾਲ ਦੀਆਂ ਸਹੇਲੀਆਂ ਜਿੱਦਾਂ ਮਸ਼ਕਰੀਆਂ ਮਜ਼ਾਕ ਕਰਦੀਆਂ ਹੁੰਦੀਆਂ ਉਹ ਕਹਿੰਦੀਆਂ ਵੀ ਮੁਫਤ ਵੀ ਸਾਰਾ ਕੁਛ ਦੇ ਸਕਦਾ ਉਹ ਆਉਂਦਾ ਤੂੰ ਮੁਫਤ ਨੂੰ ਗੱਲ ਕਰਦੀਆਂ ਮੈਂ ਤੁਹਾਡੀ ਸਹੇਲੀ ਬੇਗੋ ਦੇ ਕਹਿਣ 'ਤੇ ਦੁਕਾਨ ਵੀ ਫੂਕ ਸਕਦਾ ਦੁਕਾਨ ਨੂੰ ਅੱਗ ਲਾ ਸਕਦਾ ਤੁਸੀਂ ਚੀਜ਼ਾਂ ਮੁਫਤ ਚੱਕਣ ਦੀ ਗੱਲ ਕਰਦੀ ਆ ਮੈਂ ਤੇ ਸਾਰੀ ਦੁਕਾਨ ਨੂੰ ਅੱਗ ਲਾ ਸਕਦਾ ਤਾਂ ਉਹਨਾਂ ਨੇ ਕਿਹਾ ਵੀ ਇਹਦੇ ਕਹਿਣ 'ਤੇ ਕਹਿੰਦੇ ਵੀ ਜੇ ਇੱਕ ਵਾਰ ਕਹਿੰਦੇ ਬੇਗੋ ਵੀ ਅੱਗ ਲਾ ਦੇ ਤਾਂ ਲਾ ਦਊਂ ਅਤੇ ਸਹੇਲੀਆਂ ਜਿਵੇਂ ਮਜ਼ਾਕ ਮਸ਼ਕਰੀਆਂ ਕੁੜੀਆਂ ਚਿੜੀਆਂ ਇਕੱਠੀਆਂ ਹੋ ਜਾਣ ਅਤੇ ਤੈਨੂੰ ਪਤਾ ਫਿਰ ਉਧਰੋਂ ਨਾ ਜਿਹੜੀ ਆ ਉਹ ਕੁੜੀਆਂ ਚਿੜੀਆਂ ਇਕੱਠੇ ਹੋ ਗਏ ਇੱਕ ਦੂਜੇ ਨੂੰ ਮਜ਼ਾਕ ਮਸ਼ਕਰੀਆਂ ਕਰਦੀਆਂ ਅਤੇ ਉਹਨਾਂ ਮੁਟਿਆਰਾਂ ਕਿਹਾ ਬੇਗੋ ਬੇਗੋ ਅਸੀਂ ਕਹਿਦੇ ਹਾਂ ਤੂੰ ਅੱਗ ਲਾ ਦੇ ਵੇਖਦੇ ਵੀ ਇਹ ਲਾਉਂਦਾ ਕਿ ਨਹੀਂ ਅਸੀਂ ਕਹਿਦੇ ਹਾਂ ਅੱਗ ਲਾ ਦੇ ਉਹ ਸਹੇਲੀਆਂ ਨੇ ਝੱਗ ਤਲ ਦਿੱਤਾ ਉਹ ਕਹਿੰਦੀਆਂ ਮੈਂ ਫੜਾ ਮਾਰਦਾ ਇਹ ਲਾਲੇ ਕਿੱਥੋਂ ਅੱਗ ਲਾ ਦੇਣਗੇ ਲਾਲੇ ਤਾਂ ਊਂ ਟੋਫ ਹੀ ਨਹੀਂ ਦੇ ਕੇ ਕੋਈ ਅਤੇ ਉਹ ਕਹਿੰਦੀ ਬਈ ਅਤੇ ਉਹ ਕਹਿੰਦੀਆਂ ਵੀ ਚੱਲ ਕਹਿ ਦੇ ਅਤੇ ਮੁਟਿਆਰਾਂ ਨੇ ਕਹਿ ਕੁ ਦਿੱਤਾ ਅਤੇ ਬੇਗੋ ਕਹਿੰਦੀ ਵੀ ਅੱਛਾ ਵੀ ਤੂੰ ਅੱਗ ਲਾ ਸਕਦਾ ਉਹ ਆਉਂਦੀ ਵੀ ਤੂੰ ਕਹਿੰਦਾ ਤੂੰ ਕਹਿ ਕੇ ਦੇ ਵੇਖ ਤਾਂ ਬੇਗੋ ਕਹਿੰਦੀ ਵੀ ਚੱਲ ਤੂੰ ਫੈਲਾ ਦੇ ਅੱਗ ਦਾ ਇੰਨਾ ਹੀ ਤੂੰ ਮੈਨੂੰ ਪਿਆਰ ਕਰਦਾ ਜੀ ਜਾਂ ਅੱਗ ਲਾ ਕੇ ਵਿਖਾ ਤਾਂ ਉਹਨੇ ਮਿੰਟ ਨਹੀਂ ਲਈ ਮਿੱਟੀ ਦਾ ਤੇਲ ਉੱਥੇ ਪਿਆ ਹੀ ਸੀ ਵੇਚਦਾ ਸੀ ਪੀਪਾ ਚੱਕਿਆ ਮਿੱਟੀ ਦਾ ਅਤੇ ਤੇਲ ਦਾ ਚਾਰੇ ਪਾਸੇ ਉਹਨੇ ਖਿਲਾਰ ਕੇ ਅਤੇ ਮੂਧਾ ਕਰਤਾ ਅਤੇ ਲੋਕਾਂ ਨੇ ਵੇਖਦੇ ਵੇਖਦੇ ਵੀ ਨਾ ਹੋਵੇ ਇਹ ਕਰੀ ਜਾਣਾ ਵੀ ਫਲਾਨਿਆਂ ਬੇਟੇ ਸਾਰੀ ਡੱਬੀ ਬਾਲੀ ਅਤੇ ਉਹਨੇ ਅੱਗ ਲਾ ਤੀ ਉੱਧਰ ਬਾਜ਼ਾਰ 'ਚ ਅੱਗ ਲੱਗ ਗਈ ਅਤੇ ਸਾਰਾ ਬਾਜ਼ਾਰ ਉਹ ਪਾਣੀ ਪਾ ਲੱਭਦਾ ਫਿਰੇ ਕੋਈ ਰੇਤਾ ਲੱਭਦਾ ਫਿਰੇ ਵੀ ਅੱਗ ਬੁਝਾ ਜਾਈਏ ਅਤੇ ਸਾਰੇ ਬਾਜ਼ਾਰ ਨੂੰ ਅੱਗ ਲਾ ਜੂ ਇਹਦਾ ਸਾਰਾ ਲਾਹੌਰ ਹੀ ਲੂਹ ਕੇ ਰੱਖ ਲੈਣਾ ਸ਼ਦਾਈ ਇੰਦਰ ਨੇ ਉਹ ਸਾਰੇ ਅੱਗ ਬੁਝਾਉਣ 'ਚ ਰੁੱਝੇ ਹੋਏ ਅਤੇ ਉੱਧਰ ਇੰਦਰ ਜਿਹੜਾ ਸੀ ਉਹਨੇ ਕਿਹਾ ਵੀ ਬੇਗੋ ਤੇ ਕੁੜੀਆਂ ਤੇ ਭੱਜ ਗਈਆਂ ਉਦੋਂ ਡਰ ਗਈਆਂ ਉਹ ਕਹਿੰਦੀਆਂ ਵੀ ਹੈ ਹਾਏ ਤੇ ਸੱਚੀ ਕਮਲਾ ਸ਼ਦਾਈ ਇਹਦੇ ਅੱਗ ਲਾ ਦਿੱਤੀ ਉਹ ਭੱਜ ਗਈਆਂ ਅਤੇ ਇੰਦਰ ਹੁਣ ਬੇਗੋ ਨੂੰ ਲੱਭੇ ਬੇਗੋ ਲੈ ਕੇ ਕੁੜੀਆਂ ਦੇ ਆਪਣੇ ਪਿੰਡ ਸੱਸੇ ਨੂੰ ਤੁਰ ਪਈ ਅਤੇ ਲੱਭਦਾ ਲੱਭਦਾ ਇੰਦਰ ਰਾਹ ਰੂ ਲੱਭਦਾ ਵੀ ਕਿੱਧਰ ਨੂੰ ਗਈਆਂ ਕੁੜੀਆਂ ਤੇ ਵੇਖਦੇ ਨੇ ਨਾ ਬਈ ਉਹਨਾਂ ਦੇ ਮਗਰ ਗਿਆ ਤੁਰਿਆ ਰਾਵੀ ਦੇ ਪੁੱਲ 'ਤੇ ਜਦੋਂ ਪਹੁੰਚੀਆਂ ਤੇ ਇੰਦਰ ਨੇ ਨਾ ਬੇਗੋ ਅੱਗੇ ਝੋਲੀ ਅੱਡ ਲਈ ਮੋਹਰੋਂ ਘੇਰ ਕੇ ਅਤੇ ਕਹਿੰਦਾ ਬੇਗੋ ਵੀ ਮੈਨੂੰ ਛੱਡ ਕੇ ਤੂੰ ਕਿੱਧਰ ਨੂੰ ਤੁਰ ਪਈ ਤੂੰ ਮੈਨੂੰ ਕਿਹਾ ਵੀ ਅੱਗ ਲਾ ਦੇ ਤੇ ਮੈਂ ਭਾਈ ਅੱਗ ਲਾ ਤੀ ਤੂੰ ਮੈਨੂੰ ਕਵੇਂ ਵੀ ਮੈਂ ਦੁਨੀਆਂ ਜੋ ਤੂੰ ਜੋ ਵੀ ਕਵੇਂ ਮੈਂ ਉਹੀ ਕਰਨ ਨੂੰ ਤਿਆਰ ਹਾਂ ਤੁਰ ਪਈਆਂ ਅਤੇ ਮੈਂ ਨਹੀਂ ਤੇਰੇ ਬਿਨਾਂ ਬਚ ਸਕਦਾ ਅਤੇ ਮੈਂ ਤੇਰੇ ਨਾਲ ਹੀ ਜਾਣਾ ਭਾਵੇਂ ਮੈਨੂੰ ਤੂੰ ਖਿਲਾ ਪਾਉਂ ਭਾਵੇਂ ਤੂੰ ਤਾਰਾਂ ਜਵਾ ਲਾ ਕਿਉਂਕਿ ਉਹ ਗੁਜਰ ਸਨ ਆਉਂਦਾ ਵੀ ਮੈਂ ਤੇਰਾ ਹੀ ਹਾਂ ਅਤੇ ਹੁਣ ਮੁਟਿਆਰਾਂ ਕਹਿਣ ਵੀ ਤੁਸੀਂ ਜਬ ਪਾ ਲਿਆ ਚੰਗਾ ਇਹਨੂੰ ਛਿੜ ਕੇ ਬਹਿ ਗਏ ਇਹ ਦਿਲ ਬਲਾ ਨਾਲ ਹੀ ਆ ਗਈ ਆ ਇੰਦਰ ਨੇ ਆਪਣੇ ਸੱਚੇ ਦਿਲੋਂ ਉਹਨੂੰ ਪਿਆਰ ਮੰਨ ਲਿਆ ਉਹਨੂੰ ਮੁਹੱਬਤ ਕਰ ਲਈ ਦਿਲੋਂ ਮੰਨ ਲਈ ਅਤੇ ਪਰ ਜਿਹੜੀ ਬੇਗੋ ਸੀ ਉਹ ਤਾਂ ਮਜ਼ਾਕ ਮਸ਼ਕਰੀ ਜੀ ਕਹਿ ਬੈਠੀ ਅੱਗ ਲਾ ਦੇ ਤੂੰ ਅੱਗ ਲਾ ਦਿੱਤੀ ਉਹਦੇ ਦਿਲ 'ਚ ਕੋਈ ਪ੍ਰੇਮ ਨਹੀਂ ਸੀ ਮਾੜਾ ਮੋਟਾ ਵੀ ਉਹਨੇ ਸੋਚਿਆ ਮੈਂ ਛਦਾਈ ਆ ਮਗਰ ਪਿਆ ਵਾ ਅਤੇ ਇੱਦਾਂ ਦੇ ਛਦਾਈ ਇੱਕ ਵਾਰ ਅਤੇ ਪਰ ਜਿਹੜਾ ਇੰਦਰ ਸੀ ਉਹ ਸੱਚੇ ਦਿਲੋਂ ਕਰਦਾ ਸੀ ਉਹ ਆਉਂਦਾ ਵੀ ਮੇਰੀ ਜ਼ਿੰਦਗੀ ਜਿੰਨੇ ਵੀ ਤੁਸੀਂ ਆ ਜਾਣ ਤਾਂ ਮੈਂ ਚਾਲੂ ਪਰ ਉਧਰ ਜਦੋਂ ਵੇਖਿਆ ਸੂਰ ਅਸੀਂ ਤਾਂ ਹੋਰ ਆਖ ਹੋ ਕੇ ਖੜਾ ਹੋ ਗਿਆ ਉਹ ਸੂਰ ਡੁੱਬਣ ਡਿਆ ਅਤੇ ਉਹਨਾਂ ਨੇ ਕੁੜੀਆਂ ਮੁਟਿਆਰਾਂ ਇੱਕ ਦੂਜੇ ਨੂੰ ਮੋਢੇ ਮਾਰਨ ਵੀ ਚੱਲੀਏ ਨਹੀਂ ਕੁੜੇ ਚੱਲੀਏ ਅਤੇ ਹਨੇਰਾ ਹੋਣ ਡਿਆ ਮਾਂ ਕਹੂਗੀ ਬਾਪੂ ਕਹੂਗਾ ਵੀ ਤੁਸੀਂ ਤਾਂ ਕਿੱਥੇ ਆਣ ਕੇ ਉਹਨਾਂ ਨੇ ਜਦੋਂ ਵੇਖਿਆ ਸ਼ਦਾਈ ਹੈ ਤੇ ਮਤਲਬ ਇੱਥੋਂ ਹਿੱਲਣਾ ਨਹੀਂ ਵੀ ਆਪਾਂ ਚੱਲੀਏ ਉਧਰ ਇੰਦਰ ਜਿਹੜਾ ਸੀ ਉਹਨੂੰ ਐਂ ਸੀ ਵੀ ਇੱਕ ਵਾਰ ਮੈਨੂੰ ਹਾਂ ਜ਼ਰੂਰ ਕਹਿ ਦੇਵੇ ਪਿਆਰ ਕਹਿ ਦੇਵੇ ਮੈਂ ਕਰਦੀ ਹਾਂ ਤਾਂ ਮੈਂ ਸਭ ਕੁਛ ਛੱਡਣ ਨੂੰ ਤਿਆਰ ਹਾਂ ਉਹ ਤਾਂ ਸਭ ਕੁਛ ਤਿਆਰ ਨਹੀਂ ਹੋਇਆ ਸੀ ਲੱਖਾਂ ਕਰੋੜਾਂ ਦੀ ਉਹਨਾਂ ਸਮਿਆਂ 'ਚ ਹਟੀ ਅਤੇ ਉਹਨੇ ਉਹਨੂੰ ਇੱਕ ਮਿੰਟ ਹੀ ਅੱਗ ਲਾ ਦਿੱਤੀ ਉਹ ਕਿੰਨਾ ਪਿਆਰ ਜਿਹੜਾ ਉਹ ਕਰਦਾ ਉਹ ਅਤੇ ਉਹ ਜਿਹੜੀ ਬੇਗੋ ਸੀ ਉਹ ਖੜੀ ਰਹੀ ਜਿਹੜੀ ਅਤੇ ਉਹਨੂੰ ਪਤਾ ਸੀ ਮੇਰਾ ਪਿਓ ਬੜਾ ਕੱਬਾ ਮੱਝਾਂ ਕੁੱਟ ਕੁੱਟ ਲਾ ਉਹ ਕਹਿੰਦਾ ਵੀ ਬੇਗੋ ਤੂੰ ਮੈਂ ਤੇਰੇ ਤੇ ਕੁਰਬਾਨ ਆ ਵੀ ਉਹ ਕਹਿੰਦਾ ਵੀ ਇੰਨਾ ਪਿਆਰ ਕਰਦਾ ਵੀ ਮੈਂ ਹਰ ਕੁਰਬਾਨੀ ਕਰ ਲੂੰ ਜੇ ਕਹਿ ਦੇਵੇ ਨਾ ਕਿਤੇ ਵੀ ਬੇਗੋ ਕਹਿ ਦੇਵੇ ਤੇ ਮੈਂ ਆ ਰਾਵੀ ਛਾਲ ਮਾਰਦਾ ਤੇ ਮੈਂ ਰਾਵੀ ਜੀ ਵੀ ਛਾਲ ਮਾਰ ਸਕਦਾ ਜੀ ਗੋਹ ਆਖੇ ਤੇ ਸਹੀ ਇੱਕ ਵਾਰ ਉਹ ਜਿਹੜੀਆਂ ਜਿਹੜੀ ਸੀਗੀ ਬੇਗੋ ਉਹਨੂੰ ਗੁੱਸਾ ਅੱਗੇ ਚੜਿਆ ਸੀ ਵੀ ਇਹ ਕੁੜੀਆਂ ਚਿੜੀਆਂ ਦਾ ਕੀ ਇਹਨਾਂ ਦਾ ਮਜ਼ਾਕ ਮੱਚ ਕਹਿੰਦੀ ਕਹਿੰਦੀ ਵੀ ਮੇਰੇ ਵੱਲੋਂ ਤੂੰ ਅੱਜ ਮਰਦਾ ਕਿਉਂਕਿ ਆਸ਼ਕਾਂ ਨੂੰ ਕਹਿ ਦਿੰਦੇ ਆਪਾਂ ਉਹ ਆਖਦੇ ਵੀ ਮੇਰੇ ਵੱਲੋਂ ਤੂੰ ਕੱਲ੍ਹ ਨੂੰ ਮਰਨਾ ਮੇਰੇ ਵੱਲੋਂ ਬਾਬਾ ਹੁਣੇ ਛਾਲ ਮਾਰੇ ਮੇਰੇ ਮੈਨੂੰ ਵੀ ਲੱਗੇ ਜੇ ਤੂੰ ਕੱਲ੍ਹ ਨੂੰ ਜੋ ਮਰਨਾ ਮੇਰਾ ਕਰਕੇ ਜਾਂ ਤੂੰ ਜੇ ਬਿਲਕੁਲ ਹੀ ਆ ਤਾਂ ਤੂੰ ਮੇਰੇ ਵੱਲੋਂ ਕੱਲ੍ਹ ਮਰ ਮੈਨੂੰ ਵੀ ਲੱਗੇ ਮੈਂ ਕਹਿ ਤੈਨੂੰ ਕਿਹੜਾ ਰੋਕਦੀ ਹਾਂ ਮੇਰੇ ਵੱਲੋਂ ਬਾਬਾ ਛਾਲ ਮਾਰ ਦੇ ਲੈ ਵੀ ਜਦੋਂ ਆਉਂਦੇ ਵੀ ਜੀ ਜਦੋਂ ਉਹਨੂੰ ਚੜ੍ਹਨ ਤੋਂ ਗੁੱਸੇ 'ਚ ਕਹਿਤਾ ਨਾ ਬੇਗੋ ਨੂੰ ਵੀ ਇਹ ਤਾਂ ਛੜਾ ਹੀ ਨਹੀਂ ਛੱਡਦਾ ਵੀ ਉਹਦੀ ਬਾਂ ਹੁਣੇ ਹੀ ਛਾਲ ਮਾਰ ਦੇ ਵੀ ਮੈਂ ਨਹੀਂ ਤੈਨੂੰ ਰੋਕਦੀ ਮੇਰੇ ਵੱਲੋਂ ਬਾਂ ਹੁਣੇ ਹੀ ਮਾਰ ਦੀ ਛਾਲ ਉਹਨਾਂ ਜਦੋਂ ਇਹ ਗੱਲ ਸੁਣ ਮੁਹੱਬਤ ਦਾ ਦੇਖ ਲਾ ਵੀ ਇੰਨੇ ਸਮੇਂ ਦੇ ਵਿੱਚ ਹੀ ਉਹਨੂੰ ਵੀ ਉਹਦੇ ਨਾਲ ਪਿਆਰ ਹੋ ਗਿਆ ਨੇ ਪਹਿਲਾ ਪਿਆਰ ਸੀ ਉਹਨੂੰ ਦਿਲ ਦੇ ਬੈਠੀ ਦਿਲੋਂ ਦਿਲ ਜਿੱਤ ਲਿਆ ਜੀ ਉਹਨੇ ਮਰ ਕੇ ਉਹਦਾ ਉਹਨੇ ਵੀ ਵਿੱਚ ਹੀ ਛਾਲ ਮਾਰਤੀ ਤੇ ਸਹੇਲੀਆਂ ਵੇਖਣ ਨੀ ਹੈ ਹਾਂ ਨੀ ਬੇਗੋ ਨੇ ਵੀ ਛਾਲ ਮਾਰਤੀ ਨੀ ਬੇਗੋ ਨੇ ਵੀ ਛਾਲ ਮਾਰਤੀ ਵੇਖਦੇ ਵੇਖਦੇ ਰਾਵੀ ਦਰਿਆ ਦੇ ਉਹ ਲਾਸ਼ਾਂ ਜਿਹੜੀਆਂ ਤਰਦੀਆਂ ਨੇ ਜਰਾ ਜੀ ਜਦੋਂ ਸੂਰਜ ਡੁੱਬਾ ਵੇਖਣ ਇੱਕ ਲਾਸ਼ ਬਾਣੀ ਇੰਦਰ ਦੀ ਤੇ ਦੂਸਰੀ ਜਿਹੜੀ ਆ ਉਹ ਬੇਗੋ ਦੀ ਕਿਸ਼ਨ ਸੌਂ ਦਿੱਤੀ ਜਿਹੜੀ ਬੇਗੋ ਦੀ ਪਿਆਰ ਇੱਕ ਦਿਨ ਚ ਪਿਆਰ ਹੋਇਆ ਇੱਕ ਦਿਨ ਚ ਉਹਨੇ ਆਗ ਦਿੱਤੀ ਇੱਕ ਦਿਨ ਚ ਉਹਨੇ ਆਪਣੀ ਗਿਆਨ ਦੇ ਦਿੱਤੀ ਇੱਕੋ ਦਿਨ ਵਿੱਚ ਹੀ ਉਹਨੇ ਆਪਣੇ ਪਿਆਰ ਦਾ ਜ਼ਾਹਿਰ ਕਰਕੇ ਤੇ ਉਹਨੇ ਵੀ ਆਪਣੀ ਗਿਆਨ ਦੇ ਦਿੱਤੀ ਇਹ ਸੀ ਇੰਦਰ ਦੇ ਬੇਗੋ ਦੀ ਕਹਾਣੀ ਜਿਹੜੀ 1900 ਲਾਹੌਰ ਚ ਕੱਟੀ ਹੈ ਤਾਂ ਹੁਣ ਵੀ ਜੇ ਤੂੰ ਪੁਰਾਣੇ ਬੰਦੇ ਲਾਹੌਰ ਵਾਲੇ ਪਾਸੇ ਦੇ ਸੱਸੇ ਪਿੰਡ ਹੁਣ ਵੀ ਹੋਣਾ ਤੇ ਤੈਨੂੰ ਦੱਸ ਦੇਣਗੇ ਵੀ ਇਹ ਗੱਲ ਹੋਈ ਹੈ ਕਿ ਨਹੀਂ ਅੱਛਾ ਕਿਆ ਬਾਤਾਂ ਤਾਂ ਜੀ ਏਦਾਂ ਦੇ ਵੀ ਲੋਕ ਸੀਗੇ ਲਾਹੌਰ ਕੀ ਲਿਆ ਫੜਾ ਮਿਲ ਕੇ ਥੋੜੀ ਚਾਹ ਪੀ ਕੇ ਅੱਗੇ ਤੋਰਦੇ ਕਹਾਣੀ ਸਾਹਿਬ ਵੀ ਸੁਣਦੇ ਪਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਮਨਦੀਪ ਭਾਜੀ ਤੇ ਤਾਇਆ ਜੀ ਉਹ ਬਲਾ ਤੇਰੇ ਰਾਏ 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 ਵਟੇ ਵਟ ਪਜਾਈ ਜਿੱਥੇ ਟਕਰੇ ਉੱਥੇ ਟਾਏ ਵਾਏ ਰਾਏ ਸਾਹਿਬ ਆ ਜਾਓ ਚਾਹ ਪੱਤੀਆਂ ਛਕਾਈਏ ਚਾਹਵਾਂ ਪੱਤੀਆਂ ਨੂੰ ਡਾਕਾ ਮਾਰ ਛੱਡ ਕੇ ਆ ਜਾਓ ਝੁਲ ਛਲੀਏ ਥੋੜੀ ਥੋੜੀ ਚਾਹ ਰਾਏ ਸਾਹਿਬ ਦੰਦ ਜਿਹੜੇ ਆ ਪਤਾ ਨੀ ਕਿੱਦਾਂ ਠਰ ਗਏ ਨਾ ਮੈਂ ਸਵੇਰੇ ਪਾਣੀ ਹਰੇ ਠੰਡਾ ਪੀ ਦੰਦਾਂ ਨਾਲ ਹੋਏ ਮੈਨੂੰ ਕਹਿੰਦਾ ਸੀ ਹਕੀਮ ਉਹ ਆਉਂਦਾ ਸੀ ਮੈਨੂੰ ਲੱਭੀ ਨੀ ਮੈਂ ਹਾਰ ਕੇ ਤੂਤ ਦੀ ਜੱਬਣ ਲਾ ਪਿਆ ਤੂਤ ਦਾ ਕਰਕੇ ਏਦਾਂ ਹੋ ਗਿਆ ਤੇ ਪਤਾ ਨੀ ਵੀ ਰੱਬ ਹੀ ਜਾਣਦਾ ਵੀ ਕੀ ਜਗ੍ਹਾ ਬਣਿਆ ਜੀ ਤੇ ਰਾਏ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਾਏ ਸਾਹਿਬ ਜੀ ਆਣ ਤੇ ਇਹਦਾ ਜਸਪਾਲ ਸਿੰਘ ਜੈਨਪੁਰੀ ਸਾਹਿਬ ਵੀ ਤਾਜੀ ਸੁਣਦੇ ਪਏ ਨੇ ਉਹ ਬਲ ਜੈਨਪੁਰੀ ਸਾਹਿਬ ਗਿਆਨਪੁਰੀ ਸਾਹਿਬ ਤੇ ਪੋਤੇ ਪੋਤਰੀਆਂ ਵਾਲੇ ਹੋ ਗਏ ਆ ਬਈ ਨਹੀਂ ਰੀ ਸਾ ਇਹਨਾਂ ਦੀਆਂ ਬਈ ਉਮਰ ਇਹਨਾਂ ਦੀ ਐ ਲੱਗਦੀ ਆ ਵੀ ਜਿੱਦਾਂ ਹਲੇ ਕੱਲ ਹੀ ਵਿਆਹ ਹੋਇਆ ਤੇ ਮੈਨੂੰ ਭਾਈ ਆਉਂਦਾ ਕਹਿੰਦਾ ਵੀ ਆਹ ਜੈਨਪੁਰ ਵਾਲਾ ਕਾਕਾ ਜੈਨਪੁਰੀ ਨੀ ਮੈਂ ਕਾਕਾ ਉਹ ਤੇਰੇ ਤੇ ਡੈਡੀ ਨਾਲੋਂ ਮਹੀਨਾ ਕੀ ਛੋਟਾ ਮੇਰੇ ਡੈਡੀ ਨਾਲ ਮੈਂ ਕਿਹਾ ਵੀ ਆਹ ਕੌਣ ਨਾਲ ਜਵਾਕ ਇਹਦਾ ਕਹਿੰਦਾ ਵੀ ਜਵਾਕ ਨੀ ਤਾਂ ਇਹਦੇ ਦਾ ਪੋਤਾ ਤੇ ਮੈਂ ਕਿਹਾ ਫਿਰ ਤੇ ਸੋਹਣੇ ਤੁਹਾਡਾ ਦਾਦਾ ਲੱਗਾ ਸੀ ਤੇ ਤੁਸੀਂ ਉਹਨੂੰ ਕਹਿਣ ਡਿਆ ਪਾਊ ਲੈ ਵੀ ਜੈਨਪੁਰੀ ਸਾਹਿਬ ਆ ਮੈਨੂੰ ਵਿਖਾਇਆ ਵੀ ਇਹਨੇ ਸ਼ਾਬਾਸ਼ ਮੈਂ ਕਿਹਾ ਜੈਨਪੁਰੀ ਸਾਹਿਬ ਨੇ ਸਰੀਰ ਸਾਂਭਿਆ ਵੇ ਇਹ ਖਾਂ ਰਾਮ ਰੂਮ ਜਾਂ ਭੇਂ ਕੇ ਰਾਜ ਜੈਰਾਮ ਉਹਦੇ ਅੰਗ ਬਵਾਂ ਰੜ ਜਵੇ ਇਧਰ ਸੀਗਾ ਜੈਰਾਮ ਸਾਡੇ ਪਿੰਡ ਦਾ ਤੇ ਉਹ ਲੜ ਪਿਆ ਰੱਤੀ ਨਾਲ ਰੱਤੀ ਤੇ ਜੈਰਾਮ ਦੋਨੋਂ ਜਿਹੜੇ ਸੀਗੇ ਉਹਦਾ ਕੰਮ ਦੂਸਰਾ ਸੀ ਮੁੰਡਾ ਜਿਹਾ ਸ਼ਦਾਈ ਸੀ ਥੋੜਾ ਜਿਹਾ ਬਾਲਾ ਨੀ ਸੀ ਅਕਲ ਨੂੰ ਚੰਗਾ ਉਹਦਾ ਗਾਂ ਜਿਹੜਾ ਪੋਤਾ ਸੀ ਉਹ ਬੜਾ ਤੇਜ਼ ਸੀ ਮਿਲ ਕੇ ਸੋਈ ਨਾ ਜਾਂ ਮਨ ਚ ਪੈਣਾ ਤੇਰਾ ਹੀ ਕਰ ਦੇਣੀ ਉਹ ਤੇਜ਼ ਸੀ ਤੇ ਉਹ ਆੜ ਕਿਤੇ ਹੋ ਚੱਲੇ ਚਲਾ ਪਾਣੀ ਚੱਲੇ ਪਾਣੀ ਤੇ ਉਹ ਜੈਰਾਮ ਕਹਿੰਦਾ ਬਈ ਰੱਤੀ ਨੂੰ ਇਹ ਪੋਤਾ ਉਹਨੂੰ ਖੜਾਉਣਾ ਦਿੱਤਾ ਉਹਨਾਂ ਨੂੰ ਮੁੰਡਾ ਤੇ ਊਂ ਸਦਾਈ ਥੋੜਾ ਜਿਹਾ ਬਾਲਾ ਨੀ ਸੀ ਸਿਆਣਾ ਤੇ ਉਹ ਇਹ ਖੂਹ ਤੇ ਕਿਤੇ ਲੈ ਗਿਆ ਖੂਹ ਤੇ ਲੈ ਗਏ ਤੇ ਉਹ ਇਹਨਾਂ ਨੇ ਨਾ ਚਲੇ ਚਾਹੇ ਬਿਠਾ ਤਾ ਵੀ ਚਲੋ ਨੱਚਦਾ ਰਹੂ ਖੇਡਦਾ ਰਹੂ ਮਾੜਾ ਮੋਟਾ ਖੇਡਦਾ ਰਹੂ ਉਹਨੇ ਮਾਰੀ ਛਾਲ ਕੰਜੇ ਦੇ ਵਿੱਚ ਸਿੱਧੀ ਆੜ ਚ ਉਤੋਂ ਉਹਦੇ ਫੜ ਕੇ ਆੜ ਛਾਲ ਮਾਰੀ ਤੇ ਉਹ ਨਾਲ ਹੀ ਤੁਰ ਗਿਆ ਤੇ ਰੱਤੀ ਛਾਲ ਮਾਰਦੀ ਕਹਿੰਦੀ ਵੀ ਲਓ ਜੀ ਪੋਤਾ ਹੀ ਆਪਣਾ ਤੋਂ ਰੁੜ ਗਿਆ ਲੈ ਵੀ ਰੁੜ ਕਾਹਦਾ ਗਿਆ ਵੀ ਇਹ ਬਹੁਤ ਸੱਸੀ ਪੁੰਨ ਵਾਲਾ ਰੁੜ ਕਰ ਜਾ ਕੇ ਤੇ ਉਹ ਜਾ ਕੇ ਖਰਬੂਜਿਆਂ ਦੀ ਵੇਲਾ ਜਾ ਕੇ ਤੇ ਬਾਅਦ ਚ ਗੰਢ ਪਾਇਆ ਉਹਨੇ ਬਥੇਰਾ ਫਿਰ ਇਹਨਾਂ ਨੇ ਚੰਪਿਆ ਚੰਗਾ ਰੱਖ ਕੇ ਤੇ ਫਿਰ ਰੋਂਦਾ ਲਿਆ ਮੈਂ ਕੀ ਗੱਲ ਹੋਈ ਕਹਿੰਦੀ ਇਹ ਰੁੜ ਚੱਲਿਆ ਸੀ ਮੈਂ ਕਿਹਾ ਰੁੜ ਕਰੀ ਇਹ ਰਾਵੀ ਦਰਿਆ ਚੱਲਿਆ ਸੀ ਕਿੱਥੇ ਆਹ ਪਾਣੀ ਚੱਲਦਾ ਸੀ ਚੜੇ ਛਾਲ ਕਹਿੰਦੇ ਇਹਨੇ ਆੜ ਚ ਮਾਰਤੀ ਆੜ ਚੋਂ ਇਹ ਰੁੜ ਚੱਲਿਆ ਸੀ ਮੈਂ ਕਿਹਾ ਲਓ ਰੁੜ ਚੱਲਿਆ ਸੀ ਕਹਿੰਦੇ ਨਸ਼ਿਆਂ ਨੂੰ ਕੋਈ ਠੱਲ ਪਈ ਕਿ ਨਹੀਂ ਨਸ਼ੇ ਤੇ ਸਾਡੇ ਪਿੰਡ ਨਾਲੋਂ ਜ਼ਿਆਦਾ ਕਰਕੇ ਨੇ ਲੈਣੇ ਤਾਂ ਜੀ ਕਹਿੰਦੇ ਮੈਨੇ ਦੀ ਭੁਰਜੀ ਖਾਧੀ ਕਦੇ ਮੈਨੇ ਦੀ ਭੁਰਜੀ ਤੇ ਖਾਂਦਾ ਹੀ ਮੈਨੇ ਦੀ ਰਿਹਾ ਚਿਬੜਾਂ ਦੀ ਚਟਣੀ ਤੇ ਮੈਨੇ ਦੀ ਭੁਰਜੀ ਤਿੰਨੀ ਤਾਏ ਤੇਰੇ ਨੇ ਖਾਧੀ ਉਹਨੇ ਤੇ ਖਾਧੀ ਕਿਸੇ ਨੇ ਨਹੀਂ ਇਹ ਮੈਣਾ ਹੁੰਦਾ ਕਿੱਦਾਂ ਦਾ ਸੀ ਮੈਣਾ ਤੂੰ ਕਦੇ ਖਾਧਾ ਹੀ ਨਹੀਂ ਸਾਡੇ ਤੇ ਮੈਂ ਤਾਂ ਨਾ ਹੀ ਪਹਿਲੀ ਵਾਰ ਸੁਣਿਆ ਮੈਣਾ ਉਹ ਜਾਓ ਸ਼ੇਰ ਵਗਿਆ ਇਹ ਤੈਨੂੰ ਸਵਾਸ ਤਾਂ ਪਤਾ ਜਿਹਨੇ ਮੈਣਾ ਨੀ ਖਾਧਾ ਤੇ ਉਹਨੇ ਖਾਧਾ ਕੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਬਈ ਜਿਹੜਾ ਮੈਣਾ ਨਾ ਪੁੱਤਾ ਉਹ ਬਹੁਤ ਹੀ ਸਵਾਦਿਸ਼ਟ ਚੀਜ਼ ਸੀ ਮੈਣਾ ਦੇ ਪਹਿਲੀਆਂ ਸਮਿਆਂ ਦੇ ਵਿੱਚ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਨਹੀਂ ਸੀ ਹੁੰਦੀਆਂ ਤੇ ਹੁਣ ਤੇ ਬਹੁਤ ਚੀਜ਼ਾਂ ਜਿਹੜੀਆਂ ਬਹੁਤ ਹੋ ਗਈਆਂ ਖਾਣ ਪੀਣ ਵਾਲੀਆਂ ਆ ਰਿਹਾ ਸਬਰਿਆਂ ਨੇ ਕਾਰੀ ਸਭ ਕੁਛ ਉਗਾਉਣਾ ਜਿਹੜੀ ਚੀਜ਼ ਨਹੀਂ ਹੋ ਸਕਦੀ ਉਹ ਵੀ ਉਗਾਉਣ ਲਾ ਦਿੱਤੀ ਇੱਥੇ ਪਹਿਲਾਂ ਇੱਦਾਂ ਹੀ ਮੈਣਾ ਖਾਈ ਜਾਣਾ ਮੈਣਾ ਹੋਇਆ ਆਹ ਹੋਇਆ ਬਾਥੂ ਹੋਇਆ ਬਾਥੂ ਦੀ ਭੁਰਜੀ ਮੈਣੇ ਦੀ ਭੁਰਜੀ ਚਿਬੜਾਂ ਦੀ ਗਿਰਨੀ ਤੇ ਬਹੁਤ ਕੁਛ ਜੀ ਤੇ ਕਹਿੰਦੇ ਜੀ ਗੀਤ ਸੁਣਾ ਦਿਓ ਜੀ ਸੁਰਜੀਤ ਖਾਨ ਦਾ ਹਾਂ ਸੁਰਜੀਤ ਖਾਨ ਦਾ ਕਿਹੜਾ ਆ ਸੁਰਜੀਤ ਖਾਨ ਦਾ ਸ਼ੇਰ ਦਾ ਨੱਕ ਸ਼ੇਰ ਦਾ ਨੱਕ ਪੂੰਝਣਾ ਉਦੋਂ ਨਹੀਂ ਕਿਤੇ ਫਾਨੇ ਬੜੇ ਔਖੇ ਨੇ ਸ਼ੇਰ ਦਾ ਨੱਕ ਤੇ ਪਤਾ ਨੀ ਯਾਫੀ ਦਾ ਪੱਟ ਤੇ ਪਤਾ ਨੀ ਕੀ ਪਤਾ ਨੀ ਵਾਹ ਵਾਹ ਇਹਦੇ ਵਿੱਚ ਗੱਲ ਗਈ ਤੇ ਕਹਾਣੀ ਤਾਜੀ ਉਹਨਾਂ ਨੂੰ ਬੜੀ ਪਸੰਦ ਆਈ ਵਾਹ ਜੀ ਵਾਹ ਤਾਜੀ ਕਹਿੰਦੇ ਤੇ ਉਹ ਕਹਿੰਦੇ ਸੀ ਭੈਣ ਜੀ ਦਾ ਪੋਤਾ ਸੀ ਅੱਛਾ ਭੈਣ ਜੀ ਦਾ ਪੋਤਾ ਸੀ ਚਲੋ ਮੈਨੂੰ ਉਹ ਦੱਸੇ ਵੀ ਕਹਿੰਦਾ ਵੀ ਇਹ ਪੋਤਾ ਮੈਂ ਚਲੋ ਐਵੇਂ ਕਹਾਂ ਪੋਤੇ ਦੋਤਿਆਂ ਵਾਲੇ ਹੋ ਹੀ ਜਾਣਾ ਇਹ ਕਿਹੜਾ ਕੋਈ ਜਗੋਂ ਤੇਰਵੀਂ ਗੱਲ ਹੈ ਜੈਨਪੁਰੀ ਸਾਹਿਬ ਤੇ ਪੰਜਾਬ ਦਾ ਗੇੜਾ ਤੁਸੀਂ ਕੱਢਿਆ ਨੀ ਮਗਰੋਂ ਜੋ ਕੱਢਿਆ ਸਾਨੂੰ ਮਿਲ ਕੇ ਨੀ ਗਾ ਚੰਗੇ ਤੁਸੀਂ ਸਾਡੇ ਮਿੱਤਰ ਦੋਸਤ ਦਾ ਤੇ ਸੁਖਪ੍ਰੀਤ ਭਾਜੀ ਹੋਰੀ ਵੀ ਤਾਂ ਜੀ ਸੁਣਦੇ ਨੇ, ਸਤਿ ਸ੍ਰੀ ਅਕਾਲ ਤਾਂ ਜੀ ਮਨਦੀਪ ਭਾਜੀ ਤੇ ਮਲਕੀਤ ਭਾਜੀ। ਓਬਾ ਲੈ ਸੁਖਾਂ ਦੇ ਪ੍ਰੀਤ, ਨਹੀਂ ਰੀਸਾਂ ਤੇਰੀਆਂ ਹੀ ਸਿਰ ਵਗਿਆ, ਤੈਨੂੰ ਯਾਦ ਹੀ ਹਲੇ ਕੀਤਾ, ਤੇਰਾ ਧਿਆਨ ਜਦੋਂ ਤੂੰ ਰਾਏ ਗਿਆ ਨਾ ਰਾਏ ਤੇ ਮੈਨੂੰ ਨਾਲ ਹੀ ਸੁਖਪ੍ਰੀਤ ਵੀ, ਮੈਂ ਕਿਹਾ ਸੁਖਪ੍ਰੀਤ ਵੀ ਆਏ ਤੇ ਆਏ ਤੇ ਆਏ ਲੈ ਆਏ। ਲਓ ਬਤਾ ਜੀ ਇੱਧਰ ਅੱਗੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਪਹੁੰਚੇ ਨੇ ਗੁਰਵੀਰ ਭਾਜੀ ਹੋਰੀ, ਉਹਨਾਂ ਦੇ ਨਾਲ ਵੀ ਆਪਾਂ ਗੱਲਾਂ ਬਾਤਾਂ ਦੀ ਸਾਂਝ ਜਿਹੜੀ ਆ ਉਹ ਪਾਉਣੇ ਆ ਜੀ। ਰਮਾਣਾ ਸਾਹਿਬ ਓਬਲ ਹੈ, ਰਮਾਣਾ 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 ਰਮਾਣਾ, ਤੇ ਇਹ ਹਲੇ ਬਿਲਕੁਲ ਨਹੀਂ ਆਉਣਾ। ਕਹਿੰਦੇ ਨੇ ਕਿ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਚਾਚਾ ਜੀ ਮੱਥਾ ਟੇਕਦਾ ਜਿੰਦਾ ਵਾਸਦਾ ਰਹਿ ਬਈ ਰਮਾਣਾ ਸਾਹਿਬ। ਇਹ ਇੱਕ ਉਹਦਾ ਤਾਂ ਮੈਂ ਭਤੀਜਾ ਲੱਗਦਾ, ਚਾਚਾ ਲੱਗਦਾ, ਬਾਕੀਆਂ ਦਾ ਸਾਰਿਆਂ ਦਾ ਤਾਇਆ ਹੀ ਲੱਗਦਾ। ਆ ਜਾ ਵੀ ਸੋਹਣਿਆ ਕਹਿੰਦੇ ਢਿੱਲੋਂ ਸਾਹਿਬ ਕੈਮ ਹੋ ਜੀ ਮਲਕੀਤ ਬਾਗੋ ਬਾਗ ਨੇ। ਉਹ ਮਲਕੀਤ ਹੋਰਾਂ ਨੂੰ ਕੀ ਹੋਣਾ, ਇਹਨਾਂ ਦਾ ਤੂੰ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਇਹਨੂੰ ਇਜ਼ਰਾਈਲ ਫਰਿਸ਼ਤਾ ਵੀ ਲੈਣ ਗਿਆ ਮੁਰਜਾ, ਉਹਦਾ ਦੱਸੋ ਕੋਲੋਂ ਕਰ ਸਕਦਾ ਉਹ। ਉਹ ਕਈਆਂ ਦੇ ਨਾਲ ਦੇ ਫਰਿਸ਼ਤੇ ਕਹਿੰਦੇ ਇਹਨੂੰ ਲੈ ਗਿਆ ਤਾਂ ਬਾਕੀਆਂ ਦੇ ਪੈਸੇ ਦੇਣੇ ਰਹਿਣੇ ਦੇਣੇ ਕੌਣ ਦਊਗਾ, ਕਿੱਥੇ ਜਾਵਾਂਗੇ, ਕਿੱਥੇ ਮੂੰਹ ਵਿਖਾਵਾਂਗੇ, ਇਹਨੂੰ ਮੋੜ ਕੇ ਲੈ ਜਾਂਦੇ ਸਾਰਾ ਕੁਛ। ਕਹਿੰਦੇ ਮੈਂ ਅੱਜ ਤੋਂ ਬਾਅਦ ਲਾਈਵ ਪ੍ਰੋਗਰਾਮ ਨਹੀਂ ਆਵਾਂਗਾ, ਪਰ ਮੇਰਾ ਸੁਨੇਹਾ ਆਵੇਗਾ। ਚਲੋ ਤੁਹਾਡਾ ਸੁਨੇਹਾ ਹੀ ਲਾਈਵ ਵਰਗਾ ਜੀ, ਤੁਸੀਂ ਕਾਹਤੋਂ ਨਹੀਂ ਆਉਣਾ, ਕੀ ਗੱਲ ਹੋਈ? ਤੁਸੀਂ ਨੇ ਕਹਿੰਦੇ ਸਿੰਘ ਵਾਂਗੂ ਦਿਲ ਨਹੀਂ ਖੜ ਗਿਆ। ਕਹਿੰਦੇ ਜੀ ਮੈਂ ਸਵੇਰੇ 10 ਵਜੇ ਰਿਪੀਟ ਟੈਲੀਕਾਸਟ ਸੁਣਾਂਗਾ ਤਾਂ ਜੋ ਮੈਨੂੰ ਅੱਧੀ ਰਾਤ ਨੂੰ ਜਾਗਣਾ ਨਾ ਪਵੇ। ਨਹੀਂ ਇਹ ਤੇ ਗੱਲ ਉਦੋਂ ਤੇਰੀ ਠੀਕ ਆ ਵੀ ਰਾਤ ਨੂੰ ਜਾਗਣਾ ਤੇ ਫਿਰ ਦਿਨੇ ਜਿਹੜਾ ਉਹ ਕੰਮ ਧੰਦਾ ਕਰਨਾ ਜਾਂ ਦਿਨੇ ਜਿਹੜਾ ਫਿਰ ਉਹ ਔਖਾ, ਕਿਉਂਕਿ ਤੁਹਾਡੇ ਇੱਧਰ ਹੁੰਦੀ ਰਾਤ ਤੇ ਰਾਤ ਹੁੰਦੀ ਵੀ ਮੁੜ ਜਾਗੀ ਹੈ, ਰਾਤ ਹੁੰਦੀ ਵੀ ਅੱਧੀ ਆ, ਅੱਧੀ ਰਾਤ ਤੱਕ ਮੈਂ ਪੜ੍ਹਦੀ ਵਿੱਚ ਚਿੱਠੀਆਂ ਲਿਖਣ ਦੀ ਮਾਰੀ, ਅੱਧੀ ਰਾਤ ਨੂੰ ਜਾਗਣਾ ਤੇ ਫਿਰ ਜਾਂ ਤੇ ਦਿਨੇ ਸੌਣਾ ਪਊ, ਕਿਉਂਕਿ ਬੰਦੇ ਨੂੰ ਘੱਟ ਤੋਂ ਘੱਟ 8 ਘੰਟੇ ਦੀ ਨੀਂਦ ਬੜੀ ਜ਼ਰੂਰੀ ਹੈ। ਜੇ ਉਹ ਹੀ ਬੰਦਾ ਬਿਮਾਰ ਹੋਵੇ ਤਾਂ ਉਹਨੂੰ 10 ਘੰਟੇ ਵੀ ਮਿਲ ਗਿਆ ਤੇ ਮਾੜੀ ਨਹੀਂ, ਜੇ ਤੰਦਰੁਸਤ ਤਾਂ ਤੁਹਾਨੂੰ 6 ਘੰਟੇ ਵੀ ਈ ਨਫਾ। ਕਹਿੰਦੇ ਪਰ ਹਰ ਸ਼ੁੱਕਰਵਾਰ ਤੋਂ ਸ਼ੁੱਕਰਵਾਰ ਆਊਂਗਾ, ਸ਼ੁੱਕਰਵਾਰ ਤੋਂ ਸ਼ੁੱਕਰਵਾਰ ਤੇ ਐਤਵਾਰ ਤੋਂ ਐਤਵਾਰ ਨਹੀਂ ਸਾਡਾ। ਤੇ ਢਿੱਲੋਂ ਜੇ ਤੂੰ ਮੇਰਾ ਸੁਨੇਹਾ ਸਹੀ ਢੰਗ ਨਾਲ ਨਹੀਂ ਪੜਿਆ ਤੇ ਮੇਰਾ ਗੀਤ ਨਹੀਂ ਚਲਾਇਆ ਤਾਂ ਮੈਂ ਤੈਨੂੰ ਤੇਲ ਦੇਣ ਲਾ ਸਕਦਾ। ਤੂੰ ਚੱਲ ਮਾੜੀ ਗੱਲ ਆ, ਤੇਲ ਹੀ ਮਿਲੂਗਾ, ਤੇਲ ਤਾਂ ਮਹਿੰਗਾ ਬੜਾ ਹੋ ਗਿਆ, ਲਾ ਦੇ ਇਹਨੂੰ ਕਿਤੇ ਕੰਮ ਤੇ ਲਾ ਵਿਚਾਰਾ, ਕੁਛ 4 ਰੁਪਈਏ ਕਮਾਉਣ ਵਾਲਾ ਬਣੇ, ਪੈਸੇ ਦੇ ਊ ਕੰਮ ਦਾ ਨਾ ਕਾਜ ਦਾ ਦੁਸ਼ਮਣਾ ਨਾ ਆਜਦਾ। ਤੇਲ ਕਿੱਥੇ ਦੇਣ ਲਾ ਦੇਣਾ, ਕੋਈ ਉਹ ਪੰਪ ਤੇ ਲਗਾ ਤੈਨੂੰ ਲਵਾਉਣ ਮੇਰੀ ਕਾਲੇ ਚ, ਨਸ਼ੇ ਹੁਣਾਂ ਦੇ ਨਾਲ ਲਵਾ ਲਊਗਾ, ਇਹ ਚੰਗਾ ਬਈ ਲਵਾ ਲਾ ਬੀਜਾ ਪਹਿਲਾਂ ਲਵਾ ਦੇ ਫਿਰ ਇਹਨੂੰ ਪੰਪ ਤੇ ਲਵਾ ਦੇ। ਜੇ ਏਦਾਂ ਪੰਪ ਤੇ ਲਵਾਉਣਾ ਤਾਂ ਫਿਰ ਮੈਂ ਤਿਆਰ ਹਾਂ, ਤਿਆਰੀ ਰੱਖ ਤੂੰ ਪੁੱਤ ਸੋਹਣਿਆ, ਕਿਰਪਾ ਕਰਕੇ ਕਹਿੰਦੇ ਮੇਰੇ ਗੀਤ ਅੱਜ ਹੀ ਚਲਾਓ। ਇਹ ਕੋਈ ਕਹਿਣ ਵਾਲੀ ਗੱਲ ਆ, ਅਸੀਂ ਅੱਜ ਹੀ ਚਲਾਉਂਦੇ ਹਾਂ ਕਿਉਂਕਿ ਉਜਾਲਾ ਅੱਜ ਹੁਣ ਇਸੇ ਵੇਲੇ। ਕਹਿੰਦੇ ਜੀ ਤੇਰੇ ਟਿੱਲੇ ਤੋਂ, ਉਹ ਤੇਰੇ ਟਿੱਲੇ ਤੋਂ ਚੱਜ ਦਾ ਗੀਤ ਅੱਜ ਸੁਣਿਆ ਤੂੰ। ਤੇ ਬਾਕੀ ਕਹਿੰਦੇ ਜੀ ਸਰਦਾਰ ਬਹਾਦਰ ਸਰਦਾਰ ਗੁਰਵੀਰ ਸਿੰਘ ਰਮਾਣਾ ਸਾਹਿਬ ਕਹਿੰਦੇ ਸੱਸਾ ਪਿੰਡ ਤੋਂ ਮੈਨੂੰ ਕਹਿੰਦੇ ਸਤਾਜ ਸੁੱਖੋ ਯਾਦ ਆਉਂਦੀ ਚਾਚਾ ਜੀ। ਆਹਾ ਸੱਸੇ ਤੇ ਪੈਂਦੀ ਤੇ ਸੁੱਖੋ ਯਾਦ, ਪਰ ਤੈਨੂੰ ਕਿਦੋਂ ਤੀਏ ਬਣੇ ਯਾਦ ਆ ਗਈ, ਹਾਂ ਹਟ ਜਾ ਤੂੰ ਬਾਜ ਆ ਜਾ ਤੂੰ, ਮੈਨੂੰ ਪਤਾ ਜਿਹੜੇ ਸਟੇਸ਼ਨ ਤੋਂ ਤੂੰ ਬੋਲਦਾ ਨਾ ਉਸ ਸਟੇਸ਼ਨ ਨੂੰ ਮੈਂ ਜਾਣਦਾ ਹੀ ਚੰਗੀ ਤਰ੍ਹਾਂ, ਬਾਜ ਆ ਜਾ ਤੂੰ ਬਾਜ ਆ ਜਾ, ਇਹਨਾਂ ਗੱਲਾਂ ਤੋਂ ਬਚ ਲਾ ਤੂੰ, ਇਹਨਾਂ ਗੱਲਾਂ ਚ ਪਿਆ ਹਾਂ ਬਈ ਮਲਕੀਤ ਆ, ਇਹਨੂੰ ਦੱਸ ਦੇ ਮੇਰਾ ਸੁਭਾਅ ਬੜਾ ਕੱਬਾ ਈ ਓ ਤੇ ਮੈਂ ਓਰੀ ਹੈ। ਤੇ ਲਓ ਬਤਾ ਜੀ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ ਸ਼ੇਰ ਦਾ ਨਾਕਾ ਪਾ ਗੀਤ ਸੁਣਾ ਦੇ, ਜਦ ਤੱਕ ਤੁਸੀਂ ਚਾਹਵਾਂ ਪੱਤੀਆਂ ਛਕ ਲਿਓ, ਉਹ ਤਾਂ ਮੈਂ ਛਕ ਲੈਣੀ ਤੈਨੂੰ ਪੁੱਛ ਕੇ ਛਕ ਲੈਣੀ। ਤੇ ਪਿਆਰੇ ਦੋਸਤੋ ਤੁਸੀਂ ਜੇ ਪ੍ਰੋਗਰਾਮ ਸ਼ਾਮਿਲ ਹੋਣਾ ਤਾਂ ਰਿਕੁਐਸਟ @harmanradio.com ਤੇ ਈਮੇਲ ਕਰ ਸਕਦੇ ਹੋ।
आवाज दा सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
रोटी हजम नहीं होंगी वरतो गोल्डन ग्रेन फ्लोर मिल दा गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428895564
10 तो 15 साल दे तजुर्बे नाल ऑस्ट्रेलिया दे मेलबर्न विच जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Sharma ji, ki gall? Ajkal nazar nahi aunde tusi?
O yaar, ki dassa? Office de accounts di sari zimmedari hun mere te hi hai. Tax filing diyan dates lagi aa gayi ne, ta mainu niklan da time hi nahi mil reha.
Le, bas enni ji gall. Todi sari problem da hal hega Minhas & Company de Amritpal Singh Minhas ji kol, jo certified practicing accountant ne. एंड अकाउंटिंग सर्विसेज दे माहिर ने आमे तुसी करवानी है टैक्स प्लानिंग एंड रिटर्न्स बुककीपिंग एंड पेरोल कंपनी एंड ट्रस्ट सेटअप GST एंड बेस लॉजमेंट्स ताओ दिली आज ही कांटेक्ट करो अमृतपाल सिंह मिन्हास जी नु अपॉइंटमेंट लई हुने कॉल करो 1300-9411-80
अपनी बिजनेस दी तरक्की लई तुसी भी हरमन रेडियो दी सेवावां हासिल कर सकदे हो हरमन रेडियो ते अपनी बिजनेस दी ऐड देन लई जां किसी भी पसंदीदा प्रोग्राम नु स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
भाजी गीत गाई जाने इधर प्रोग्राम आ गया ओ परावा प्रोग्राम भी बावरी चेक नहीं आया अंग्रेजियां गीत मन पसंद लंदा ये चीज़ के तेरी या मैं तेरी रंजा तेरी या मैं तेरी वे फिर ते रंजे दा यो किसा ना सुनाया ते किधर एमए के कर ली बहुत ही कमाल कमाल दे किसे गीत रंजे दे किसे बड़े कमाल दे ये किसे ना सुनाया हो तो वे फिर नहीं जा रहा जी ਪਹਿਲੇ ਸਮੇਂ ਦੇ ਵਿੱਚ ਕਿੱਸੇ ਕਹਾਣੀਆਂ ਆਮ ਤੌਰ ਤੇ ਸੁਣਾਈਆਂ ਜਾਂਦੀਆਂ ਸੀ ਪਹਿਲਾਂ ਜਿਹੜੇ ਆ ਲੋਕ ਕਹਾਣੀਆਂ ਜਿਹੜੀਆਂ ਸੁਣੀਆਂ ਤੇ ਲੋਕ ਆਈਆਂ
ਜੀ
ਲੋਕ ਕਹਾਣੀਆਂ ਦਾ ਮਤਲਬ ਕੀ ਸੀ ਵੀ ਜਿਹੜੀਆਂ ਲੋਕਾਂ ਦੁਆਰਾ ਸੁਣਾਈਆਂ ਜਾਂਦੀਆਂ ਸੀ ਇਹਦਾ ਕੋਈ ਲੇਖਕ ਜਾਂ ਰਾਈਟਰ ਨਹੀਂ ਸੀ ਹੁੰਦਾ ਪਰ ਲੋਕ ਜਿਹੜੇ ਆ ਉਹ ਸੁਣਾਉਂਦੇ ਸੀ ਇੱਦਾਂ ਦੀਆਂ ਕਹਾਣੀਆਂ ਹੁੰਦੀਆਂ ਸੀ
ਜੀ
ਬਹੁਤ ਸੋਹਣੀਆਂ ਸੋਹਣੀਆਂ ਕਹਾਣੀਆਂ ਜਿਹੜੀਆਂ ਪਹਿਲਾਂ ਨਿਆਣਿਆਂ ਨੂੰ ਸੁਣਾਉਣ ਵਾਲੀਆਂ ਲਹਿਦਾ ਹੁੰਦੀਆਂ ਸੀ ਜਿਹਨੂੰ ਆਪਾਂ ਬਾਲ ਕਹਾਣੀਆਂ ਸੁਣਾਉਂਦੇ
ਤਾਂ ਬਾਲ ਕਹਾਣੀਆਂ ਤਾਂ ਜੀ ਅਸੀਂ ਵੀ ਆਪਣੇ ਦਾਦਾ ਦਾਦੀ ਤੋਂ ਬੜੇ ਸੁਣਦੇ ਰਹੇ
ਉਹ ਸੁਣਦੇ ਰਹੋ ਹੋਵਾਂਗੇ ਹੋਰ ਤੁਸੀਂ ਵੇਲਿਆਂ ਨੇ ਕਰਨਾ ਵੀ ਕੀ ਹੈ
ਸਾਨੂੰ ਬੜਾ ਤਾ ਜੀ ਇੱਦਾਂ ਤੁਸੀਂ ਕਹਿ ਦਿੰਦੇ ਓਦਾਂ ਸਾਡੀ ਗੱਲ ਤੁਸੀਂ ਚੰਗੀ ਤਰ੍ਹਾਂ ਸੁਣਦੇ ਨੀ ਤੇ ਮੈਂ ਆਪਦੀ ਗੱਲ ਕਰਾਂ ਤਾਂ ਫਿਰ ਮੈਂ ਝਾਟੀ ਮੇਰੀ ਬੇਇੱਜ਼ਤੀ ਕਰ ਦਿੰਦੇ ਤੁਸੀਂ
ਉਹ ਝਾਟ ਦਿੰਦੇ ਥੋੜਾ ਜਿਹਾ ਤਾਂ ਮੈਂ ਚੈਮ ਲਾਉਣਾ ਤੁਹਾਨੂੰ ਕੋਈ ਗੱਲ ਤੈਨੂੰ ਪਹਿਲੀਆਂ ਜਿਹੜੀਆਂ ਹੁੰਦੀਆਂ ਕਹਾਣੀਆਂ ਉਦੋਂ ਜਿਹੜਾ ਤੂੰ ਆਉਂਦਾ ਨਾ ਕਿ ਛੋਟੀਆਂ ਜਿਹੀਆਂ ਰਹੇ ਨਿੱਕੀਆਂ ਨਿੱਕੀਆਂ ਕਹਾਣੀਆਂ ਸੁਣਾ ਕੇ ਜਿਹੜੇ ਆ ਉਹ ਸਿੱਖਿਆ ਦਿੱਤੀ ਜਾਂਦੀ ਸੀ ਪਹਿਲੇ ਸਮੇਂ ਦੇ ਵਿੱਚ ਤੈਨੂੰ ਮੈਂ ਕਹਾਣੀ ਸੁਣਾਉਣਾ ਪੰਜ ਤੰਤਰ ਦੀਆਂ ਕਹਾਣੀਆਂ ਸੁਣੀਆਂ ਨਹੀਂ ਸੁਣਿਆ ਤੂੰ ਸਵਾਲ ਸਦਾ ਸੁਣ ਲੈਣਾ ਕਹਿੰਦੇ ਵੀ ਇੱਕ ਸ਼ੇਰ ਸੀ ਜਿਹੜਾ ਪਿੰਜਰੇ 'ਚ ਬੰਦ ਰਹਿੰਦਾ ਸੀ
ਜੀ ਸ਼ੇਰ ਪਿੰਜਰੇ 'ਚ ਬੰਦ ਕੀਤਾ ਸੀ
ਹਾਂ ਕੀਤਾ ਨਹੀਂ ਸੀ ਰਹਿੰਦਾ ਸੀ
ਕਿਸੇ ਨੇ ਤਾਇਆ ਬੰਦ ਕੀਤਾ ਹੋਊ, ਉਹਦਾ ਕੀਤਾ ਹੋਊਗਾ। ਮੈਂ ਕਿਹਾ ਤੂੰ ਕਹਿੰਦਾ ਵੀ ਆਪੇ ਪਿੰਜਰੇ ਚ ਵੜ ਗਿਆ, ਸ਼ੇਰ ਸੀ ਜੂਆ ਸੀ ਜਿਹੜਾ ਰੋਟੀ ਵੇਖੇ ਵੜ ਗਿਆ, ਕਿਸੇ ਨੇ ਬੰਦ ਕੀਤਾ ਉਹ ਮੇਰੇ ਅੱਗੇ ਕੋਈ ਯੋਧੇ ਨੇ ਕੀਤੀ ਹੋਣੀ, ਉਦੋਂ ਕੋਈ ਚਾ ਕੇ ਸ਼ੇਰ ਬਈ ਪੂਛੋਂ ਫੜ ਕੇ ਮਾਰਿਆ ਹੋਣਾ ਪਿੰਜਰੇ ਚ, ਤੇ ਜਿਹੜਾ ਵੀ ਹੈ ਉਹ ਪਿੰਜਰੇ ਚ ਬੰਦ ਸੀ, ਜਿੱਦਾਂ ਵੀ ਕਹਿ ਲਓ ਸ਼ੇਰ ਪਿੰਜਰੇ ਚ ਬੰਦ ਕਰ ਲਓ, ਤੋਂ ਕਹਿੰਦੇ ਬੱਚੇ ਵੀ ਮੂਫਲੀਆਂ ਮਾਰਦੇ ਸੀ ਨੀ ਦੁਰ, ਕਹਿੰਦੇ ਨੀ ਜਿਹੜਾ ਵੀ ਰਾਹਗੀਰ ਉਥੋਂ ਲੰਘਦਾ ਤੇ ਉਹਨੂੰ ਬਹੁਤ ਫਰਿਆਦਾਂ ਕਰਦਾ ਵੀ ਕਹਿੰਦਾ ਵੀ ਮਿਹਨਤੀ ਆ ਤੁਹਾਡੇ ਮੂਹਰੇ ਪਾਓ ਵੀ ਮੇਰੇ ਪਿੰਜਰੇ ਦੀ ਕੁੰਡੀ ਖੋਲ ਦਿਓ, ਜਿੱਦਾਂ ਕਹਿ ਲਓ ਬੰਦਾ ਕੋਈ ਅੰਦਰ ਤਾੜਿਆ ਹੋਵੇ ਤੇ ਰਹਿ ਗਿਆ ਤੇ ਉਹ ਕਹੇ ਭਾਜੀ ਕੁੰਡੀ ਖੋਲ ਦਿਓ ਮੈਨੂੰ ਛੱਡ ਦਿਓ, ਤੇ ਉਹ ਵਿਚਾਰਾ ਰੋਜ਼ ਆਉਣ ਜਾਣ ਵਾਲਿਆਂ ਮਤਲਬ ਬੇਨਤੀਆਂ ਕਰਦਾ, ਤੇ ਉਹਦੀ ਫਰਿਆਦ ਸੁਣ ਕੇ ਨਾ ਤੇ ਜਿਹੜੇ ਆ ਪੰਜ ਤੱਤ ਜਿਹੜੇ ਬਾਲ ਆ ਉਹ ਤੇ ਤਰਸ ਕਰਦੇ ਬੜੇ, ਜਿਹੜੇ ਸੁਣਦੇ ਸੀ ਜਿਹੜੇ ਤੇਰੇ ਅੱਗੇ ਕਹਿਣਾ ਵੀ ਯਾਰ ਦਾਦੀ ਸਾਡੀ ਕਹਿੰਦੀ ਵੀ ਉਹ ਨਿਆਣੇ ਨਿੱਕੇ ਹੁੰਦੇ ਸੀ ਨਿਆਣਿਆਂ ਨੂੰ ਏਦਾਂ ਹੁੰਦਾ ਸੀ ਵੀ ਹੈ ਹਾ ਪਿੰਜਰੇ ਚ ਸ਼ੇਰ ਬਣਦਾ, ਤੇ ਵਿਚਾਰਾ ਬੇਨਤੀਆਂ ਕਰਦਾ ਵੀ ਕੋਈ ਕੁੰਡੀ ਖੋਲ ਹੀ ਦੇਵੇ, ਤੇ ਪਰ ਹੁਣ ਕੁੰਡੀ ਖੋਲੇ ਕਿਹੜਾ, ਕਹਿੰਦੇ ਨਾ ਵੀ ਬਿੱਲੀ ਦੇ ਗੱਲ ਚ ਕੰਟੀ ਜਿਹੜੀ ਸੋਹਣੀ ਕਹਿੰਦੇ ਆ ਤੇਰੇ ਅੱਗੇ ਉਹਨਾਂ ਨੇ ਮਿਲ ਕੇ ਰੈ ਬਣਾ ਲਈ, ਉਹ ਕਹਿੰਦੇ ਰੋਜ਼ ਸਾਡਾ ਕੋਈ ਨਾ ਕੋਈ ਚੂਹਾ ਗਾਇਬ ਹੋ ਜਾਂਦਾ ਰੋਜ਼ ਕਿਤੇ ਨਾ ਕਿਤੇ, ਉਹ ਪੰਚਾਇਤ ਸੱਦ ਲਈ ਮੇਰੇ ਗਏ ਨੇ ਸਾਰਿਆਂ ਨੇ, ਸਾਰੇ ਆ ਗਏ ਤੇ ਉਹ ਲੋਲੀ ਵਰਗਾ ਚੂਹਾ ਬੋਲਿਆ ਇਹਦਾ ਲਈ ਮੈਂ ਹੱਲ ਲੱਭ ਲਿਆ, ਹੁਣ ਆਪਣੇ ਜਿਹੜੇ ਚੂਹੇ ਸ਼ੇਰੀਆਂ ਨਹੀਂ ਪਾਉਣਗੇ ਹੁਣ ਨਹੀਂ ਮਰਦੇ, ਬਈ ਆਪਾਂ ਕੀ ਕਰਦੇ ਹਾਂ ਵੀ ਬਿੱਲੀ ਦਾ ਪਤਾ ਨਹੀਂ ਲੱਗਦਾ ਤੇ ਆਪਾਂ ਮਰ ਜਾਂਦੇ ਹਾਂ, ਵੀ ਜੇ ਆਪਾਂ ਬਿੱਲੀ ਦੇ ਗੱਲ ਜੀ ਟੱਲੀ ਪਾ ਦਈਏ ਤੇ ਮਰਨੋਂ ਬਚ ਜਾਂਗੇ ਜਦੋਂ ਉਹਦੀ ਕੈਂਟੀ ਛਣਕਿਆ ਕਰੂ, ਤੇ ਆਪਾਂ ਜਾ ਖੋਡਾਂ ਚ ਬਣਾਂਗੇ
ਜੀ
ਤੇ ਇੱਦਾਂ ਬਚ ਨਹੀਂ ਕਰਾਂਗੇ, ਤੇ ਫਿਰ ਉਹ ਜਿਹੜਾ ਪੰਚਾਇਤ ਮੈਂਬਰ ਸੀ ਪਹਿਲਾਂ ਉਹਨੂੰ ਕਿਹਾ ਵੀ ਗੱਲ ਜਿਹੜੀ ਠੀਕ ਆ ਵੀ ਲੋਲਪ੍ਰੀਤ ਕਰਕੇ ਦੀ, ਉਹ ਆਂਹਦੇ ਵੀ ਪਰ ਹੁਣ ਇਹ ਦੱਸੋ ਵੀ ਹੁਣ ਬਿੱਲੀ ਦੇ ਗੱਲ 'ਚ ਕੈਂਟੀ ਪਾਊ ਕਿਹੜਾ, ਹਿੰਮਤੀ ਐਸਾ ਹੈ ਕਿਹੜਾ, ਫਿਰ ਇੱਕ ਦੂਜੇ ਦੇ ਮੂੰਹ ਵੱਲ ਵੇਖਣ, ਫਿਰ ਉਹ ਇਹ ਤੋਂ ਗੱਲ ਇਹ ਸਿੱਧ ਹੁੰਦੀ ਵੀ ਐਵੇਂ ਗੱਲ ਨਹੀਂ ਕਹਿ ਦੀ ਹੁੰਦੀ, ਜਿਹੜਾ ਕੰਮ ਹੋਣਾ ਨਾ ਹੋਵੇ ਕਹਿਣ ਨੂੰ ਤਾਂ ਬੜਾ ਸੌਖਾ ਬਿੱਲੀ ਦੇ ਗੱਲ 'ਚ ਕੈਂਟੀ ਪਾ ਦਿਓ, ਇੱਦਾਂ ਉਹ ਮੈਂ ਦੱਸਦਾ ਕੁੰਡੀ ਖੋਲਣ ਨੂੰ ਤਾਂ ਸਾਰੇ ਕਹਿਣ ਵੀ ਖੋਲ ਲਾਂਗੇ ਖੋਲ ਲੈਣਾ ਵੀ ਤਰਸ ਆ ਜਾਂਦਾ, ਪਰ ਹੁਣ ਕੁੰਡੀ ਖੋਲੇ ਕਿਹੜਾ, ਜਿਹੜਾ ਕੁੰਡਾ ਖੋਲੇ ਉਹ ਜਿਹੜਾ ਢਿੱਡ ਫਰੋਲੇ ਉਹ ਕੁੰਡਾ ਖੋਲੇ, ਇੱਕ ਦਿਨ ਬਹੁਤ ਹੀ ਸਿੱਧਾ ਸਾਦਾ ਜਿਹਾ ਬੰਦਾ ਕੋਈ ਯਸਪਾਲ ਮਾਲੂਪੁਰੀ ਵਰਗਾ ਸ਼ਰੀਫ ਜਿਹਾ ਬੰਦਾ ਵੀ ਜਿਹੜਾ ਰਾਜੇ ਦੇ ਮਹਿਲ 'ਚ ਨੌਕਰੀ ਕਰਦਾ ਸੀ, ਉਧਰੋਂ ਲੰਘਿਆ ਤੇ ਸ਼ੇਰ ਨੇ ਉਹਨੂੰ ਫਰਿਆਦਾਂ ਕੀਤੀਆਂ, ਕਹਿੰਦਾ ਵੀ ਭਾਊ ਯਸਪਾਲ ਆ ਜੀ ਮਿਹਨਤ ਆ ਤੇਰੇ ਮੋਹਰੇ ਕੋਈ ਤੂੰ ਜਿੰਦਾ ਹੀ ਖੋਲ ਲੇ ਮੇਰਾ, ਤੇ ਮੈਂ ਤੇਰਾ ਸਾਨ ਨਹੀਂ ਭੁੱਲਦਾ ਕਦੇ ਵੀ ਜ਼ਿੰਦਗੀ, ਤੇ ਉਹਨੇ ਸੋਚਿਆ ਵੀ ਮਾੜਾ ਜਿਹਾ ਵਿਚਾਰਾ ਹੈ ਖਾਣ ਪੀਣ ਨੂੰ ਮਿਲਦਾ ਨਹੀਂ ਤੇ ਪਿੰਜਰੇ 'ਚ ਤਾੜਿਆ ਹੋਇਆ, ਇਹਦੀ ਖੁਰਾਕ ਕਿੱਥੇ ਮਿਲਦੀ, ਉਹ ਤਾਂ ਸਿੱਧ ਪੱਧਰਾ ਸੀ, ਉਹਨੇ ਤਰਸ ਕਰਕੇ ਤੇ ਪਿੰਜਰਾ ਖੋਲਤਾ
ਜੀ,
ਜਿੱਦਾਂ ਹੀ ਉਹਨੇ ਪਿੰਜਰਾ ਖੋਲਿਆ ਤੇ ਸ਼ੇਰ ਨੇ ਪਿੰਜਰੇ 'ਚੋਂ ਬਾਹਰ ਆ ਗਿਆ ਵੀ ਪੁੱਤ ਮੈਂ ਭੁੱਖਾ ਮਹੀਨੇ ਦੋਵਾਂ ਮਹੀਨਿਆਂ ਦਾ, ਤੇ ਹੁਣ ਤੇਰੀ ਖੈਰ ਨਹੀਂ, ਹੁਣ ਪਹਿਲਾਂ ਖੁਰਾਕ ਤੂੰ ਨਹੀਂ ਮੇਰੀ, ਤੇ ਉਹ ਜਿਹੜਾ ਬੰਦਾ ਸੀ ਯਸਪਾਲ ਵਰਗਾ ਤੇ ਕਹਿੰਦਾ ਵੀ ਮੈਂ ਤੇ ਇੱਦਾਂ ਦੀ ਕੋਈ ਗੱਲ ਦਾਦੇ ਨਾਨੀ ਨਾਨੇ ਤੂੰ ਸੁਣੀ ਨੇ ਵੀ ਜਿਹੜਾ ਬੰਦਾ ਕਿਸੇ ਦੇ ਉਪਕਾਰ ਕਰੇ ਜਿਹੜਾ ਕਿਸੇ ਦਾ ਭਲਾ ਕਰੇ ਉਸ ਬੰਦੇ ਨੂੰ ਵੀ ਮਾਰ ਦਿਓ, ਤੇਰਾ ਮੈਂ ਭਲਾ ਕੀਤਾ ਤੇਰਾ ਮੈਂ ਬੂਹਾ ਖੋਲਿਆ ਤੂੰ ਆ ਮੈਨੂੰ ਮਾਰਨ ਆ ਗਿਆ, ਕਹਿੰਦਾ ਮੈਂ ਤਾਂ ਪਹਿਲੀ ਵਾਰ ਜਗੋਂ ਤੇਰਵੀਂ ਗੱਲ ਸੁਣੀ ਆ ਵੀ ਜਿਹੜਾ ਭਲਾ ਕਰੇ ਉਹਨੂੰ ਮਾਰ ਕੇ ਛੱਡ ਲਓ। ਸ਼ੇਰ ਨੇ ਕਿਹਾ ਵੀ ਇਹ ਤਾਂ ਕੁਦਰਤ ਦਾ ਨਿਯਮ ਈਟੀਜੀ ਦਾ ਯੂਨੀਵਰਸਲ ਟਰੋਫ, ਉਹਦਾ ਵੀ ਤੂੰ ਕਦੇ ਤੰਗੀਆਂ ਕਿਤਾਬਾਂ ਪੜ੍ਹੀਆਂ ਨਹੀਂ, ਤੂੰ ਕਿਤਾਬਾਂ ਪੜ੍ਹੀਆਂ ਹੁਣ ਨਰਿੰਦਰ ਸਿੰਘ ਕਪੂਰ ਦੀਆਂ, ਤੈਨੂੰ ਲੱਗ ਪਤਾ ਜਾਵੇ ਵੀ ਬੰਦਾ ਤੇ ਉਪਕਾਰ ਕਰਨ ਵਾਲਾ ਜਿਹੜਾ ਉਪਕਾਰ ਕਰਦਾ ਪਹਿਲਾਂ ਮਰਦਾ ਹੀ ਉਹ ਆ, ਜਿਹੜਾ ਪੁੰਨ ਕਰਦਾ ਦਾਨ ਕਰਦਾ ਭਲਾ ਕਰਦਾ ਨੇਕੀ ਕਰਦਾ ਪਹਿਲਾਂ ਫੁੰਡਿਆ ਹੀ ਹੋ ਜਾਂਦਾ, ਮਗਰਲੇ ਜਿਹੜੇ ਅਪਰਾਧੀ ਆ ਚੋਰ ਆ ਠੱਗ ਆ ਉਹਨਾਂ ਦੀ ਉਮਰਾਂ ਬੜੀਆਂ ਲੰਮੀਆਂ। ਉਹ ਬੰਦੇ ਨੂੰ ਹੁਣ ਭਜਣਾ ਪੈ ਗਿਆ ਵੀ ਸ਼ੇਰ ਤਾਂ ਪੜ੍ਹਿਆ ਲਿਖਿਆ ਵੀ ਆ ਬਈ, ਤੇਨ ਤਾਂ ਪਤਾ ਵੀ ਕੁਦਰਤ ਦਾ ਨਿਯਮ ਕੀ ਹੈ, ਤੇ ਬੰਦਾ ਬੋਲਿਆ ਤੇ ਏਦਾਂ ਕਰਨੇ ਆ ਵੀ ਹੁਣ ਤੂੰ ਆਪਣੀ ਕਹੀ ਹੈ ਨਾ ਮੈਂ ਆਪਣੀ ਕਹੀ ਹੈ, ਏਦਾਂ ਹਾਰਦੇ ਆ ਕਹਿੰਦਾ ਵੀ ਤਿੰਨ ਗਵਾਹਾਂ ਦੇ ਗੱਲ ਹੀ ਛੱਡ ਦਿੰਦੇ ਆ, ਤੇ ਜੇ ਉਹਨਾਂ ਦੀ ਇੱਕੋ ਇਹੋ ਰਾਈ ਹੋਈ ਤੇ ਤੂੰ ਮੈਨੂੰ ਖਾ ਲਈ, ਜੇ ਤੈਨੂੰ ਇਹ ਲੱਗਦਾ ਵੀ ਭਲਾ ਕਰਨ ਵਾਲਾ ਬੰਦਾ ਪਹਿਲਾਂ ਮਰਦਾ ਤੇ ਪਹਿਲਾਂ ਮਾਰਿਆ ਭਲਾ ਕਰਨ ਵਾਲਾ ਜਾਂਦਾ ਤੇ ਚੋਰ ਠੱਗ ਬਚਦੇ ਨੇ ਤੇ ਫਿਰ ਭਾਈ ਤੂੰ ਮੈਨੂੰ ਖਾ ਲਈ। ਸ਼ੇਰ ਨੇ ਕਿਹਾ ਵੀ ਠੀਕ ਆ ਬਈ, ਕਹਿੰਦਾ ਵੀ ਚੱਲ ਤੂੰ ਮੈਨੂੰ ਏਦਾਂ ਕਰ ਵੀ ਤਿੰਨ ਗਵਾਹਾਂ ਕੋਲ ਲੈ ਜਾ ਵੀ ਜਿਹੜੀ ਇਹ ਗੱਲ ਮੰਨ ਲੈਣ ਤਾਂ ਮੈਂ ਜੇ ਤੇਰੇ ਪੱਖ ਦਾ ਫੈਸਲਾ ਲੈ ਆਏ ਤਾਂ ਮੈਂ ਤੈਨੂੰ ਛੱਡ ਦੂੰ। ਤਾਂ ਬੰਦਾ ਬੜਾ ਸਿਆਣਾ ਸੀ, ਹੈ ਸਿੱਧ ਪੱਧਰਾ ਸੀ ਹੈ ਸਿਆਣਾ
ਜੀ।
ਤਾਂ ਉਹ ਸਭ ਤੋਂ ਪਹਿਲਾਂ ਸ਼ੇਰ ਨੂੰ ਲੈ ਗਿਆ ਟਟੀਰੀ ਕੋਲ, ਟਟੀਰੀ ਕੋਲ ਲੈ ਗਿਆ ਤੇ ਉਹਨੂੰ ਪੁੱਛਿਆ ਵੀ ਕਹਿੰਦਾ ਵੀ ਟਟੀਰੀਏ ਟਟੀਰੀਏ ਵੀ ਜਿਹੜਾ ਕੋਈ ਪਕਾਰ ਕਰੇ ਕਿਸੇ ਦਾ ਬਈ ਉਹਨੂੰ ਭਲਾ ਭਲਾ ਕਰਨ ਵਾਲੇ ਨੂੰ ਸਜ਼ਾ ਦੇਣੀ ਚਾਹੀਦੀ ਜਾਂ ਇਨਾਮ ਦੇਣਾ ਚਾਹੀਦਾ ਤੇਰੇ ਹਿਸਾਬ ਨਾਲ। ਉਹ ਟਟੀਰੀ ਕਹਿੰਦੀ ਮੈਂ ਤਾਂ ਕਿਸਾਨਾਂ ਦੇ ਖੇਤਾਂ ਦੀ ਰਾਖੀ ਕਰਨੀ ਆ ਤੇ ਮੈਂ ਤੇ ਇੱਥੇ ਕੋਈ ਟਿੱਡੀ ਕੋਈ ਟਿੱਡਾ ਕੋਈ ਕੀੜਾ ਕੱਪੜਾ ਹੀ ਛੱਡੀ ਨਹੀਂ। ਤੇ ਕਹਿੰਦੀ ਫੇਰ ਵੀ ਜਿੱਥੇ ਮੈਨੂੰ ਕਿਸਾਨ ਟੱਕਰ ਲੈਂਦਾ ਤੇ ਦਾਤੀ ਲੈ ਕੇ ਮੇਰੇ ਦੁਆਲੇ ਹੋ ਜਾਂਦਾ ਬਈ ਉਹਨੂੰ ਇਹ ਨਹੀਂ ਪਤਾ ਵੀ ਮੈਂ ਉਹਦੇ ਖੇਤ ਨੂੰ ਬਚਾਉਣੀ ਆ ਟਿੱਡੀਆਂ ਕਾਂ ਚਿੜੀਆਂ ਤੋਂ ਜਿਹੜੇ ਟਿੱਡੇ ਟਿੱਡੀਆਂ ਸੁੰਡੀਆਂ ਤੋਂ ਉਹ ਤਾਂ ਭਾਈ ਦਾਤੀ ਲੈ ਕੇ ਮੇਰੇ ਮਗਰ ਆ ਜਾਂਦਾ ਜਿਹੜੀ ਮੇਰੇ ਹਿਸਾਬ ਨਾਲ ਜੇ ਉਪਕਾਰ ਨਾਲ ਕਰਨ ਵਾਲਾ ਬੰਦਾ ਤੇ ਜਿਹੜਾ ਉਪਕਾਰ ਕਰਦਾ ਨਾ ਉਹ ਮੇਰੇ ਹਿਸਾਬ ਨਾਲ ਉਹਨੂੰ ਮੌਤ ਦੀ ਸਜ਼ਾ ਮਿਲਦੀ ਉਹਨੂੰ ਕਦੇ ਇਨਾਮ ਤਾਂ ਮੈਂ ਮਿਲਦਾ ਵੇਖਿਆ ਨੀ ਉਹਨੂੰ ਤਾਂ ਮਾਰਨ ਨੂੰ ਫਿਰਦੇ ਅਗਲੇ। ਇਸ ਕਰਕੇ ਕਹਿੰਦੀ ਵੀ ਮੈਂ ਤੇ ਸਮਝਦੀ ਹਾਂ ਵੀ ਜਿਹੜਾ ਬੰਦਾ ਕਿਸੇ ਦਾ ਭਲਾ ਕਰਦਾ ਨਾ ਉਹ ਬੰਦਾ ਮੇਰੀ ਕਦੇ ਵੀ ਬਖਸ਼ਣਾ ਨਹੀਂ ਚਾਹੀਦਾ ਉਹਨੂੰ ਫੜਾਉਣ ਜੀ ਦੇਣਾ ਨਹੀਂ ਚਾਹੀਦਾ। ਇਹਦੂ ਬਾਅਦ ਫਿਰ ਦੂਸਰੇ ਗਵਾਹ ਕੋਲ ਲੈ ਗਿਆ ਉਹਦੂ ਬਾਅਦ ਬੰਦਾ ਇੱਕ ਬੋਰਡ ਦੇ ਰੁੱਖ ਕੋਲ ਲੈ ਗਿਆ ਵੀ ਕਹਿੰਦਾ ਵੀ ਇਹਨੂੰ ਪੁੱਛ ਲੈਂਦੇ ਤੇ ਉਹਨੂੰ ਜਾ ਕੇ ਉਹਨੂੰ ਪੁੱਛਿਆ ਤੇ ਇਹ ਆਂਦਾ ਵੀ ਆਹ ਮੇਰਾ ਦੂਜਾ ਗਵਾਹ ਸ਼ੇਰ ਨੂੰ ਆਂਦਾ ਤੇ ਬੋਰਡ ਤੋਂ ਵੀ ਉਹੀ ਸਵਾਲ ਪੁੱਛਿਆ ਤੇ ਬੋਰਡ ਬੋਲਿਆ ਭਰਾਵਾ ਵੀ ਜਿਹੜੇ ਲਾ ਬੱਚੇ ਆ ਜਿੰਨੇ ਵੀ ਨਿਆਣੇ ਨਪੜੇ ਆ ਮੇਰੀ ਛਾਂ ਥੱਲੇ ਬਹਿੰਦੇ ਆ ਮੇਰੇ ਪੱਤੇ ਤੋੜ ਤੋੜ ਕੇ ਸਹੁਰੇ ਪੀਪੀਆਂ ਵਜਾਉਂਦੇ ਆ ਤੇ ਮੇਰਾ ਦੁੱਧ ਕੱਢ ਕੱਢ ਕੇ ਵੀ ਪੀਂਦੇ ਆ ਤੇ ਇਸ ਲਈ ਕਿਸੇ ਵੀ ਮੈਂ ਸਗੋਂ ਉਹਨਾਂ ਨੂੰ ਛਾਂ ਕਰਦਾ ਮੈਂ ਉਹਨਾਂ ਨੂੰ ਠੰਡੀਆਂ ਹਵਾਵਾਂ ਹੀ ਛੱਡਦਾ ਇਹਨਾਂ ਮੇਰਾ ਤਾਂ ਮੰਨਣਾ ਵੀ ਜਿਹੜਾ ਬੰਦਾ ਕਿਸੇ ਦਾ ਭਲਾ ਕਰਦਾ ਨਾ ਤਾਂ ਉਹ ਬੰਦਾ ਜਿਹੜਾ ਦੂਸਰੇ ਬੰਦੇ ਜਿਹੜੇ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਉਹਨੂੰ ਮਾਰੀ ਦੇਣਾ ਚਾਹੀਦਾ। ਕਹਿੰਦਾ ਇਸ ਕਰਕੇ ਕਿਸੇ ਵੀ ਉਪਕਾਰ ਕਰਨ ਵਾਲੇ ਬੰਦੇ ਦਾ ਭਲਾ ਨਹੀਂ ਕਰਨਾ ਚਾਹੀਦਾ। ਤੇ ਉਸੇ ਵੇਲੇ ਉੱਥੇ ਬਘਿਆੜ ਆ ਗਿਆ ਉਹ ਬੜਾ ਚਲਾਕ ਸੀ ਉਹਨੇ ਕਿਹਾ ਵੀ ਮੇਰੀ ਸਮਝ ਦੇ ਵਿੱਚ ਤੇ ਇਹ ਨਹੀਂ ਆ ਰਿਹਾ ਵੀ ਅਸਲ ਵਿੱਚ ਹੋਇਆ ਕੀ ਹੈ ਸ਼ੇਰ ਇਸ ਰਸਤੇ ਆ ਗਿਆ ਸੀ ਤੇ ਇਹ ਬੰਦੇ ਨੇ ਆਦੇ ਪਿੰਜਰਾ ਬੰਦ ਸੀ ਤੇ ਬੰਦੇ ਨੇ ਉਹ ਆ ਰਿਹਾ ਸੀ ਬੰਦਾ ਤੇ ਇੱਧਰੋਂ ਤੇ ਸ਼ੇਰ ਦਾ ਪਿੰਜਰਾ ਬੰਦ ਸੀ ਤੇ ਸ਼ੇਰ ਨੇ ਬਘਿਆੜ ਨੂੰ ਸਾਰੀ ਗੱਲ ਸੁਣਾਈ ਤੇ ਉਹਨੇ ਪੁੱਛਿਆ ਵੀ ਆਹ ਗੱਲ ਹੋਈ ਆ ਵੀ ਬੰਦੇ ਨੇ ਬੂਹਾ ਖੋਲਦਾ ਹੁਣ ਮੈਂ ਇਹਨੂੰ ਖਾਣਾ ਇਹ ਕਹਿੰਦਾ ਵੀ ਭਲੇ ਬੰਦੇ ਨੂੰ ਛੱਡਣਾ ਕੋਈ ਨਹੀਂ ਤੇ ਬਘਿਆੜ ਨੇ ਜਦੋਂ ਗੱਲ ਸੁਣੀ ਸਾਰੀ ਤੇ ਉਹਨੇ ਜਦੋਂ ਸਾਰੀ ਗੱਲ ਸੁਣੀ ਤੇ ਬਘਿਆੜ ਟਾਲ ਗਿਆ ਸਾਰੀਆਂ ਗੱਲਾਂ
ਜੀ।
ਸ਼ੇਰ ਨੇ ਬਘਿਆੜ ਨੂੰ ਅਸਲ ਗੱਲ ਸਮਝਾਉਣੀ ਚਾਹੀਦੀ ਤੇ ਕਹਿਣ ਲੱਗਾ ਵੀ ਮੈਂ ਇਸ ਪਿੰਜਰੇ ਵਿੱਚ ਇਉਂ ਹੀ ਬੰਦ ਸੀ ਕਹਿੰਦਾ ਕਹਿੰਦਾ ਹਾਏ ਸ਼ੇਰ ਮੁੜ ਉਸ ਪਿੰਜਰੇ ਵਿੱਚ ਵੜ ਗਿਆ ਤੇ ਚਲਾਕ ਬਘਿਆੜ ਨੇ ਉਹਨੂੰ ਬਾਹਰੋਂ ਕਹਿੰਦਾ ਕਹਿੰਦਾ ਉਹ ਅੱਛਾ ਗੱਲ ਵਿੱਚੋਂ ਉਹ ਆਂਦਾ ਬਈ ਚਲਾਕ ਜਿਹੜਾ ਬਘਿਆੜ ਸੀ ਉਹਨੂੰ ਲੱਗ ਗਿਆ ਪਤਾ ਵੀ ਇਹਨੇ ਛੱਡਣੇ ਕੋਈ ਨੀ ਹੁਣ ਪਹਿਲਾਂ ਇਹਨੇ ਇਹ ਬੰਦਾ ਮਾਰਨਾ ਗਵਾਹੀ ਦੇ ਦੀ ਕੋਈ ਵੀ ਨਹੀਂ ਲੈਣ ਡਿਆ ਪਹਿਲਾਂ ਇਹਨੇ ਬੰਦਾ ਇਹ ਮਾਰਨਾ ਫਿਰ ਇਹਨੇ ਸਾਡੇ ਨਿਆਣੇ ਨਿੱਕੇ ਨਹੀਂ ਖੇਡਣੇ ਫਿਰ ਮਗਰ ਲਾ ਕੇ ਤੇ ਨਿਆਣੇ ਚੱਕ ਕੇ ਖਾਊਗਾ। ਉਹ ਆਂਦਾ ਵੀ ਮੈਂ ਤੇ ਚਲਾਕ ਸੀ ਬਘਿਆੜ ਤੋਂ ਬੰਦਾ ਸਿੱਧ ਪੱਧਰਾ ਸੀ ਉਹਦੀ ਤਾਂ ਗਵਾਹੀ ਕਿਸੇ ਨੇ ਨਹੀਂ ਲਈ। ਤੇ ਉਹ ਬਘਿਆੜ ਆ ਕੇ ਕਹਿੰਦਾ ਸ਼ੇਰ ਨੂੰ ਕਹਿੰਦਾ ਵੀ ਕੀ ਗੱਲ ਹੋਈ ਆ ਤੁਹਾਡਾ ਕੀ ਰੌਲਾ। ਉਹ ਆਂਦਾ ਵੀ ਅਸਲ ਦੇ ਵਿੱਚ ਨਾ ਵੀ ਇਹਦੇ ਦੋ ਗਵਾਹ ਤੇ ਨਿਕਲੇ ਝੂਠੇ ਇਹ ਕਹਿੰਦਾ ਵੀ ਜਿਹੜਾ ਬੰਦਾ ਭਲਾ ਕਰਦਾ ਵੀ ਉਹਨੂੰ ਛੱਡ ਦੇਣਾ ਚਾਹੀਦਾ ਤੇ ਮੈਂ ਸਮਝਦਾ ਖਾਣਾ ਹੀ ਪਹਿਲਾਂ ਉਹਨੂੰ ਚਾਹੀਦਾ ਤੇ ਬਘਿਆੜ ਕਹਿੰਦਾ ਫੈਸਲਾ ਤੁਹਾਡਾ ਮੈਂ ਕਰਦਾ। ਕਹਿੰਦਾ ਦੋ ਗਵਾਹ ਮੇਰੇ ਹੱਕ 'ਚ ਭੁਗਤ ਗਿਆ ਜਾਂ ਤੀਜਾ ਗਵਾਹ ਵੀ ਮੇਰੇ ਹੱਕ 'ਚ ਭੁਗਤ ਗਿਆ ਤਾਂ ਫਿਰ ਬੰਦੇ ਦੀ ਖੈਰ ਨਹੀਂ। ਤੇ ਬਘਿਆੜ ਨੇ ਸੋਚਿਆ ਬੰਦੇ ਦੀ ਖੈਰ ਨਹੀਂ ਤਾਂ ਮਗਰੋਂ ਤਾਂ ਵਾਰੀ ਸਾਡੀ ਆਉਣੀ ਆ। ਉਹਨੇ ਬਘਿਆੜ ਨੇ ਕਿਹਾ ਕਹਿੰਦਾ ਵੀ ਸ਼ੇਰ ਨੂੰ ਕਹਿੰਦਾ ਵੀ ਰਾਜਾ ਨੂੰ ਵੀ ਇੱਦਾਂ ਕਰ ਵੀ ਪਹਿਲਾਂ ਸਾਨੂੰ ਦੱਸ ਵੀ ਸ਼ੁਰੂ ਤੋਂ ਦੱਸ ਗੱਲ ਕੀ ਹੋਈ। ਉਹ ਆਂਦਾ ਸ਼ੁਰੂ ਦੇ ਵਿੱਚ ਇੱਦਾਂ ਹੋਈ ਵੀ ਮੈਂ ਉਹ ਜਿਹੜਾ ਪਿੰਜਰਾ ਨਾ ਉਹ ਫਲੋਤਾ ਉਹਦੇ 'ਚ ਬੰਦ ਸੀ ਤੇ ਇਹ ਬੰਦਾ ਆਇਆ ਬਈ ਇਹਨੇ ਮੈਨੂੰ ਖੋਲ ਦਿੱਤਾ। ਕਹਿੰਦਾ ਨਾ 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 ਨਹੀਂ ਮੇਰੇ ਦਿਮਾਗ ਵਾਲਾ ਨੇ ਤੂੰ ਪਹਿਲਾਂ ਉਸ ਪਿੰਜਰੇ ਚ ਵੜ ਕੇ ਵਿਖਾ ਸਾਰਾ ਕੁਛ, ਮੈਨੂੰ ਦੁਬਾਰਾ ਖੋਲ ਕੇ ਵਿਖਾਓ, ਫਿਰ ਮੈਂ ਤੁਹਾਨੂੰ ਦੱਸ ਦਿੰਦਾ। ਉਹ ਕਹਿੰਦਾ ਚੱਲ ਠੀਕ ਹੈ। ਲੈ ਵੀ ਕਹਿੰਦਾ ਵੀ ਮੈਂ ਅੰਦਰ ਵੜ ਗਿਆ ਪਿੰਜਰੇ ਚ, ਕਹਿੰਦਾ ਲੈ ਵੀ ਬਘਿਆੜ ਮੈਂ ਇਸ ਪਿੰਜਰੇ ਚ ਇੱਦਾਂ ਬੰਦ ਸੀ ਤੇ ਜਦੋਂ ਪਿੰਜਰੇ ਚ ਵੜ ਗਿਆ ਬਘਿਆੜ ਨੇ ਉਤੋਂ ਲਿਜਾ ਕੇ ਤੇ ਪਿੰਜਰੇ ਦਾ ਦਰਵਾਜ਼ਾ ਬੰਦ ਕਰਦਾ ਤੇ ਬੰਦ ਕਰਦਾ ਤਾਂ ਉਹਦੇ ਉਹਨੂੰ ਕਹਿੰਦਾ ਵੀ ਹੁਣ ਬਹੁਤਾ ਇੱਥੇ ਹੀ ਰਹਿ ਤੂੰ। ਤੇ ਉਹ ਬੰਦਾ ਜਿਹੜਾ ਭਲਾ ਮਾਨਸ ਸੀ ਉਹ ਕਹਿੰਦਾ ਸ਼ਦਾਈਆ ਉਹ ਤੇਰਾ ਅਕਲ ਤੋਂ ਕੰਮ ਲਿਆ ਕਰ, ਜਿਹੜੇ ਬੰਦੇ ਹੈ ਹੀ ਧੋਖਾ ਕਰਨ ਵਾਲੇ ਤੂੰ ਉਹਦਾ ਭਲਾ ਕਰੇਗਾ ਤਾਂ ਹਾਲਤ ਤੇਰੀ ਇੱਦਾਂ ਦੀ ਹੋਣੀ ਆ। ਭਲਾ ਕਰੀਦਾ ਚੰਗਿਆਂ ਦਾ, ਜਿਹੜੇ ਹੈ ਦਿਲੋਂ ਬੁਰੇ ਉਹਨਾਂ ਦਾ ਤੂੰ ਭਲਾ ਕਰਕੇ ਲੈਣਾ ਕੀ ਆ, ਤੂੰ ਆਪ ਵੀ ਮਰਨਾ ਤੇ ਸਾਨੂੰ ਵੀ ਮਰਵਾਉਣਾ। ਉਹ ਤਾਂ ਮੇਰੀ ਦਿਮਾਗ ਕੰਮ ਕਰ ਗਿਆ ਤੇ ਮੈਂ ਇਹਨੂੰ ਫਿਰ ਉੱਥੇ ਵਾੜ ਛੱਡਿਆ ਤੇ ਉਹਨੇ ਫਿਰ ਉੱਥੇ ਲਿਖ ਕੇ ਲਾਤਾ ਵੀ ਇਹ ਸ਼ੇਰ ਬੜਾ ਚਲਾ ਗਿਆ ਵੀ ਇਹਨੂੰ ਖੋਲਿਆ ਨਾ ਜਾਵੇ ਜਿੰਨੀਆਂ ਮਰਜ਼ੀ ਦਾ ਹੁੰਦਾ ਮਾਰੇ। ਉਹ ਬੰਦਾ ਵਿਚਾਰਾ ਵੀ ਇੱਥੇ ਵੀ ਗੱਲ ਮੇਰੇ ਨਾਲ ਤੂੰ ਬਗਿਆੜੀ, ਉਹ ਆਂਦਾ ਵੀ ਜੇ ਮੈਂ ਤੀਜਾ ਵੀ ਤੇਰੇ ਬਖਸ਼ ਹੁੰਦਾ ਤੇ ਤੈਨੂੰ ਉਹਨੇ ਛੱਡ ਜਾਣਾ ਸੀਗਾ। ਜਿੱਦਾਂ ਵੀ ਇਹ ਪੁਰਾਣੇ ਸਮੇਂ ਦੇ ਵਿੱਚ ਕਹਾਣੀਆਂ ਸੁਣਾਈਆਂ ਜਾਂਦੀਆਂ, ਹੁਣ ਨਿਆਣਿਆਂ ਨੂੰ ਉੱਦਾਂ ਕਹੀਏ ਉਹ ਵੀ ਭਲਾ ਕਰੋ ਭਲਾ ਕਰੋ ਕਹੀਏ, ਵੀ ਹੁਣ ਜੇ ਭਲਾ ਹੀ ਉੱਦਾਂ ਦਿਆਂ ਨਾ ਕਰੋ ਜਿਹੜੇ ਅੰਦਰੋਂ ਹੀ ਚਲਾਕ ਆ, ਅੰਦਰੋਂ ਹੀ ਬੁਰੇ ਆ, ਬੁਰੇ ਦਾ ਭਲਾ ਜੇ ਆਪਾਂ ਬੁਰਾ ਬੰਦ ਜਿਹੜਾ ਹੁਣ ਮੰਨ ਲਓ ਵੀ ਆਪਾਂ ਕਹਿ ਲਓ ਵੀ ਸਿਆਣੇ ਅੱਗੇ ਕਹਿੰਦੇ ਹੁੰਦੇ ਸੀ ਸੱਪਾਂ ਨੂੰ ਤੁਸੀਂ ਦੁੱਧ ਪਿਆਓ ਮਾਰਨੇ ਉਹਨਾਂ ਨੇ ਡਾਂਗੇ, ਜਿੰਨਾ ਮਰਜ਼ੀ ਪਿਆ ਕੇ ਉਹਨਾਂ ਦੀ ਫਿਕਰਤ ਆ। ਇੱਕ ਸਾਧੂ ਜਾਵੇ ਤੇ ਸਾਧੂ ਜਾਵੇ ਤੇ ਮਗਰ ਮਗਰ ਤੇਰੇ ਹੈਗਾ ਚੇਲਾ ਤੁਰਿਆ ਆਵੇ ਜੀ, ਚੇਲਾ ਤੁਰਿਆ ਆਵੇ ਤੇ ਉਹ ਸਾਧੂ ਕੀ ਕਹਿੰਦਾ ਵੀ ਰਾਹ ਦੇ ਵਿੱਚ ਨਾ ਇੱਕ ਬਿੱਛੂ ਦਰਿਆ ਵੱਲ ਨੂੰ ਭੱਜਿਆ ਜਾਣ ਗਿਆ ਤੇ ਦਰਿਆਈ ਕੰਢੇ ਕੰਢੇ ਜਾਣ ਡਿਆ ਸੀ ਦੋਵੇਂ ਜਾਣੇ ਤੇ ਸਾਧੂ ਨੇ ਕੀ ਕੀਤਾ ਰੋਕ ਕੇ ਤੇ ਬਿੱਛੂ ਨੂੰ ਫੜ ਕੇ ਤੇ ਬਿੱਛੂ ਨੂੰ ਖਿਚੜਿਆ ਤੇ ਬਿੱਛੂ ਨੇ ਡੰਗ ਮਾਰਤਾ, ਡੰਗ ਮਾਰਤਾ ਤੇ ਡੰਗ ਜਦੋਂ ਵੱਜਿਆ ਤੇ ਉਹਨੇ ਸਾਧੂ ਨੇ ਛੱਡ ਦਿੱਤਾ ਤੇ ਬਿੱਛੂ ਫੇਰ ਦਰਿਆ ਵੱਲ ਨੂੰ ਜੀ ਫੇਰ ਚਲ ਗਿਆ ਤੇ ਸਾਧੂ ਨੇ ਫੇਰ ਫੜਿਆ ਤੇ ਉਹਨੇ ਜਦੋਂ ਫੇਰ ਫੜ ਕੇ ਬਿੱਛੂ ਨੂੰ ਖਿੱਚਿਆ ਵੀ ਮਰ ਜਾਏਗਾ ਤੂੰ ਮੌਤ ਤੇਰੀ ਆਈ ਆ, ਉਹਨੇ ਫੇਰ ਡੰਗ ਮਾਰਤਾ ਤੇ ਬਿੱਛੂ ਉਹਨੇ ਫੇਰ ਛੱਡ ਦਿੱਤਾ ਸਾਧੂ ਨੂੰ। ਉਹ ਤੀਜੀ ਵਾਰੀ ਜਦੋਂ ਫੇਰ ਫੜ ਲੱਗਾ ਤੇ ਪਿੱਛੇ ਚੇਲਾ ਉਹਦਾ ਕਹਿੰਦਾ ਬਾਬਾ ਜੀ ਮਰਨ ਦਿਓ ਜੇ ਇਹਨੇ ਮਰਨਾ ਹੀ ਆ ਤੇ ਤੁਸੀਂ ਕਿਹੜੀ ਕਦੋਂ ਲੱਗੇ ਆ, ਦੋ ਵਾਰ ਤੁਸੀਂ ਡੰਗ ਖਾ ਲਿਆ ਤੀਜੀ ਵਾਰ ਖਾ ਲੈਣਾ ਮਰਨਾ ਨੇ ਫੇਰ ਵੀ ਡੰਗ ਆ, ਇਹਨੂੰ ਜਾਣ ਦਿਓ ਵੀ ਇਹਦਾ ਸੁਭਾਅ ਇਹਨੇ ਡੰਗ ਮਾਰਨਾ ਹੀ ਆ ਤੇ ਤੁਸੀਂ ਛੱਡ ਦਿਓ। ਹੁਣ ਉਹ ਸਾਧੂ ਕੀ ਕਹਿੰਦਾ, ਸਾਧੂ ਕਹਿੰਦਾ ਇਹਦਾ ਸੁਭਾਅ ਹੋਊਗਾ ਡੰਗ ਮਾਰਨ ਦਾ, ਇਹ ਆਪਣਾ ਸੁਭਾਅ ਨਹੀਂ ਛੱਡਦਾ, ਇਹਨੂੰ ਪਤਾ ਵੀ ਆ ਮੈਂ ਇਹਨੂੰ ਬਚਾਉਣ ਡਿਆ ਪਰ ਇਹਦਾ ਸੁਭਾਅ ਡੰਗ ਮਾਰਨਾ, ਜਦੋਂ ਵੀ ਇਹਨੂੰ ਕੋਈ ਫੜੂਗਾ ਇਹਨੇ ਡੰਗ ਮਾਰਨਾ ਮਾਰਨਾ। ਕਹਿੰਦਾ ਮੇਰਾ ਸੁਭਾਅ ਆ ਬਚਾਉਣਾ ਕਿਸੇ ਨੂੰ, ਮੈਂ ਮਰਦਾ ਨਹੀਂ ਕਿਸੇ ਨੂੰ ਵੇਖ ਸਕਦਾ, ਮੇਰਾ ਸੁਭਾਅ ਮੈਂ ਬਚਾਉਣਾ ਇਹਦਾ ਸੁਭਾਅ ਡੰਗ ਮਾਰਨਾ, ਜਦੋਂ ਇਹ ਆਪਣਾ ਸੁਭਾਅ ਨਹੀਂ ਛੱਡਦਾ ਤੇ ਮੈਂ ਆਪਣਾ ਕਿਵੇਂ ਛੱਡਦਾ। ਇਹ ਕਹਾਣੀ ਸਿਖਾਉਂਦੀ ਆ ਬੰਦੇ ਦੀ ਦੂਸਰੀ ਦਿੱਤੀ ਜਿਹਦੇ ਵਿੱਚ ਇਹ ਆ ਕਿ ਡੰਗ ਮਾਰਨ ਵਾਲਾ ਡੰਗ ਮਾਰੇਗੀ। ਸਰ ਸਾਡਾ ਸੁਭਾਅ ਆ ਨੇਕੀ ਤੇ ਭਲਾ ਤੇ ਭਲੇ ਦੇ ਰਸਤੇ ਚੱਲਣ ਦਾ, ਇਹ ਜਿਹੜੀ ਆਹ ਕਹਾਣੀ ਹੈ ਇਹ ਉਹ ਸਿਖਾਉਂਦੀ ਆ ਕਿ ਜਿੱਦਾਂ ਬੰਦਾ ਜਿਹੜੇ ਆ ਚਲਾਕ ਆ ਵੀ ਧੋਖੇਬਾਜ਼ ਆ, ਇਹਨਾਂ ਬੰਦਿਆਂ ਦੇ ਕਦੇ ਵਿਸ਼ਵਾਸ ਨਾ ਕਰੋ, ਇਹ ਮਿਹਨਤਾਂ ਤਰਲੇ ਕਰਕੇ ਤੁਹਾਨੂੰ ਬੁਲਾਉਣਗੇ, ਤੁਹਾਡੇ ਤੋਂ ਮਦਦ ਲੈਣਗੇ, ਮਗਰੋਂ ਜਦੋਂ ਤੁਸੀਂ ਉਹਨਾਂ ਦੀ ਮਦਦ ਕਰਤੀ ਜਾਂ ਇਹਨਾਂ ਦੇ ਜਾਲ 'ਚ ਫਸ ਗਏ ਮਗਰੋਂ ਫਿਰ ਤੁਹਾਡਾ ਵਿਸ਼ਵਾਸਘਾਤ ਕਰਨਗੇ। ਇਹ ਦੋਵੇਂ ਲਹਿਦਾ ਲਹਿਦਾ ਕਹਾਣੀ, ਇਹ ਨਹੀਂ ਮਤਲਬ ਕਿਸੇ ਨੂੰ ਹੁਣ ਤੁਸੀਂ ਕਿਸੇ ਦਾ ਭਲਾਈ ਕਰਨ ਨੂੰ ਹਟ ਦਿਓ, ਜਿਵੇਂ ਸਾਧੂ ਵਾਲੀ ਗੱਲ ਇੱਕ ਹੋਰ ਸੁਖਾਉਂਦੀ ਹੈ, ਇਹ ਗੱਲ ਕੁਝ ਹੋਰ ਸੁਖਾਉਂਦੀ, ਦੋਵੇਂ ਚੀਜ਼ਾਂ ਡਿਫਰੈਂਟ ਹੈ। ਬਾਕੀ ਸੱਪ ਨੂੰ ਜਿਹੜੇ ਕਹਿੰਦੇ ਦੁੱਧ ਪਿਆਉਣੇ ਉਹ ਲਹਿਦਾ ਗੱਲ ਆ, ਅਤੇ ਬਾਬਾ ਫਰੀਦ ਜੀ ਕਹਿੰਦੇ ਬੁਰੇ ਦਾ ਭਲਾ ਕਰ ਉਹ ਲਹਿਦਾ ਗੱਲ। ਉਹ ਹੁਣ ਚੀਜ਼ਾਂ ਜਿਹੜੀਆਂ ਕਈ ਤਰ੍ਹਾਂ ਦੇ ਨਾਲ ਸੋਚੀਆਂ ਜਾ ਸਕਦੀਆਂ, ਹਰ ਚੀਜ਼ ਮੌਕੇ ਦੇ ਅਨੁਸਾਰ ਵੇਖੀ ਜਾਂਦੀ ਆ, ਸਾਰਿਆਂ ਨੂੰ ਇੱਕੋ ਤਕੜੀ ਕਿ ਨਹੀਂ ਤੋਲਿਆ ਜਾ ਸਕਦਾ। ਸੋਨੇ ਨੂੰ ਤੋਲਣ ਵਾਲੀ ਤਕੜੀ ਕੁਝ ਹੋਰ ਹੁੰਦੀ ਆ, ਲੋਹੇ ਨੂੰ ਤੋਲਣ ਵਾਲੀ ਕੁਝ ਹੋਰ ਹੁੰਦੀ ਆ, ਇਹ ਫਰਕ ਹੁੰਦਾ ਦੋਵਾਂ 'ਚ ਜੀ। ਜਿਹੜੀ ਸੋਨੇ ਨੂੰ ਤੋਲਦੀ ਉਹਨਾਂ ਨੇ ਇੱਕ ਇੱਕ ਗ੍ਰਾਮ ਮਿਲੀ ਗ੍ਰਾਮਾਂ ਦੇ ਵਿੱਚ ਵੀ ਦੱਸ ਦੇਣਾ ਵੀ ਸੋਨਾ ਇੰਨਾ ਗੱਲ। ਹੁਣ ਜੇ ਤੂੰ ਲੋਹੇ ਨੂੰ ਤੋਲਣ ਵਾਲੀ 'ਚ ਸੋਨਾ ਰੱਖਦਾ, ਉਹ ਮੁੰਦੀ ਤੂੰ ਉੱਤੇ ਦੋ ਮੁੰਦੀਆਂ ਵੀ ਰੱਖਦੇ ਤਾਂ ਵੀ ਉਹਨੇ ਭਾਰ ਦਿਖਾਉਣਾ ਜੀਰੋ ਜੀਰੋ। ਸਾਰੇ ਮਤਲਬ ਆਪਣੀਆਂ ਟੂੰਬਾਂ ਛੱਲੇ ਲਾ ਕੇ ਤੇ ਉਹਦੇ 'ਚ ਰੱਖਦੇ ਨਾ, ਉਹਨੇ ਉਹ ਗ੍ਰਾਮ ਅੱਗੋਂ ਦਿਖਾਉਣਾ ਹੀ ਨਿਕਲਣਾ ਜੀਰੋ ਹੀ ਵਾਲੇ ਕੁਛ ਵੀ ਨਹੀਂ। ਉਹਦੇ ਵਿੱਚ ਕਿਤੇ ਤੂੰ ਕਿਲੋ ਅੱਧਾ ਕਿਲੋ ਪਾਈ ਜਾ 100 ਗ੍ਰਾਮ ਰੱਖੇਗਾ ਤੇ ਫਿਰ ਉਹਨੇ ਦੱਸਣਾ ਵੀ 100 ਗ੍ਰਾਮ ਆ, ਤੇ ਨਹੀਂ ਤੇ ਉਹਨੇ ਮੁੰਦੀਆਂ ਛੱਲਿਆਂ ਦਾ ਤਾਂ ਕੋਈ ਉਹਨੇ ਭਾਰ ਹੀ ਨਹੀਂ ਦੱਸਣਾ, ਇਹ ਫਰਕ ਹੁੰਦਾ। ਹਰ ਚੀਜ਼ ਦੇ ਵਿੱਚ ਫਰਕ ਹੁੰਦਾ, ਹਰ ਬੰਦੇ 'ਚ ਵੀ ਫਰਕ ਹੁੰਦਾ। ਬੰਦੇ ਤੇ ਹਿਸਾਬ ਨਾਲ ਹੀ ਚੱਲ ਪੈਣਾ ਚਾਹੀਦਾ। ਜਿਹੜਾ ਬੁਰਾ ਦੇਖੋ, ਇੱਥੋਂ ਤੱਕ ਤੇ ਬਿਰਤੀ ਆਪਣੀ ਹੈ ਨਹੀਂ ਵੀ ਆਪਾਂ ਬੁਰੇ ਦਾ ਭਲਾ ਕਰਨ ਤੁਰ ਪਈਏ, ਕਿਉਂਕਿ ਇਹ ਤੇ ਬਹੁਤ ਉੱਪਰਲੀ ਲੈਵਲ ਦੀ ਗੱਲ ਆ, ਜਿਹਨੂੰ ਕਹਿੰਦੇ ਨੇ ਯੂਨੀਵਰਸਿਟੀ ਲੈਵਲ ਦੀ। ਹਲੇ ਤੇ ਆਪਾਂ ਪਹਿਲੀ ਜਮਾਤ 'ਚ ਪੜ੍ਹਦੇ ਹਾਂ ਤੇ ਯੂਨੀਵਰਸਿਟੀ ਦੀਆਂ ਲੈਵਲ ਦੀਆਂ ਕਿਤਾਬਾਂ 'ਚ ਆ ਕੇ ਬੈਠ ਗਏ ਤੇ ਸਾਡੇ ਭਲੇ ਨਹੀਂ ਪੈਣੀਆਂ। ਪਹਿਲਾਂ ਪਹਿਲੀ ਜਮਾਤ ਦਾ ਕਾਇਦਾ, ਫਿਰ ਪੰਜਵੀਂ ਦਾ, ਫਿਰ ਅੱਠਵੀਂ ਦਾ, ਫਿਰ ਦਸਵੀਂ ਦਾ, ਫਿਰ ਬਾਰਵੀਂ ਦਾ ਤੇ ਫਿਰ BA ਦਾ, ਫਿਰ MA ਦਾ। ਇੱਦਾਂ ਇਹ ਡਿਗਰੀਆਂ ਆ, ਇੱਦਾਂ ਇਹ ਕੋਰਸ ਆ। ਪਹਿਲਾਂ ਪ੍ਰਾਇਮਰੀ ਆ, ਫਿਰ ਸੈਕੰਡਰੀ ਆ, ਫਿਰ ਸੀਨੀਅਰ ਸੈਕੰਡਰੀ ਆ, ਫਿਰ ਹਾਇਰ ਐਜੂਕੇਸ਼ਨ ਆ। ਇੱਦਾਂ ਸਿਸਟਮ ਚੱਲਦਾ। ਇੱਦਾਂ ਪਹਿਲਾਂ ਤੁਸੀਂ ਚੰਗਾ ਕਰੋ, ਬੁਰੇ ਤੋਂ ਬਚੋ, ਫਿਰ ਜਦੋਂ ਤੁਸੀਂ ਵੱਡੇ ਲੈਵਲ 'ਤੇ ਆ ਗਿਆ, ਫਿਰ ਬੁਰੇ ਦਾ ਭਲਾ ਕਰਨ ਵਾਲੀ ਬਿਰਤੀ ਜਦੋਂ ਆਜੂਗੀ ਤੁਹਾਡੀ। ਇਹਨੇ ਐਡੀ ਛੇਦੀ
ਜੀ ਅਤੇ ਇੱਧਰ ਤਾਂ ਜੀ ਪ੍ਰੋਗਰਾਮ ਦੇ ਵਿੱਚ ਨਗਿੰਦਰ ਭਾਅ ਜੀ ਹੋਰੀ ਮੋਗੇ ਤੋਂ ਜੁੜ ਚੁੱਕੇ ਨੇ। ਆ ਨਗਿੰਦਰ ਸਿੰਘ ਜੀ, ਕੀ ਹਾਲ ਚਾਲ? ਆ ਜਾਓ ਬਾਬਾ ਜੀ। ਹੈਲੋ ਨਗਿੰਦਰ ਸਿੰਘ ਜੀ, ਆ ਜਾਓ ਆ ਜਾਓ ਬਾਬਾ ਜੀ। ਅਸੀਂ ਕਿਹਾ ਹਰੇ ਤਾਂ ਆਉਣਾ ਹੀ ਨੀ ਤੁਸੀਂ। ਕੀ ਹਾਲ ਚਾਲ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸੁਣਾਓ, ਸਿਹਤਾਂ ਠੀਕ ਠਾਕ ਨੇ?
ਮੈਂ ਕਿਹਾ ਚੜ੍ਹਦੀ ਕਲਾ, ਠੰਡਾ ਮੌਸਮ, ਗੱਦੜ ਵਾਈ, ਅੰਬਰ ਮੇਲਾ ਇੱਥੇ ਇਸ ਵਕਤ,
ਕਿਆ ਬਾਤ ਹੈ, ਨਜ਼ਾਰਾ ਪੂਰਾ ਵਧੀਆ। ਤੇ ਨਿਕਲੇ
ਘੜੀ ਖੜੀ
ਘੜੀ ਖੜੀ ਘੜੀ ਤੇ 9 ਵਜੇ ਆ, ਤੇ ਓਦਾਂ 7:52 ਹਾਂ। ਚਲੋ ਕੋਈ ਗੱਲ ਨੀ। ਤੇ ਤਾਇ ਜੀ ਕਹਿੰਦੇ ਨੇ ਹਾਂ, ਨਹੀਂ ਨਹੀਂ ਉਹ ਕਹਿੰਦੇ ਹੁਣ ਸੈੱਲ ਤੇ ਮੰਗਾਇਆ ਨੀ ਬਾਬੇ ਨੇ, ਤੇ ਖੜੀ ਘੜੀ ਦੇ ਟਾਈਮ ਦੇ ਸੀ। ਪੌਣੇ ਅੱਠ ਜਰੂਰੀ ਗੱਲ, ਪੌਣੇ ਅੱਠ ਪੌਣ ਦੇ। ਹਾਂਜੀ
ਓਹਦੇ ਵਿਚ ਇਹ ਹੈ, ਕੋਈ ਵੀ ਸਮੱਸਿਆ ਗੱਲਬਾਤ ਰਾਹੀਂ ਸਤਿਕਾਰ ਤੇ ਪਿਆਰ ਨਾਲ ਹੈਲੋ ਸਕਦੀ ਹੈ।
ਹਾਂਜੀ ਬਿਲਕੁਲ ਠੀਕ। ਨਰਿੰਦਰ ਸਿਆ ਗੁੱਸਾ ਨਾ,
ਬਾਕੀ ਆਪਣਾ ਸਟੂਡੈਂਟ ਸੁਧਾਰੋ।
ਭਾਰੀ ਫੇਰ ਗਿਆ ਜੀ,
ਮੈਂ ਕੱਲ ਪਾਠ ਕਰ ਸੁਣਿਆ, ਬੜੇ ਕੱਟ ਕੇ ਆਵਾਜ਼ ਆ ਰਹੀ ਸੀ, ਸਹੀ ਨੀ ਸੀ।
ਆਵਾਜ਼ ਰੁਕ ਰੁਕ ਕੇ ਆਉਂਦੀ ਆ, ਆਵਾਜ਼ ਰੁਕ ਰੁਕ ਕੇ ਆਉਂਦੀ, ਓਦਾਂ ਹੀ ਲੱਗਦਾ। ਸਾਡੇ ਜੀ ਹੁਣੇ ਕਮੀਆਂ ਤੇ ਸਾਡੇ ਚ ਆ, ਤੁਸੀਂ ਤੇ ਨਗਿੰਦਰ ਸਿੰਘ ਜੀ ਇੱਧਰ ਤੇ, ਤੁਹਾਡਾ ਬਾਹਰਲੇ ਮੁਲਕਾਂ ਚ ਨੈਟ ਸਹੀ ਚੱਲ ਰਿਹਾ ਹੋਣਾ। ਵਾਈ ਫਾਈ ਹਾਂ ਉਹ ਠੀਕ ਆ ਵੀ ਸਾਡੇ ਲੱਗਾ ਤੇ ਸਾਡੇ ਵੀ ਵਾਈ ਫਾਈ ਵੀ ਆ, ਤਾਂ ਬਾਈ ਉਹ ਥੋੜਾ ਜਿਹਾ ਮਾੜੀ ਕੁਆਲਿਟੀ ਦਾ ਹੋਣਾ, ਫਿਰ ਇਹ ਵੀ ਫਰਕ ਪੈ ਜਾਂਦਾ ਜੀ। ਠੀਕ ਆ। ਤੇ ਬਾਕੀ ਜਵਾਕ ਪੜ੍ਹਨ ਚ ਲੱਗਾ ਤੇ ਕਾਕੇ ਕੰਮ ਦੇ?
ਆਪਣੇ ਲੜਕੇ ਦੇ ਲੜਕੀ ਆ ਜੀ, ਵੱਡੇ ਦੇ ਮੁੰਡਾ,
ਅੱਛਾ
ਇੰਡੀਆ ਚ,
ਅੱਛਾ
ਢਕਦੇ
ਹੋਣੇ ਆ?
ਜੇ ਕਲੋਨੀ ਘੁੰਮਦੇ ਆ, ਉੱਥੇ ਕੋਈ ਪਾਬੰਦੀ ਨੀ।
ਸਮਝ ਗਏ ਉਹਨਾਂ ਨੂੰ ਵੀ ਲੱਗ ਗਿਆ ਪਤਾ ਵੀ ਕੋਰੋਨਾ ਨਾਂ ਦੀ ਕੋਈ ਬਲਾ ਹੈ ਨੀ ਗੀ ਪਹਿਲਾਂ ਥੋੜਾ ਬਹੁਤ ਸਾਡੇ ਤੇ ਇੱਥੇ ਚੱਲਦਾ ਵਾ ਬੱਚਾ ਹੀ ਤਿਆਰ ਕਰਦੇ ਆ ਮਾਂ ਤਿਆਰ ਹੋ ਕੇ ਜਾਊ ਕਿੱਥੇ ਆਉਂਦੇ ਨੇ ਵਿਚਾਰੀ ਨੇ ਰੋਟੀਆਂ ਲਾਉਣੀਆਂ ਹੁੰਦੀਆਂ ਤੁਸੀਂ ਤੇ ਗੱਲ ਠੀਕ ਹੈ ਜੇ ਇੱਥੇ ਮਾਂ ਸਾਫ਼ ਰਹੂਗੀ ਤੇ ਫਿਰ ਰੋਟੀ ਟੁੱਕ ਕੌਣ ਕਰੂਗਾ ਇੱਥੇ ਤੇ ਮਾਂ ਵਿਚਾਰੀ ਪਹਿਲਾਂ ਆਟਾ ਊਟਾ ਉਦਾਂ ਹੀ ਛੱਡ ਕੇ ਵਿੱਚੋਂ ਹੀ ਨਿਆਣੇ ਦੋ ਚਾਰ ਚਪੇੜਾਂ ਮਾਰ ਕੇ ਕੁੱਟ ਕੱਟ ਕੇ ਛੱਡ ਕੇ ਆਉਂਦੀ ਆ ਤੇ ਜਾਂਦਿਆਂ ਨੂੰ ਨਿਆਣਾ ਘਰੇ ਫਿਰ ਆਇਆ ਹੁੰਦਾ ਤੇ ਹਾਂਜੀ ਹਾਂ ਇਹ ਗੱਲ ਆ ਮਜਬੂਰੀ ਦਾ ਨਾਮ ਤੇ ਹੈ ਸ਼ੁਕਰ ਗਿਆ ਤੁਹਾਡੀ ਗੱਲ ਠੀਕ ਹੈ ਇਹ ਤੇ ਸਮੱਸਿਆ ਹੈਗੀ ਆ ਮਜਬੂਰੀਆਂ ਜਿਹੜੀਆਂ ਨਾ ਇਹ ਕੰਮ ਖਰਾਬ ਕਰ ਦੇ
ਹਾਂਜੀ ਤੁਹਾਡੇ ਤੇ ਰਿਕਾਰਡਿੰਗ ਕਿਸ ਕਿਸ ਟਾਈਮ ਤੇ ਹੁੰਦੀ ਹੈ ਇਹ ਮਨਦੀਪ ਸਿੰਘ ਕੋਲੋਂ ਸਾਹਿਬ ਕੋਲੋਂ ਪੁੱਛੇ ਦੱਸੋ
ਬੋਲੋ ਇਹ ਸਰ ਜੀ ਸਿਸਟਮ ਦੇ ਵਿੱਚ ਉਧਰ ਆਸਟ੍ਰੇਲੀਆ ਜੀ ਰਿਕਾਰਡਿੰਗ ਹੁੰਦੀ ਹੈ ਜੀ ਦੂਰ ਆਸਟ੍ਰੇਲੀਆ ਦੇ ਸਟੂਡੀਓ ਤੇ ਰਿਕਾਰਡਿੰਗ ਹੁੰਦੀ ਹੈ ਨਹੀਂ ਸਾਡੇ ਨੀ ਨਿਕਲਦੀ ਕਿਉਂਕਿ ਉਹ ਆਸਟ੍ਰੇਲੀਆ ਦੇ ਰੇਡੀਓ ਸਟੇਸ਼ਨ ਤੇ ਰਿਕਾਰਡਿੰਗ ਹੁੰਦੀ ਤੇ ਉਹਨਾਂ ਦੇ ਕੰਪਿਊਟਰ ਚ ਪਈ ਹੁੰਦੀ ਹੈ ਨਹੀਂ ਤੁਹਾਡੀ ਰਿਕਾਰਡਿੰਗ ਤੇ ਤੁਸੀਂ ਸਾਨੂੰ ਓਦਾਂ ਹੀ ਭੇਜ ਸਕਦੇ ਜਿੱਦਾਂ ਅੱਗੇ ਵਾਇਸ ਮੈਸੇਜ ਭੇਜਦੇ ਆ ਨਹੀਂ ਤੁਸੀਂ ਉਹ ਭੇਜਦੇ ਨੀ ਹੁੰਦੇ ਵੋਇਸ ਮੈਸੇਜ ਓਦਾਂ ਭੇਜ ਦਿਆ ਕਰੋ ਜਿੱਦਾਂ ਅੱਗੇ ਭੇਜਦੇ ਹਾਂਜੀ ਓਹੋ ਹੀ ਤੁਸੀਂ ਕਹਿੰਦੇ ਨਾ ਤੁਸੀਂ ਇਹਨੂੰ ਜਿਹੜਾ ਇੱਥੇ ਰਿਕਾਰਡਿੰਗ ਵਾਲਾ ਬਟਨ ਆ ਨਾ ਇਹਦੇ ਤੇ ਸਾਈਡ ਤੇ ਬਣਿਆ ਹੋਇਆ ਵੋਇਸ ਵਾਲਾ ਉਹਨੂੰ ਤੁਸੀਂ ਨੱਪੀ ਰੱਖ ਕੇ ਤੇ ਤੁਸੀਂ ਉਹਨੂੰ ਰਿਕਾਰਡ ਕਰ ਸਕਦੇ ਦੰਦੀ ਵਰ ਜਾਂਦਾ ਜਿਹੜਾ ਸ਼ੇਰ ਬਗਾ ਦੰਦੀ ਵਰ ਜਾਂਦਾ ਇਹ ਮੈਨੂੰ ਉਹ ਲੱਗਦਾ ਸ਼ੇਰ ਬਗਾ ਦੰਦੀਆਂ ਵਾਲਾ ਉਹ ਜਵਾਕ ਤੇ ਲੱਗਦਾ ਕਹਿੰਦੇ ਚਾਕੇ ਬਾਹਰ ਲਿਆ ਸਾਨੂੰ ਸਾਡੇ ਨਿਆਣੇ ਬਾਹਲੇ ਰੋਂਦੇ ਆ ਇੱਥੇ ਵਾਲੇ ਤਾਂ ਇਦੋਂ ਵੀ ਜਿਆਦਾ ਸੰਘ ਪਾੜਦੇ ਆ ਇਹ ਇਹਨਾਂ ਨੂੰ ਟੋਫੀ ਸ਼ੋਫੀ ਉਹ ਟੋਫੀ ਸ਼ੋਫੀ ਇਹਨਾਂ ਨੂੰ ਲੈ ਦਿਓ ਵਿਚਾਰਿਆਂ ਨੂੰ ਬੱਚਿਆਂ ਨੂੰ ਕੋਈ ਪਰੌਂਠਾ ਪਰਾਂਠਾ ਖਵਾਓ ਬੱਚਿਆਂ ਦੇ ਸੰਘ ਚ ਪਰੌਂਠੇ ਅੰਦਰ ਤੱਕ ਗਏ ਹੋਣਗੇ ਤੇ ਇਹਨਾਂ ਦੀ ਆਵਾਜ਼ ਨੀ ਕਹੂਗੇ ਤਾਂ ਲੱਗਦਾ ਨਿਆਣਾ ਭੁੱਖਾ ਹੀ ਤੋਰ ਦੇਣ ਲੱਗੇ ਆ ਮਚਾਈ ਹੋਣੀ ਜਿਹੜਾ ਤੁਸੀਂ ਛੱਡ ਚੱਲੇ ਆ ਉਹ ਕਹਿੰਦਾ ਹੁਣ ਜਾਂ ਤਾਂ ਫਿਰ ਮੈਨੂੰ ਵੀ ਲਿਜਾਓ ਤੇ ਨਹੀਂ ਤੇ ਫਿਰ ਮੈਂ ਜਾਨ ਹਾਵੀ ਨੀ ਦੇਣਾ
ਮਨਦੀਪ ਸਿੰਘ
ਓਏ ਆਹੋ ਦੱਸ ਮਾੜਾ ਹੀ ਨਗਿੰਦਰ ਸਿੰਘ ਜੀ ਵੋਇਸ ਮੈਸੇਜ ਤੇ ਕਿਸੇ ਨੂੰ ਵੀ ਪੁੱਛ ਲਓ ਸਾਰਿਆਂ ਨੂੰ ਕਰਨਾ ਹੁੰਦਾ ਤੁਸੀਂ ਕਿਹਾ ਵੋਇਸ ਮੈਸੇਜ ਭੇਜਿਆ ਕਰਨਾ ਤਾਂ ਉਹ ਰਿਕਾਰਡਿੰਗ ਵਾਲਾ ਬਟਨ ਨੱਪ ਕੇ ਨਾ ਸਾਈਡ ਤੋਂ ਹੀ ਨਾਲ ਹੀ ਉਹਦੇ ਟੈਲੀਗ੍ਰਾਮ ਤੇ ਚਲੋ ਮੈਂ ਇੱਦਾਂ ਕਰਦਾ ਤੁਹਾਨੂੰ ਮੈਂ ਭੇਜ ਦੂੰਗਾ ਤੇ ਉਹ ਤੋਂ ਤੁਸੀਂ ਦੇਖ ਲਿਓ ਆਹ ਤੇ ਅੱਗੇ ਤੁਸੀਂ ਕਿੱਦਾਂ ਭੇਜਦੇ ਜਿਹੜੀ ਰਿਕਾਰਡਿੰਗ ਭੇਜਦੇ ਆ ਕਿੱਦਾਂ ਭੇਜਦੇ ਆ ਤੁਸੀਂ ਓਦਾਂ ਹੀ ਭੇਜ ਦਿਆ ਕਰੋ ਓਦਾਂ ਵੀ ਵਧੀਆ ਹੀ ਆ ਓਦਾਂ ਅਸੀਂ ਵਿੱਚੋਂ ਪੜ ਲਿਆ ਕਰਾਂਗੇ ਹਾਂ ਕੱਢ ਲਿਆ ਕਰਾਂਗੇ ਤੁਸੀਂ ਸਾਨੂੰ ਉਹ ਤੇ ਭੇਜ ਦਿਆ ਕਰੋ ਮੋਬਾਈਲ ਤੇ ਬਸ ਉੱਤੇ ਮੈਸੇਜ ਇੱਕ ਵਾਰੀ ਕਰ ਦਿਆ ਕਰੋ ਈਮੇਲ ਤੇ ਕਿ ਤੁਹਾਡਾ ਵੋਇਸ ਮੈਸੇਜ ਆਇਆ ਵਾ ਤਾਂ ਸਾਨੂੰ ਨਾ ਫਿਰ ਪਤਾ ਲੱਗ ਜਾਂਦਾ ਵੀ ਹਾਂ ਤੁਸੀਂ ਭੇਜਿਆ ਵਾ ਨਹੀਂ ਤੇ ਸਾਨੂੰ ਯਾਦ ਭੁੱਲ ਜਾਂਦਾ ਤੁਸੀਂ ਉਹ ਜੇ ਜੋ ਮੋਬਾਇਲ ਨਹੀਂ ਕਰਦਾ ਮੋਬਾਇਲ ਨੂੰ ਪਤਾ ਨੀ ਵੀ ਨਮੂਨੀਆ ਹੋਇਆ ਵੀ ਪਤਾ ਨੀ ਇਹਨੂੰ ਠੰਡ ਲੱਗਦੀ ਆ ਇਹ ਗੱਲ ਤੁਹਾਡੀ ਠੀਕ ਹੈ ਉਹਨੇ ਕਹਿੰਦਾ ਸਿੰਘ ਜੀ ਕੱਲ ਕੀ ਗੱਲ ਹੋ ਗਈ ਆ ਕਿਸੇ ਨੇ ਤੁਹਾਨੂੰ ਕਹਿ ਦਿੱਤਾ ਵੀ ਇਹਨਾਂ ਨੂੰ ਪਾਠੀ ਮੈਂ ਲਗਾ ਗਿਆ ਉਹ ਪਹਿਲਾਂ ਹੀ ਹਾਂ ਸ਼ਾਇਦ ਉਹਨਾਂ ਨੇ ਕਿਹਾ ਹੋਣਾ ਉਹਨੇ ਤਾਂ ਓਦਾਂ ਫਾਇਦੇ ਵਾਲੀ ਗੱਲ ਕੀਤੀ ਨਹੀਂ ਨਹੀਂ ਤੁਸੀਂ ਫਿਰ ਤਾਂ ਮਤਲਬ ਜਿਹੜੇ ਗ੍ਰੰਥੀ ਆ ਉਹ ਗਲਤ ਗੱਲ ਕਰਦੇ ਆ ਸਗੋਂ ਵਧੀਆ ਉਹਨਾਂ ਦੀ ਤਾਂ
ਅਸੀਂ ਕਰਦੇ ਮਜ਼ਦੂਰੀ ਭਾਂਡੇ ਮਾਂਜ ਗਏ ਜਾਂ ਘਾਹ ਬੋਤ ਗਏ ਅਸੀਂ ਵਰਕਰ ਅਸੀਂ ਮਜ਼ਦੂਰ ਲੋਕ ਅਸੀਂ ਗ੍ਰੰਥੀ ਕਿੱਥੇ ਬਣ ਜਾਂਗੇ
ਨਹੀਂ ਇਹ ਤੇ ਗੱਲ ਨਹੀਂ ਬਣ ਤੇ ਤੁਸੀਂ ਸਕਦੇ ਆ ਪਰ ਤੁਸੀਂ ਤੁਹਾਡੀ ਜਿਹੜੀ ਸ਼੍ਰੇਣੀ ਆ ਉਹ ਤੁਸੀਂ ਸੋਚਦੇ ਆ ਬਈ ਜਿਹੜੇ ਕੰਮ ਚ ਰੱਬ ਨੇ ਉਹ ਕੰਮ ਚ ਲੱਗੇ ਰਹੀਏ
ਅਸੀਂ ਇਹ ਕਹਿੰਦੇ ਆ ਤੁਹਾਡੇ ਹੱਥ ਦਾ ਸਲਾਮ ਗੁਰੂਆਂ ਦੇ ਲਿਖੀ ਹੋਈ ਬਾਣੀ ਪੜ ਕੇ ਗਾ ਕੇ ਕੀਰਤਨ ਜੱਫੀ ਪਾਉਣੀ ਜੱਫੀ ਪਾਉਣੀ ਉਹ ਸਹੀ ਮੇਰੇ ਹਿਸਾਬ ਤੋਂ ਸਹੀ ਨਹੀਂ ਹੈ ਭੇਟਾ ਗੁਰੂ ਘਰ ਹੀ ਜਾਣੀ ਚਾਹੀਦੀ
ਜਿਹੜੇ ਬਾਬੇ ਅਮਰੀਕਾ ਕੈਨੇਡਾ ਆ ਜਾਂਦੇ ਆ ਤੇ ਉਹ ਇੱਥੇ ਕੀਰਤਨ ਕਰਕੇ ਤੇ ਥੱਬਾ ਨੋਟਾਂ ਦਾ ਲੈ ਕੇ ਤੇ ਪੰਜਾਬ ਵਾਪਸ ਆ ਜਾਂਦੇ ਉਹਨਾਂ ਲਈ ਆਪ ਜੀ ਦੇ ਕੀ ਸੁਝਾਅ
ਮੇਰੇ ਕਹਿਣ ਤੋਂ ਭਾਵਾ ਜਿਹੜੇ ਇਸ ਲਾਈਨ ਚ ਪਏ ਹੋਏ ਆ ਜਿਹਨਾਂ ਦੀ ਰੋਟੀ ਇਸ ਚੀਜ਼ ਤੇ ਚੱਲਦੀ ਆ ਉਹ ਗਲਤ ਨੀ ਕਹੇ ਜਾਂਦੇ ਚਲੋ ਰੱਬ ਦਾ ਨਾਂ ਲੈ ਕੇ ਤਾਂ ਖਾਂਦੇ ਆ ਲੇਕਿਨ ਇਹ ਨੀ ਮੈਂ ਕਹਿੰਦਾ ਜਿਵੇਂ ਆਪਾਂ ਹਰ ਇੱਕ ਬੰਦਾ ਇਧਰ ਨੂੰ ਦੌੜਦਾ ਇਧਰ ਨੂੰ ਨਾ ਦੌੜੋ ਜੇ ਤੁਹਾਡੇ ਹੱਥ ਦਾ ਸਲਾਮ ਆਪਣਾ ਕੰਮ ਛੱਡ ਕੇ ਇਧਰ ਨੂੰ ਭਜੂ
ਯਾਨੀ ਕਹਿਣ ਦਾ ਮੈਂ ਸਮਝਿਆ ਤੁਹਾਡੀ ਗੱਲ ਭਾਵਨਾ ਤੁਹਾਡੀ ਜਿਹੜੀ ਆ ਉਹ ਚੰਗੀ ਆ
ਚਾਲੀ ਕਿੱਲੇ ਜ਼ਮੀਨ ਆ ਫਿਰ ਵੀ ਗੁਰੂ ਘਰ ਦੇ ਪੈਸੇ ਪੰਜਾਹ ਕਿੱਲੇ ਜ਼ਮੀਨ ਆ ਫਿਰ ਵੀ ਗੁਰੂ ਘਰ ਦੇ ਪੈਸੇ ਮੰਤਰੀ ਆ ਫਿਰ ਵੀ ਗੁਰੂ ਘਰ ਦੇ ਪੈਸੇ ਐਮ ਐਲ ਏ ਆ ਫਿਰ ਵੀ ਗੁਰੂ ਘਰ ਦੇ
ਪੈਸੇ
ਇਹ ਇਹ ਆ ਮੇਰਾ ਸੁਝਾਓ
ਨਹੀਂ ਤੁਹਾਡਾ ਸੁਝਾਓ ਸਾਨੂੰ ਬੜਾ ਚੰਗਾ ਲੱਗਾ ਬਈ ਇਹ ਅਸਲ ਦੇ ਵਿੱਚ ਗੱਲ ਇਹ ਆ ਬਈ ਹਰ ਬੰਦੇ ਦੀ ਨਾ ਮਹਾਰਾਜ ਨੇ ਡਿਊਟੀ ਲਾਈ ਯਾਨੀ ਕਿ ਨਸੀਂ ਜੀ ਉਹ ਆਪਣੀ ਇਮਾਨਦਾਰੀ ਦੇ ਨਾਲ ਕਿਉਂਕਿ ਬੰਦਾ ਚਾਹਵੇ ਤੇ ਉਹ ਕੁਛ ਹਰੇਕ ਬੰਦਾ ਚਾਹੁੰਦਾ ਵੀ ਮੈਂ ਕੁਰਸੀ ਤੇ ਬਹਿ ਕੇ ਕੰਮ ਕਰਾਂ ਕੋਈ ਨਾ ਬਸ ਸਭ ਕੁਛ ਮਿਲੇ ਤੁਹਾਡਾ ਚੈਲੰਜ ਸਵੀਕਾਰ ਨੀ ਨਾ ਕਰ ਸਕਦੇ
ਅੱਜ ਕੀਤਾ ਕੋਈ ਕਥਾ ਬਾਤ ਕਿਸੇ ਗੁਰਦੁਆਰੇ ਆਉਂਦਾ ਉਹਨੂੰ ਪੈਸਾ ਦੇ
ਕੀਰਤਨ ਕਰਦੇ ਗੁਰਦੁਆਰਾ ਸਾਹਿਬ ਤੇ ਜਿਹੜਾ ਭੇਟਾ ਆਉਂਦੀ ਆ ਤਾਂ ਫੇਰ ਗੋਲਕ ਜੀ ਪਾ ਕੇ ਆ ਜਾਂਦੇ ਆ
ਮੈਂ ਪਹਿਲੀ ਵਾਰ ਇੰਡੀ ਚ ਕੀਰਤਨ ਕੀਤਾ ਮੈਨੂੰ ਹੋਏ ਸੀ 25-30 ਰੁਪਏ ਜਿਹੜੀ ਇੰਡੀਆ ਦੇ 24-2400 ਰੁਪਿਆ
ਅੱਛਾ
240
ਜੀ
24-80
ਰੁਪਇਆ ਯਾਨੀ ਭਾਰਤ ਦਾ ਹੋ ਗਿਆ ਤੁਹਾਨੂੰ
ਉਹ ਮੇਰੇ ਉਹ ਪ੍ਰਧਾਨ ਮੇਰੇ ਕਿਤੇ ਵੀ ਪਾਉਣ ਲੱਗਾ ਮੈਂ ਕਿਹਾ ਨਾ ਗਲਤ ਗੱਲ ਆ ਜੇ ਪਾਉਣੇ ਦਾ ਔਸ ਕਿਤੇ ਨੇ ਪਾ ਉੱਥੇ ਮੈਂ ਬਾਬਾ ਆਪੇ ਦੇ ਦਿੰਦਾ
ਆਹ ਹਾ 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 ਇਹ ਹੁੰਦਾ
ਉਹ ਬੰਦੇ ਫਿਰ ਮੈਨੂੰ ਕਿਹਾ ਬਾਬਾ ਜੀ ਤੁਸੀਂ ਕੀਰਤਨ ਜਦੋਂ ਵੀ ਆਓ ਐਤਵਾਰ ਨੂੰ ਤੁਹਾਡੇ 10 ਮਿੰਟ ਪੱਕੇ ਆ ਐਤਕੀ ਰਿਕਾਰਡਿੰਗ ਸੁਣ ਕੇ ਭੇਜੀ ਪੂਰੀ ਸੁਣੀ ਨੀ ਉਹ ਸੁਣੋਗੇ ਤਾਂ ਪਤਾ ਲੱਗੂ ਵੀ ਗੁਰੂ ਅਰਜਨ ਦੇਵ ਜੀ
ਮਲਕੀਤ ਕੰਨ ਚ ਕਹਿ ਗਿਆ ਕਹਿੰਦਾ ਵੀ 2500 ਦਾ ਥੋੜੇ ਹੀ ਤਾਂ ਨਗਿੰਦਰ ਸਿੰਘ ਹੋਰਾਂ ਨੇ ਮੋੜ ਤੇ ਹੋਣੇ ਆ ਜੇ ਕਿਤੇ 25000 ਹੁੰਦੇ ਫੇਰ ਖਰੀ ਜੇਬ ਚ ਪਾ ਲੈਂਦੇ ਉਹ ਤੈਨੂੰ ਕਹਿੰਦੇ ਗਿਆ ਏਦਾਂ ਮੈਨੂੰ ਕੰਨ ਚ ਕਹਿ ਗਿਆ ਕਹਿੰਦਾ ਏਦਾਂ ਗੱਲ ਤਾਂ ਹੋ ਕਹਿੰਦਾ ਥੋੜੇ ਨਾ ਕਰਦੇ ਜੇਬ ਚ ਹਜ਼ਾਰ ਹੁੰਦਾ ਤੇ ਤੁਸੀਂ ਤਾਂ ਵੀ ਦੇ ਹੀ ਦੇਣਾ ਸੀ ਇਹਨੂੰ ਦੱਸ ਦਿਓ ਮਾੜਾ ਹੀ ਆ
25 ਲੱਖ ਹੁੰਦਾ ਤਾਂ ਵੀ ਜੋਰਕ ਜਾਣਾ ਸੀ ਅਸੀਂ ਅਸੀਂ ਕੀਰਤਨ ਕਰ ਕੇ ਪੈਸੇ ਵੱਲ ਨੀ ਵੇਖਦੇ ਅਸੀਂ ਆਪਣੇ ਵੱਲ ਵੇਖਦੇ ਸਾਥੋਂ ਕੋਈ ਗਲਤੀ ਨਾ ਹੋ ਜੇ
ਹਾਂ ਕੀ ਹੈ ਉਹ ਟੀਟਾ ਕਹਿੰਦਾ ਵਾ ਵੀ ਫੇਰ ਤੁਸੀਂ ਗਿਣੇ ਹੀ ਕਾਹਤੋਂ ਜੇ ਵੇਖਦੇ ਨਹੀਂ ਤੇ ਉਹ ਭਰਾਵਾ ਓਦਾਂ ਅੱਖਾਂ ਮੋਹਰੇ ਆ ਜਾਂਦੇ ਫਿਰ ਮੈਂ ਛਿੱਤਰ ਮਾਰ ਦੇਣਾ ਨਿਕਿੰਦਰ ਸਿੰਘ ਜੀ ਤੁਹਾਡੇ ਤੇ ਕਹਿੰਦਾ ਵੀ ਤੁਸੀਂ ਫੇਰ ਗਿਣੇ ਕਾਹਤੋਂ ਤੁਸੀਂ ਪੰਜਾਬ ਮੈਂ ਕਿਹਾ ਗਿਣੇ ਤੇ ਬੰਦੇ ਤੋਂ ਜਾਂਦੇ ਜਾਂ ਕਿੰਨੇ ਕੁ ਲੈ ਚਲੇ ਬਾਬੇ
ਮੈਂ ਕੀਰਤਨ ਕਰਕੇ ਹਟ ਗਿਆ ਸੀਗਾ ਮੈਂ ਥੱਲੇ ਮਤਲਬ ਸਟੇਜ ਤੋਂ ਥੱਲੇ ਆ ਗਿਆ ਸੀ ਉਹ ਗਿਣਦਾ ਸੀ ਤੇ ਮੈਨੂੰ ਚੀਤੇ ਚ ਪਾਉਣ ਲੱਗਾ ਸੀ
ਨਹੀਂ ਨਹੀਂ ਉਹ ਕਹਿੰਦਾ ਵੀ ਗਿਣੇ ਕਿਹਨੇ ਮੈਂ ਉਹ ਆਪ ਪੁੱਛ ਲਾ ਭਰਾਵਾ ਮੈਨੂੰ ਨਾ ਵਿੱਚ ਲਾ ਤਿੰਨ ਕਹਿੰਦੇ ਸਿੰਘ ਜੀ ਤੁਸੀਂ ਆਪ ਹਾਂ ਉਹ ਆਂਦਾ ਪ੍ਰਧਾਨ ਨੇ ਤੁਹਾਨੂੰ ਦੱਸਿਆ ਵੀ ਇੰਨੇ ਹੋ ਗਏ 25
ਇੰਨੇ ਪੈਸੇ ਪਾਉਣ ਲੱਗਿਆ ਮੈਂ ਪਾਓ
ਹਾਂ ਪ੍ਰਧਾਨ ਨੇ ਵੀ ਫਿਰ ਥੋੜੇ ਦੱਸੇ ਨਾ ਨਾ ਗੱਲ ਠੀਕ ਹੈ ਤੁਸੀਂ ਪ੍ਰਧਾਨ ਨੂੰ ਕਹਿਣਾ ਸੀ 25000 ਵੀ ਹੁੰਦਾ ਜਿੱਥੇ ਅਸੀਂ ਕਿਹਾ ਜਾਣੇ ਉੱਥੇ ਹੀ ਆ ਤੇ ਨਾਲੇ ਦੇਖੋ ਨਗਿੰਦਰ ਸਿੰਘ ਜੀ ਜਿੱਥੇ ਤੁਸੀਂ ਇਹ ਪਾਤੇ ਨਾ ਇਹ ਇੱਥੇ 10 ਨਾ ਗੁਣਾ ਹੋ ਕੇ ਮਹਾਰਾਜ ਨੇ ਤੁਹਾਨੂੰ ਵਾਪਸ ਦੇ ਦੇਣੇ
ਮੈਂ ਕਿਹਾ ਜੀ ਇਹੀ ਬਾਬਾ ਜਿਹੜਾ ਮੈਨੂੰ ਬਾਹਰ ਭੇਜਦਾ ਮੈਂ ਐਸ਼ ਕਰਦਾ ਜਹਾਜ਼ਾਂ ਤੁਰਿਆ ਫਿਰਦਾ ਯਾਰੇ ਪਿਓ ਦਾਦੇ ਨੇ ਅੱਜ ਤੱਕ ਵੇਖੇ ਜਹਾਜ਼
ਸਾਡਿਆਂ ਨੇ ਵੀ ਨਹੀਂ ਵੇਖਿਆ ਅਸੀਂ ਆਪ ਹੀ ਨਹੀਂ ਵੇਖਿਆ ਤੇ ਪਿਓ ਦਾਦੇ ਨੇ ਕੀ ਵੇਖਣਾ ਸਾਡਾ ਵੀ ਹਾਲ ਚ ਏਦਾਂ ਹੀ ਆਖਿਆ ਜੀ ਬਾਹਰਲੀ ਕਰੰਸੀ ਨੂੰ ਹੱਥ ਹੀ ਨੀ ਲਾਉਂਦੇ
ਮੱਥਾ ਟੇਕਦੇ ਆ ਉਹ ਹੱਥ ਤਾਲਦੇ ਕਰਜਮ ਨੂੰ ਕਹਿੰਦੇ ਵੀ ਆਹ ਮਾਇਆ ਉਹਦੀ ਪਾਉਣੀ ਹੈ ਪਾਲੀ ਦੀ
ਨਹੀਂ ਇਹ ਬਾਹਰਲੀ ਕਰੰਸੀ ਨਾਲ ਕਿਉਂ ਨਫ਼ਰਤ ਤੁਹਾਡੇ ਨਾਲ ਨਹੀਂ ਵੀ ਜਦੋਂ ਕੋਈ ਸ਼ੈ ਸ਼ੂ ਖਰੀਦਣ ਜਾਂਦੇ ਆ ਫੇਰ ਕਿੱਦਾਂ ਗੱਲ ਬਣਦੀ ਹੈ
ਮੈਂ ਇੱਥੇ ਸ਼ੈ ਖਰੀਦੀ ਮੇਰਾ ਮੁੰਡਾ ਖਰੀਦਦਾ ਕੱਪੜੇ ਮੁੰਡਾ ਖਰੀਦਦਾ ਮੈਨੂੰ ਪਤਾ ਹੀ ਨਹੀਂ ਕਿੰਨੇ ਪੈਸੇ ਦੀ ਕੀ ਚੀਜ਼ ਆਉਂਦੀ ਹੈ ਉਹ ਸਾਹਮਣੇ ਲਿਖਾਂਗਾ ਰੇਟ ਚੱਕ ਚੱਕ ਸਿੱਟੀ ਜਾਂਦੇ ਉਹਦੇ ਚ ਟੋਕਰੀ ਚ
ਪਾ ਕੇ ਵੀ ਦੇਖਦੇ ਹੁੰਦੇ ਤੁਸੀਂ ਮੇਜ ਮੂੰਹ ਚ ਆਪਦੇ ਹਿਸਾਬ ਨਾਲ ਜਿਹੜੀ ਮਤਲਬ ਮੇਚ ਆ ਗਈ ਚੀਜ਼ ਉਹ ਲੈ ਜਾਣੀ ਤੇ ਜਿਹੜੀ ਨਾ ਮੇਚ ਆਈ ਉਹ ਉੱਥੇ ਟਾਈਮ
ਉਹਦਾ ਰੇਟ ਕੀ ਹੁੰਦਾ 5-6 ਰੁਪਏ
ਇੰਨੀ ਸਸਤੀ ਆ ਇੰਨਾ ਸਸਤਾ ਵਾ ਤੇ ਸਾਨੂੰ 100 ਰੁਪਏ ਦੀਆਂ ਤੇ ਕਿੰਨੀਆਂ ਆ ਜਾਣੀਆਂ ਅਸੀਂ 100 ਤੁਹਾਨੂੰ ਦੇ ਦਾਂਗੇ ਤੇ ਸਾਡੇ ਲਈ ਲੈ ਆਓ 37 ਰੁਪਏ ਦੇ ਹਿਸਾਬ ਨਾਲ ਉਹ ਨਹੀਂ ਅਸੀਂ ਇੱਧਰ ਲੈ ਜੇ
560
ਬੰਦੇ ਬਾਬਾ ਜੀ ਤੁਸੀਂ ਇੱਧਰਲੇ ਲਾ ਦਿਓ ਅਸੀਂ ਇੱਧਰਲੇ ਲਾ ਦਿਆਂਗੇ ਟੈਨਸ਼ਨ ਕਿਹੜੀ ਗੱਲ ਦੀ ਆ ਅਸੀਂ ਇੱਧਰਲੇ ਹਿਸਾਬ ਨਾਲ ਦਿਆਂਗੇ ਤੁਸੀਂ ਇੱਧਰਲੇ ਹਿਸਾਬ ਨਾਲ ਜੋ ਚੀਜ਼
ਹਿੰਦੁਸਤਾਨ ਦੀ ਆ ਉਹ ਬਾਹਰ ਲਈ ਨਹੀਂ ਹੋ
ਹਾਂ ਇਹ ਮਤਲਬ ਕਿਹੜੀ ਕਿਹੜੀ ਚੀਜ਼ ਤੁਸੀਂ ਕਹਿਣਾ ਚਾਹੁੰਦੇ ਕੋਈ ਖਾਸ ਗੱਲਾਂ
ਕਿਸ ਤਰ੍ਹਾਂ ਦੀਆਂ ਜੀ
ਮਤਲਬ ਕਿਹੜੀ ਗੱਲ ਤੁਹਾਨੂੰ ਇੰਡੀਆ ਦੀ ਮਿਸ ਕਰਦੀ ਆ ਤੁਹਾਨੂੰ
ਇੰਡੀਆ ਦੀ ਜਿਹੜੀ ਮੈਗੀ ਆ 10 ਰੁਪਏ ਦਾ ਨਿਕਾਹ ਪ੍ਰਾਈਸ ਹੁੰਦਾ 10 ਰੁਪਏ ਦਾ ਯਾਨੀ 10 ਨਾਲ 800 ਨਾਲ 100 ਗ੍ਰਾਮ 800 ਦਾ ਇੱਥੇ 10 ਰੁਪਏ 100 ਰੁਪਏ ਦਾ ਵੱਡਾ ਪ੍ਰਾਈਸ ਹੁੰਦਾ ਇੰਨਾ ਫਰਕ ਆ
ਤੁਸੀਂ ਸਾਰੀ ਤੁਸੀਂ ਇੰਨੇ ਜਿਹੜੇ ਦੀ ਮੈਗੀ ਦਾ ਹਿਸਾਬ ਲਾ ਕੇ ਬੈਠ ਉਹ ਮੈਂ ਤਾਂ ਕਿਹਾ ਕੋਈ ਪੋਲੀਟੀਸ਼ੀਅਨ ਦੀ ਗੱਲ ਕੋ ਕਰਨਗੇ
ਪੋਲੀਟੀਸ਼ੀਅਨ ਕਿਵੇਂ
ਠੰਡਾ
ਇੱਥੇ ਕਾਨੂੰਨ ਦੀ ਗੱਲ ਹੈ, ਕਾਨੂੰਨ ਇੱਕ ਐਸਾ ਚੀਜ਼ ਹੈ ਇੱਥੇ ਕੋਈ ਬੰਦਾ ਵਿਹਲਾ ਨੀ, ਸਾਰੇ ਕੰਮਾਂ ਦੇ ਆ, ਕੋਈ ਭੁੱਖਾ ਨੀ, ਕੰਮ ਕਰਕੇ ਆਉਂਦੇ ਆ, ਪੈਸੇ ਮਿਲਦੇ ਆ, ਕਦਰ ਹੈ ਕੰਮ ਦੀ। ਜਾਂ ਕੋਈ ਝਾੜੂ ਮਾਰਦਾ, ਜਾਂ ਕੋਈ ਖੇਤੀ ਕਰਦਾ, ਕਾਰ ਤੇ ਜਾਂਦੇ ਜੀ, 9-9 ਲੱਖ ਦੀ ਕਾਰ ਆ ਉਹਨਾਂ ਕੋਲ।
ਭਾਰਤ ਵਰਗਾ ਕੋਈ ਮੁਲਕ ਹੈ ਨੀ, ਇੱਥੇ 90 ਰੁਪਈਆਂ ਦਾ ਠੰਡਾ ਹੀ ਉਹ, ਇੱਥੇ ਕਿੰਨੇ ਦਾ ਪੈਂਦਾ? ਦੋ ਢਾਈ ਦੇ ਭਾਰਤ ਦੇ ਕਿੰਨੇ ਬਣਨੇ ਆ?
160-170
ਫੇਰ ਅਸੀਂ ਤਾਂ ਫੇਰ 90 ਚ ਲੜ ਕੇ ਆ ਜਾਂਦੇ ਭਾਈ ਨਾਲ, ਵੀ ਤੂੰ ਜਿਆਦਾ ਵਧਾ ਤੇ ਰੇਟ, ਇਸ ਹਿਸਾਬ ਨਾਲ ਸਸਤਾ ਇੱਧਰ ਹਿਸਾਬ ਨਾਲ ਇੱਥੇ
ਸਸਤਾ। ਜੇ ਤਨਖਾਹ 65 ਰੁਪਏ ਨਾਲ ਬੰਦਾ ਮਹੀਨਾ ਕੱਢ ਲੈਂਦਾ, 65-60 ਰੁਪਏ ਨਾਲ ਸਸਤਾ ਰਹਿੰਦਾ।
ਕੰਮ ਸਹੀ ਆ, ਇੱਥੇ 65 ਰੁਪਈਆਂ ਨੂੰ ਪੁੱਛਦਾ ਕੋਈ ਨੀ,
65 ਰੁਪਏ ਕਿਲੋ ਪੈਸੇ ਦਾਲ ਨੀ ਮਿਲਦੀ,
ਗੰਢੇ ਹੀ ਆਉਂਦੇ ਆ 65 ਰੁਪਈਏ ਕਿਲੋ, ਕੱਲੇ ਖਾਈ ਚਲੋ ਰੋਟੀ ਨਾ। ਮਤਲਬ
ਫਰਕ ਤਾਂ ਹੈ, ਬਾਕੀ ਨੰਬਰ 1 ਨੇ ਕੁਆਲਿਟੀ, ਅੱਜ ਕੀਤਾ ਕੋਈ ਚੀਜ਼ ਬਾਸੀ ਹੋਊਗੀ ਚੱਕ ਕੇ ਡਰੰਮ ਚ ਮਾਰ ਦਿਆ ਕਿਤੇ।
ਉਹ ਜੇ ਬੰਦਾ ਇੱਥੇ ਬਿਮਾਰ ਬਿਮੂਰ ਹੋ ਜਾ, ਫੇਰ ਕਿੰਨੀ ਕੁ ਪੁੱਛ ਪੜਤਾਲ ਆ?
ਬਿਮਾਰ ਹੈ ਫ੍ਰੀ ਇਲਾਜ ਹੈ।
ਕਹਿੰਦੇ ਵੀ ਬੰਦੇ ਦੀ ਲੱਤ ਜੇ ਅੱਜ ਦੁਖਦੀ ਆ ਤੇ ਸਾਲ ਬਾਅਦ ਓਹਨੂੰ ਦਵਾਈ ਦਿੰਦੇ ਆ, ਜਦੋਂ ਨੂੰ ਓਹਦੀ ਲੱਤ ਖਾੜੀ ਜਾਂਦੀ ਆ। ਇੱਥੇ ਸਾਡੇ ਵੀ ਗਿਆ ਇੱਕ, ਉਹ ਕਹਿੰਦਾ ਵੀ ਤਾਇਆ, ਕਹਿੰਦਾ ਵੀ ਮੇਰੀ ਦਾੜ, ਉਹ ਦੱਸਦੇ ਹੋਣਗੇ, ਕਹਿੰਦਾ ਵੀ ਮੇਰੀ ਦਾੜ ਸੀਗੀ ਦੁਖਦੀ, ਕੀੜਾ ਲੱਗਾ ਸੀ, ਕਹਿੰਦਾ ਵੀ ਡਾਕਟਰ ਕਹਿੰਦੇ ਬਈ 6 ਮਹੀਨੇ ਬਾਅਦ ਆਯੋ, ਕਹਿੰਦਾ 6 ਮਹੀਨੇ ਬਾਅਦ ਸਾਰੀਆਂ ਨੂੰ ਲੱਗ ਗਿਆ ਤੇ ਫੇਰ ਉਹਨਾਂ ਨੇ ਪੀੜੀ ਨਵਾਂ ਪਾਤਾ। ਮੈਂ ਕਿਹਾ ਚੰਗਾ ਕੀਤਾ ਗਿਆ, ਤੇ ਕਹਿੰਦਾ ਉਦੋਂ ਹੀ ਸਗੋਂ ਪਾਉਂਦੇ ਤੇ ਬਾਕੀ ਬਚ ਰਹਿਣੀਆਂ ਸੀ।
ਪੂਰਾ ਬੰਦੋਬਸਤ ਕਰਦੇ ਆ, ਫਰਜ਼ ਕੀਤਾ ਬੰਦਾ ਡੁੱਬ ਗਿਆ ਨਾ, ਸੱਟ ਵੀ ਲੱਗ ਜੇ ਤੇ ਮਾਲਕ ਕਹਿੰਦਾ ਘਰੇ ਰਹਿ,
ਪੈਸੇ
ਸਰਕਾਰੀ ਡਾਕਟਰ ਲੈ ਕੇ ਦੇਊਗਾ, ਡਿਊਟੀ ਹੋਣੀ ਉਹਨੇ, ਨੀਂਦ ਆਉਣਾ ਨੀ।
ਨਹੀਂ ਫਿਰ ਬੈਠੇ
ਮੁੰਡਾ ਕੰਮ ਕਰਦਾ ਸੀਗਾ, ਸੱਟ ਲੱਗ ਗਈ ਗਾਂ ਦੇ ਪੈਰ, ਪੈਰ ਤੇ ਪੈਰ ਰੱਖਤਾ ਤੇ ਉਹਦਾ ਹੁਣ ਬਲਾਸਟ ਲੱਗਿਆ ਹੋਇਆ, ਘਰੇ ਬੈਠਾ ਤੇ ਮੁੰਡਾ ਉਹ ਜਗ੍ਹਾ ਆਪਣਾ ਮੁੰਡਾ ਕੰਮ ਕਰਦਾ ਹੁਣ।
ਨਹੀਂ
ਮੁੰਡਾ ਆਪਣਾ ਕੱਢਦਾ,
ਬੈਠੇ ਨੂੰ ਪੈਸੇ ਵੀ ਦਿੰਦੇ ਆ,
ਮੈਂ ਕਿਹਾ ਪੈਸੇ ਗੌਰਮੈਂਟ ਦਿੰਦੀ ਆ ਅੱਧੀ ਤਨਖਾਹ,
ਇਹ ਨੀ ਹਟਦਾ ਉਹਦਾ ਪੈਰ 6 ਮਹੀਨੇ
ਦੁੱਧ
ਨੂੰ ਇੱਥੇ ਵੀ ਕੋਈ ਨੀ ਪੁੱਛਦਾ, 40-40 ਰੁਪਈਏ ਵਿਚਾਰਾ ਰੋਲਣ ਡਿਆ ਦੁੱਧ ਤੇ, ਸਗੋਂ ਮਹਿੰਗਾ ਪੈਂਦਾ ਇੱਧਰ। ਇਹ ਜਿਹੜੀਆਂ ਜਿਹੜਾ ਗਾਵਾਂ ਇੰਨੀਆਂ ਰੱਖੀਆਂ, ਇਹ ਤਾਂ ਗੋਹਾ ਰੂੜੀ ਰਾੜੀਆਂ ਤੇ ਨੀ ਹੋਣੀਆਂ ਇੱਥੇ?
ਇੱਥੇ ਗਾਈਆਂ ਆਟੋਮੈਟਿਕ ਸਿਸਟਮ ਹੈ, ਜਗ੍ਹਾ ਇਸ ਤਰ੍ਹਾਂ ਦੇ ਬਣੀ ਆ, ਗੋਹਾ ਰੁੜ ਕੇ ਥੱਲੇ ਚਲਿਆ ਜਾਂਦਾ, ਉਹਦੇ ਵਿੱਚ ਮਸ਼ੀਨ ਲੱਗੀ ਆ, ਉਹ ਚੱਲਦੀ ਰਹਿੰਦੀ ਆ, ਬਾਹਰ ਖੂਹ ਬਣੇ ਵੱਡੇ ਵੱਡੇ, ਉਹਨਾਂ ਖੂਹ ਚ ਗੋਹਾ ਪਈ ਜਾਂਦਾ।
ਖੂਹ ਭਰ ਲਿਆ ਤੁਸੀਂ ਗੋਹਿਆਂ ਦੇ? ਇੱਥੇ ਪਾਣੀ ਦੇ ਭਰੇ ਅਸੀਂ, ਤੁਸੀਂ ਗੋਹਿਆਂ ਦੇ ਭਰ ਲਿਆ?
ਮੈਂ ਤੁਹਾਨੂੰ ਫੋਟੋ ਭੇਜੂਗਾ, ਮੈਂ ਤੁਹਾਨੂੂੰ ਕਿਸੇ ਵੇਲੇ ਫੋਟੋ ਭੇਜੀ ਵੀ ਆ ਕਿ ਭੇਜੀ ਆ, ਉਹ ਭੇਜ ਦੂਗਾ, ਧਿਆਨ ਨਾਲ ਵੇਖ ਲਿਓ ਕਿ ਗੋਹਾ ਕਿਵੇਂ 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 ਚੱਲਦਾ।
ਤੁਸੀਂ ਸਾਨੂੰ ਗੋਹਾ ਹੀ ਵਿਖਾਉਣਾ, ਕੋਈ ਹੋਰ ਚਾਹੀਦੀ ਚੀਜ਼ ਵਿਖਾਇਓ। ਕਰਮਪਾਲ ਭਾਜੀ ਸੁਣਦੇ ਪਏ ਨੇ, ਇਹ ਨਾ ਪੈਰਿਸ ਤੋਂ ਆ, ਇਹਨਾਂ ਨੇ ਕਿਹਾ ਸੀਗਾ ਵੀ ਨਗਿੰਦਰ ਸਿੰਘ ਜੀ ਨੂੰ ਜਿਹੜਾ ਉਹ ਰੱਖ ਲੈਂਦੇ ਨਾ, ਇਹਦਾ ਰਖਾ ਦਿੰਦੇ ਗਰੰਟੀ, ਉਹ ਕਹਿੰਦੇ ਸੀ ਨਗਿੰਦਰ ਸਿੰਘ ਜੀ ਨੂੰ ਕਹੋ ਕਿ 40 ਸਾਲ ਤੋਂ ਕਥਾ ਕੀਰਤਨ ਕਰਦੇ ਹੋ ਗਿਆ ਉਹਨਾਂ ਨੂੰ, ਕਹਿੰਦੇ ਉਹਨਾਂ ਨੇ ਮੇਰੀ ਮਾੜੀ ਜਿਹੀ ਟੀਕਾ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਤੇ ਕਿਤੇ ਪੈਰ ਸਾ ਕੇ ਮੈਨੂੰ ਕੁੱਟਣ ਹੀ ਨਾ ਗਈ।
ਰੱਖਣ ਲਈ ਮਤਲਬ ਉਹਦੇ ਵਿੱਚ ਇਹ ਗੱਲ ਮੈਨੂੰ ਲੱਗੀ ਕਿ ਗਲਤੀ ਰੱਖ ਲੋ, ਰੱਖਣ ਦਾ ਮਤਲਬ ਰੱਖਣ ਦਾ ਮਤਲਬ ਹੁੰਦਾ।
ਉਹ ਚਲੋ ਤੁਸੀਂ ਮੌਸਮ, ਉਹ ਮੇਰੀ ਗੱਲ ਸੁਣੋ, ਤੁਸੀਂ ਮੌਸਮ, ਉਹ ਮੇਰੀ ਵੀ ਗੱਲ ਸੁਣ ਲਓ, ਚਲੋ ਤੁਸੀਂ ਮੁਫ਼ਤ ਕਥਾ ਕੀਰਤਨ ਕਰੀ ਜਾਇਓ, ਉਹਦਾ ਕਹਿਣ ਦਾ ਮਤਲਬ ਨਾ ਲਿਓ ਪੈਸੇ, ਉਹ ਕਿਹੜਾ ਤੱਕ ਜਿੱਦਾਂ ਤੁਹਾਨੂੰ ਅੱਗੇ ਜੇਬ ਚ ਪਾ ਕੇ ਇੱਦਾਂ ਫੇਰ ਵਾਪਸ ਕਰ ਜਿਓ, ਇਹਦਾ ਮਤਲਬ ਤੁਸੀਂ ਇੱਦਾਂ ਸਮਝ ਲਓ।
ਖੋਟੀ ਪਦਵੀ ਹੈ, ਬਾਬਾ ਬੁੱਢਾ ਜੀ ਹੱਡ ਗ੍ਰੰਥੀ ਰਹੇ ਆ ਦਰਬਾਰ ਸਾਹਿਬ ਦੇ, ਇਹ ਮੈਨੂੰ ਪਦਵੀ ਗ੍ਰੰਥੀ ਦਾ ਨਾਮ ਦੇ ਕੇ ਮੈਨੂੰ ਕਿਹਾ, ਤੇ ਹੁਣ ਮੈਨੂੰ ਏਦੂ ਵੱਡਾ ਸਮਾਨ ਕਿੱਥੇ ਮਿਲ ਸਕਦਾ।
ਇਹ ਗੱਲ ਤੁਹਾਡੀ ਠੀਕ ਹੈ, ਇਹ ਸੱਚੇ ਪਾਤਸ਼ਾਹ ਦੀ ਮਿਹਰ ਹੀ ਹੈ, ਸਭ ਉਹਦੀਆਂ ਕਿਰਪਾ ਦੇ ਨਾਲ ਹੀ ਆ। ਭਾਵਨਾ ਬੜੀ ਚੰਗੀ ਸੀ, ਤੁਸੀਂ ਥੋੜਾ ਨਹੀਂ, ਮਾਫ਼ੀ ਨੀ ਮੰਗਣੀ, ਉਹਨਾਂ ਨੇ ਵੀ ਮੰਗ ਲਈ ਮਾਫ਼ੀ। ਵੀ ਨਹੀਂ ਤੇ ਸਾਨੂੰ ਵੀ ਮਤਲਬ ਤੁਹਾਡੇ ਵਾਂਗੂ ਪੈਸੇ ਨਾ ਮੋੜਨੇ ਪੈ ਜਾਣ ਕਿਤੇ ਹਰਮਨ ਰੇਡੀਓ ਵਾਲਿਆਂ ਨੂੰ। ਨਜ਼ਾਰਾ ਫੇਰ ਹੀ ਬਜਣਾ, ਇਹ ਕਰਮਪਾਲ ਹੋਰਾਂ ਨੂੰ ਫਿਰ ਪਤਾ ਲੱਗਣਾ ਨਜ਼ਾਰੇ ਜਦੋਂ ਇਹਨਾਂ ਨੂੰ ਬਜੇ, ਹਲੇ ਇਹਨਾਂ ਨੂੰ ਨਜ਼ਾਰੇ ਨੀ ਬਜੇ ਕਿਉਂਕਿ ਰਿਕਾਰਡਿੰਗ ਦੇ ਵਿੱਚ ਕਾਮ ਕ੍ਰੋਧ ਮੋਹ ਲੋਭ ਹੰਕਾਰ ਹਲੇ ਵਸ ਚ ਆਏ ਨਹੀਂ, ਇਹ ਗੱਲ ਤੁਹਾਡੀ ਠੀਕ ਹੈ, ਮੰਨਣ ਯੋਗ ਆ।
ਮਾਫ ਕਰਨਾ ਮੈਂ ਥੋੜਾ ਪੌਣਾ ਘੰਟਾ ਲੈ ਗਿਆ, ਤੁਸੀਂ ਹੁਣ ਮੈਂ ਉਹ ਗੱਲ ਹੋਰ ਕਹਿਣ ਲੱਗਿਆ, ਤੁਸੀਂ ਕੀਰਤਨ ਚਾਲੀ ਬੰਦ ਕਰਤਾ, ਜੇਕਰ ਇੱਕ ਬੰਦੇ ਦਾ ਫੋਨ ਆਇਆ ਉਹ ਮੈਂ ਨੋਟ ਕੀਤਾ, 35-40 ਮਿੰਟ ਤੱਕ ਬੋਲਦਾ ਰਿਹਾ।
ਬੰਦਾ ਦੱਸੋ ਤੁਸੀਂ ਨਾ ਲਓ ਉਹਨੂੰ ਆਪਾਂ, ਬੰਦਾ ਕਿਹੜਾ ਸੀ, ਸਾਨੂੰ ਬੰਦੇ ਦਾ ਨਾਂ ਦੱਸੋ ਤੇ ਆਪਾਂ ਫਾਈਨ ਪਾਉਣੇ ਆ। ਨਾ ਓਦਾਂ ਤੁਸੀਂ ਮੈਨੂੰ ਪਤਾ ਲੈਣਾ ਨੀ ਚਾਹੁੰਦੇ, ਡਰਦੇ ਉਹ ਥੋੜਾ ਸੰਗਦੇ ਹੋਣੇ, ਜਗਦੇ ਹੋਣੇ ਵੀ ਕਿਤੇ ਗੁੱਸਾ ਨਾ ਕਰ ਜਾਏ ਉਹ, ਮੈਨੂੰ ਪਤਾ ਨਹੀਂ, ਮੈਨੂੰ ਪਤਾ ਤੁਹਾਡਾ ਕੋਮਲ ਹਿਰਦਾ, ਤੁਸੀਂ ਚਾਹੁੰਦੇ ਵੀ ਉਹਦਾ ਹਿਰਦਾ ਨਾ ਬਲੁੰਦ ਰਿਹਾ ਜਾਵੇ ਨਾ ਸੁਣ ਕੇ। ਤੈਨੂੰ ਕਹਿੰਦੇ ਸਿੰਘ ਜੀ ਹੁਣ ਫਿਰ ਆਪਾਂ ਫਤਿਹ ਦੀ ਸਾਂਝ ਪਾ ਲਈਏ, ਨਿਆਣੇ ਮੈਨੂੰ ਲੱਗਦਾ ਕਹਿੰਦੇ ਵੀ ਖੜਾ ਕੇ ਲਿਆਓ ਹੁਣ, ਉਹ ਤੇ ਨੀ ਜਿਹੜਾ ਦੰਦੀ ਵੜ ਜਾਂਦਾ ਲੱਤ ਤੇ, ਉਹ ਕਿਹੜਾ ਸੀ, ਉਹ ਤੇ ਦੰਦ ਵਾਲੇ ਤਿੱਖੇ ਆ। ਉਹ ਮੇਰਾ ਹੈਗਾ ਵਿਚਾਰਾ, ਓਹਨੂੰ ਨਹੀਂ ਕੋਈ ਚੱਕਦਾ ਹੋਣਾ, ਥੋੜਾ ਘੱਟ ਚੁੱਕਦੇ ਹੋਣੇ, ਕਿਉਂਕਿ ਜਿਹੜਾ ਕੱਬਾ ਦੰਦੀ ਵੜ ਦਿੰਦਾ ਉਸ ਤੋਂ ਡਰ ਹੀ ਲੱਗਦਾ। ਉਹਨੇ ਕਹਿੰਦੇ ਸਿੰਘ ਜੀ ਫਿਰ ਆਪਾਂ ਫਤਿਹ ਦੀ ਸਾਂਝ ਪਾੜੀਏ ਤਾਂ ਭੁੱਲ ਚੁੱਕ ਸਾਡੀ, ਮਾਫ਼ ਕਰ ਦਿਓ, ਨਿਆਣਾ ਮੁੰਡਾ ਕਰਮ ਸਿੰਘ ਉਹਨੂੰ ਮਾਫ਼ ਕਰ ਦਿਓ, ਉਹਦਾ ਨਾ ਹੀ ਕਰਮ ਵਾ ਤੇ ਉਹ ਵਾਹਿਗੁਰੂ
ਹੈ ਮਨਾ ਬਦਵਾਰੀ
ਜੀ,
ਜੇ ਖੜੀ ਤਾਂ ਸੱਚ ਦੇ ਸਟੈਂਡ ਤੇ ਖੜੀ, ਝੂਠ ਨੂੰ ਮਾਰੀ ਧੱਕਾ, ਝੂਠ ਨੂੰ ਮਾਰੀ ਧੱਕਾ, ਜਪਦਾ ਰਹੀ ਵਾਹਿਗੁਰੂ ਜਪਦਾ ਰਹੀ ਵਾਹਿਗੁਰੂ ਤੇਰਾ ਹਲਾ ਨੀ ਸਕਦਾ ਕੋਈ ਡੱਕਾ।
ਵਾਹ ਬਾਈ ਵਾਹ, ਮਤਲਬ ਕੀ ਤੇ ਰਹਿ ਗਿਆ ਹੱਕਾ ਬੱਕਾ ਤੁਹਾਡੀ ਗੱਲ ਸੁਣ ਕੇ, ਮਤਲਬ ਕੀ ਰਹਿ ਗਿਆ ਹੱਕਾ ਬੱਕਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਨਗਿੰਦਰ ਸਿੰਘ ਜੀ ਅੱਜ ਬਹੁਤ ਪਿਆਰੀਆਂ ਜਿਹੜੀਆਂ ਗੱਲਾਂ ਬਾਤਾਂ ਸਾਨੂੰ ਕਹਿ ਕੇ ਗਏ ਨੇ, ਕੁਝ ਗੱਲਾਂ ਉਹਨਾਂ ਨੇ ਬੜੀਆਂ ਕਮਾਲ ਦੀਆਂ ਕਹੀਆਂ ਨੇ ਤੇ ਸਾਨੂੰ ਵੀ ਖੁਸ਼ੀ ਵੀ ਹੋਈ, ਬੜਾ ਚਾਅ ਵੀ ਚੜਿਆ, ਬੜਾ ਉਮੰਗ ਤੇ ਤਰੰਗ ਵੀ ਰਹੀ ਤੇ ਬਹੁਤ ਬਹੁਤ ਸ਼ੁਕਰਾਨਾ ਜੀ ਨਗਿੰਦਰ ਸਿੰਘ ਜੀ ਆਪ ਜੀ ਦਾ। ਤਾਂ ਲਓ ਵੀ ਨਗਿੰਦਰ ਸਿੰਘ ਜੀ ਹੋਰਾਂ ਨੂੰ ਗੀਤ ਵੀ ਸੁਣਾ ਤੇ ਆਪਾਂ, ਮੈਨੂੰ ਲੱਗਦਾ ਜੀ। ਤੇ ਰਮਨ ਢਿੱਲੋਂ ਸਾਹਿਬ ਤਾਂ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤਾਂ ਜੀ, ਅੱਜ ਫਿਰ ਆਵਾਜ਼ ਸਹੀ ਨਹੀਂ ਆ ਰਹੀ, ਪਲੀਜ਼ ਚੈੱਕ ਕਰੋ। ਆਵਾਜ਼ ਮਿਲ ਗਈ ਤੇ ਚੈੱਕ ਕਰੋ, ਪੱਛੇ ਲੱਗ ਗਿਆ ਤੁਹਾਨੂੰ, ਕਿਤੇ ਪੈ ਜਾ ਫੁੜਕੀ ਮਿਲ ਗਈ ਤੇ ਆ, ਔਰ ਤੁਹਾਨੂੰ ਲੈ ਜਾ ਕਿਤੇ ਜੀਰਾ ਜੀ ਫਰਿਸ਼ਤਾ ਚਾ ਕੇ। ਤੇ ਲਓ ਜੀ ਇੱਧਰ ਗੁਰਸ਼ਰਨ ਸਿੱਖੋਂ ਸਾਹਿਬ ਜੀ ਤਾਂ ਜੀ ਸੁਣਦੇ ਪਏ ਨੇ, ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ ਚ ਸ਼ਾਮਿਲ ਕਰੀਏ। ਆਹ ਲਓ ਜੀ ਕਰੋ ਸ਼ਾਮਿਲ।
ਸਰਕਾਰੀ ਫੰਡ ਆਉਂਦੇ ਨੇ ਤੁਹਾਨੂੰ, ਪੈਸੇ ਬਚ ਜਾਂਦੇ ਆ, ਨਜ਼ਾਰੇ ਲੈਂਦੇ
ਹੋ। ਉਹ ਦੂਰੋਂ ਸਾਨੂੰ ਵੀ ਤੁਹਾਡੇ ਨਜ਼ਾਰੇ ਹੀ ਲੱਗਦੇ ਆ, ਵੀ ਮੌਕਿਆਂ ਤੁਸੀਂ ਲੈਣੇ ਏਰੀਆ ਦੀ ਧਰਤੀ ਤੇ ਬੈਠੇ ਆ, 25 ਰੁਪਏ ਤੁਹਾਨੂੰ ਘੰਟੇ ਦੇ ਮਿਲ ਜਾਂਦੇ ਆ। ਏਦਾਂ ਤਾਂ ਸਾਨੂੰ ਵੀ ਨਜ਼ਾਰੇ ਹੀ ਲੱਗਦਾ ਆ, ਇੱਥੋਂ ਬੈਠੇ ਦਾ ਹਰੇਕ ਬੰਦੇ ਨੂੰ ਹਰੇਕ ਦੇ ਨਜ਼ਾਰੇ ਹੀ ਲੱਗਦੇ ਆ। ਵਾਹ ਤੁਹਾਨੂੰ ਅਸੀਂ ਫੜੇ ਆ, ਤੁਹਾਨੂੰ ਅਸੀਂ ਫੜੇ ਆ, ਵਾਹ ਤੁਹਾਨੂੰ ਮੈਂ ਫੜੀ ਆ। ਲੋਕੀ ਆਖਦੇ ਨਜ਼ਾਰੇ ਬੜੇ ਲੈਂਦੇ ਨੇ, ਵਾਹ ਤੁਹਾਨੂੰ ਮੈਂ ਫੜੀ ਆ। ਤੇ ਤਾਇਆ ਜੀ ਤੇ ਕਰਮ ਪਾਲ ਭਾਰੀ ਹੋਣੀ ਭਾਜੀ ਹੋਣੀ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਢਿੱਲੋਂ ਜੀ ਚੀਡੀ ਸਾਹਿਬ। ਕਰਮ ਪਾਲ ਆ ਤੇ ਤੂੰ ਹਰਜਾ ਬਾਜਾ ਜਾਂ ਨਗਿੰਦਰ ਸਿੰਘ ਨਾਲ ਪੰਗੇ ਨਾ ਲੈ, 40 ਸਾਲਾਂ ਦਾ ਉਹਨਾਂ ਦਾ ਤਪ ਤਪੱਸਿਆ ਕੇ ਤੇ ਤੂੰ ਤੀਜੀ ਅੱਖ ਨਾਲ ਖਿਲਾ ਬੈਠੀ ਉਹਨਾਂ ਦੀ, ਤੇ ਭਸਮ ਕਰ ਦੇਣੀ ਬੜੇ ਉਹਦਾ ਤਾਂ ਸੁਭਾਅ ਬੜਾ ਪਿਆਰਾ, ਕਦੇ ਕਦੇ ਥੋੜਾ ਬਹੁਤ ਫੀਲ ਕਰ ਜਾਂਦੇ ਗੱਲਬਾਤ ਨੂੰ, ਉਹਦਾ ਦਿਲ ਦੇ ਬੜੇ ਪਿਆਰੇ ਆ, ਰੱਬ ਦਾ ਨਾਮ ਲੈਣ ਵਾਲੇ ਆ, ਉਹ ਬਾਲਾ ਨਾ ਉਹਨਾਂ ਨੂੰ ਸਤਾਇਆ ਕਰ ਉਹ ਪੋਤਾ। ਕਹਿੰਦੇ ਤਾਂ ਜੀ ਗੁਰਵੀਰ ਭਾਜੀ ਕਹਿੰਦੇ ਨੇ ਮੇਰਾ ਗੀਤ ਨੀ ਸੁਣਾਇਆ, ਗੀਤ ਔਰ ਰਮਾਣੇ ਦਾ ਸੁਣਾਓ। ਮਿਲ ਗੀਤ ਰਮਾਣਾ ਤੇ ਨਿਆਣਾ ਇਹ ਵਰਾਉਣੇ ਬੜੇ ਔਖੇ, ਮਿਲ ਗੀਤ ਫੇਰ ਢਿੱਲੇ ਨੂੰ ਸੂਰ ਦੀਆ ਓ
ਪਤੀਸੀਆਂ ਉਹਦੀਆਂ ਗੱਲਾਂ ਗੱਲ ਗੱਲ ਨਾਲ ਦੀਆਂ ਮੈਂ ਸਦਕੇ, ਫੁੱਲ ਪਤੀਸੀਆਂ ਉਹਦੀਆਂ ਗੱਲਾਂ ਗੱਲ ਗੱਲ ਨਾਲ ਦੀਆਂ, ਟੋਆ ਠੋਡੀ ਦੇ ਵਿੱਚ ਨਾ ਪਤਲੀ ਨਾ ਭਾਰੀ, ਉਹ ਤੁਹਾਨੂੰ ਨੈਣ ਜੱਟੀ ਦੇ ਫੜੇ ਨੇ ਕੋਲ ਸ਼ਰਾਬ ਦੇ, ਦੋਨੋਂ ਨੈਣ ਜੱਟੀ ਦੇ ਪਰੇ ਨੇ ਕੋਲ ਸ਼ਰਾਬ ਦੇ, ਤਣ ਸੁਰਾਹੀ ਮੰਦੀ ਮਿਰਗਾ ਤੋਰੀ ਉਧਾਰੀ, ਉਹ ਥੋੜੀ ਠੋਣ ਦੁਆਰੇ ਕਾਲੀ ਗਾਨੀ ਜੱਟੀ ਦੇ ਮੈਂ ਸਦਕੇ, ਗੋਰੀ ਠੋਣ ਦੁਆਰੇ ਕਾਲੀ ਗਾਨੀ ਜੱਟੀ ਦੇ, ਕੁੰਡਲੀ ਮਾਰੀ ਉਹ ਬੈਠੀ ਤ੍ਰਿੰਜਣਾ ਦੇ ਵਿੱਚ ਉਹ ਚਰਖੇ ਤੰਦ ਪਾਉਂਦੀਆ, ਬੈਠੀ ਤ੍ਰਿੰਜਣਾ ਦੇ ਵਿੱਚ ਉਹ ਚਰਖੇ ਤੰਦ ਪਾਉਂਦੀਆ, ਵੇਖ ਰੰਗ ਜੱਟੀ ਦਾ ਤੋਬਾ ਕਰਨ ਲਲਾ, ਮੇਰੀ ਵਿੱਚ ਹਜ਼ਾਰਾਂ ਦੇ ਮੈਂ ਸਦਕੇ ਗੁੱਜੀ ਹੀਰ ਰਹੇ ਨਾ ਮੇਰੀ ਵਿੱਚ ਹਜ਼ਾਰਾਂ ਦੇ ਪਿਓ ਤੂੰ ਚਿੱਟਦੀ ਹੈ ਸਾਹਾਂ ਤੋਂ ਪਿਆਰੀ ਓ ਚੱਟੀ ਖਾਤਰ ਆਇਆ ਜੋਗ ਲੈਣ ਨੂੰ ਟਿੱਲੇ ਤੋਂ ਮੈਂ ਤੇਰੇ ਚੱਟੀ ਖਾਤਰ ਆਇਆ ਜੋਗ ਲੈਣ ਨੂੰ ਟਿੱਲੇ ਤੋਂ ਪਾ ਦੇ ਮੁੰਦਰਾ ਕੰਨੀ ਛੁਰੀ ਫੇਰ ਇੱਕ ਵਾਰੀ ਓ ਜਾ ਕੇ ਖੇੜਾਂ ਦੇ ਪਿੰਡ ਦਰਸ਼ਨ ਕਰੀਏ ਹੀਰ ਦੇ ਮੈਂ ਸਦਕੇ ਜਾ ਕੇ ਖੇੜਾਂ ਦੇ ਪਿੰਡ ਦਰਸ਼ਨ ਕਰੀਏ ਹੀਰ ਦੇ ਕਹੇ ਤਰੀਕੇ ਵਾਲਾ ਇਸ ਬੁਰੀ ਬਿਮਾਰੀ ਨੈਣ ਸੰਦਲੀ ਜੱਟੀ ਦੇ ਖਿਜਗੇ ਨੀ ਘਰ ਪੰਡਤਾਂ ਦੇ ਮੁਰਗੇ ਖਿਜਗੇ ਨੀ ਮੁੰਡੇ ਕਾਲੀਆਂ ਦੇ ਦਾਰੂ ਪੀਣ ਖਿਜਗੇ ਨੀ ਪੱਗ ਟੁੱਟ ਗਿਆ ਸਾਰੀ ਸਾਰੀ ਬਈ ਦੁਨੀਆ ਦਾ
ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿਚ ਲਾਈਵ ਹੋਣਗੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਸ਼ਰਮਾ ਜੀ ਕੀ ਗੱਲ ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ
ਉਹ ਯਾਰ ਕੀ ਦੱਸਾਂ ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ
ਲੈ ਬਸ ਇੰਨੀ ਜੀ ਗੱਲ ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ ਭਾਵੇਂ ਤੁਸੀਂ ਕਰਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ ਬੁੱਕ ਕੀਪਿੰਗ ਐਂਡ ਪੇਰੋਲ ਕੰਪਨੀ ਐਂਡ ਟਰਸਟ ਸੈਟਅਪ GST ਐਂਡ ਬੇਸ ਲੋਜਮੈਂਟਸ ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80 1300-9411-80
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਆਇਆ ਨੀ ਪ੍ਰੋਗਰਾਮ ਤਾਇਆ ਜੀ ਆ ਗਿਆ ਪ੍ਰੋਗਰਾਮ ਸੋਹਣਿਆ ਤਾਇਆ ਜੀ ਸੋਹਣੇ ਕਿਹਨੂੰ ਕਹੀ ਜਾਣਾ ਮਾਰ ਕੇ ਜੀ ਬਿੜਾ ਤੇਰੀਆਂ ਕਹਿੰਦਾ ਕਾਣੇ ਲਾਲ ਕਰ ਦੂੰਗਾ ਉਹ ਸੋਹਣੇ ਟੀਟੂ ਨੂੰ ਕਹਿੰਦਾ ਸੀ ਅੱਛਾ ਟੀਟੂ ਤੈਨੂੰ ਸੋਹਣਾ ਲੱਗਦਾ ਮੈਨੂੰ ਤਾਂ ਸਾਰੀ ਦੁਨੀਆਂ ਸੋਹਣੀ ਲੱਗਦੀ ਅੱਛਾ ਬੱਲੇ ਤੇਰੇ ਖੁਦ ਆਇਆ ਤੇ ਨਵੇਂ ਰੂਪ ਅੱਛਾ ਇੱਕ ਟੀਟੂ ਭਾਜੀ ਤਾਇਆ ਜੀ ਇੱਕ ਸਵਾਲ ਪੁੱਛਦੇ ਸੀ ਟੀਟੂ ਸਵਾਲ ਤੈਨੂੰ ਕਿਉਂ ਪੁੱਛਦਾ ਜਿੱਦਾਂ ਤੁਹਾਨੂੰ ਪੁੱਛਦੇ ਸੀ ਨਗਿੰਦਰ ਸਿੰਘ ਜੀ ਨੂੰ ਸਿੱਧਾ ਕਿਉਂ ਨਹੀਂ ਉਹਨੇ ਪੁੱਛਿਆ ਇਹਨੂੰ ਪੱਛੀ ਲੱਗੜੇ ਨੂੰ ਆਦਤ ਦੀ ਹੈ ਸਿੱਧਾ ਸਵਾਲ ਨਹੀਂ ਪੁੱਛਦਾ ਕੀ ਆਂਦਾ ਇਹ ਕਹਿੰਦਾ ਤਾਇਆ ਜੀ ਇਜ਼ਰਾਈਲ ਫਰਿਸ਼ਤਾ ਕੀ ਹੁੰਦਾ ਜਦੋਂ ਕੱਢ ਲਓ ਨਾ ਰੂਹ ਤੇਰੇ ਸਰੀਰ ਚੋਂ ਤੇ ਤੈਨੂੰ ਲੱਗ ਪਤਾ ਜਾਣਾ ਇਜ਼ਰਾਇਲ ਫਰਿਸ਼ਤਾ ਕਹਿੰਦੇ ਕਿ ਇਜ਼ਰਾਇਲ ਫਰਿਸ਼ਤਾ ਜਿਵੇਂ ਆਪਾਂ ਕਹਿੰਦੇ ਹਾਂ ਜੀ ਬਈ ਬੁਲਾਵਾ ਮਿਲ ਗਈ ਆ ਗਿਆ ਤੈਨੂੰ ਇਜ਼ਰਾਇਲ ਫਰਿਸ਼ਤੇ ਦਾ ਇੱਧਰ ਪਹਿਲਾਂ ਟੈਲੀਫੋਨ ਚੱਕ ਹੈਲੋ ਪੱਛੀ ਲੱਗੇ ਸਾਨੂੰ ਮਿਲ ਕੇ ਨੀ ਗਿਆ ਚਲੇ ਗਿਆ ਵਾਪਸ ਕਈ ਸਹੀਆਂ ਦੇ ਬਲਿਓ ਤੇਰੇ ਸ਼ਾਬਾਸ਼ ਬਈ ਤੂੰ ਸਾਡੇ ਲਾਗੇ ਆ ਕੇ ਮੁੜ ਗਿਆ ਤੇ ਦਿੱਲੀ ਦੱਖਣ ਰਹਿੰਦਾ ਹੁੰਦਾ ਤਾਂ ਤੂੰ ਆਉਣਾ ਹੀ ਕੀ ਸੀ ਚੰਗਾ ਸਾਡਾ
ਬਹੁਤ ਤੁਹਾਨੂੰ ਪਤਾ ਮੌਕਾ ਮਿਲਿਆ ਨੀ ਟਾਈਮ ਨੀ ਲੱਗਾ
ਉਹ ਵੇਖੀ ਮੈਂ ਸਮਿਆਂ ਕਹਿ ਦਿੰਦੇ ਕਹਿੰਦੇ ਸਿੰਘ ਵਾਂਗੂ ਗੱਲਾਂ ਕਮਾਲ ਦੀਆਂ ਜੀ ਉਹ ਅੱਛਾ ਉਹਨਾਂ ਦੀਆਂ ਗੱਲਾਂ ਤੁਸੀਂ ਸੁਣਨ ਆ ਗਏ ਆ ਤੇ ਸਾਡੀਆਂ ਇੱਥੇ ਸੁਣਨੀ ਆਏ ਇੱਥੇ ਅਸੀਂ ਫੜ ਕੇ ਤੇ ਨਹੀਂ ਰੱਖ ਲੈਣਾ ਪਾਸਪੋਰਟ ਦੂਰੋਂ ਸੁਣਨ ਦਾ ਸਵਾਦ ਨਾਲੇ ਦੂਰ ਦੇ ਢੋਲ ਸਵਾਦ ਵੀ ਲੱਗਦੇ ਚੰਗੇ ਲੱਗਦੇ ਆ ਲਾਗੇ ਆਏ ਤੇ ਫਿਰ ਬੰਦੇ ਵੈਸੇ ਵੀ ਕੰਨ ਪੜਦੇ ਆ ਸਿਆਣੇ ਕਹਿੰਦੇ ਹੁੰਦੇ ਦੂਰ ਦੇ ਕੋਲ ਚੰਗੇ ਆ
ਬਸ ਤਾਂ ਜੀ ਏਡੇ ਥੋੜਾ ਟਾਈਮ ਜਿਹਾ ਲੱਗਾ
ਨਹੀਂ ਚਲੋ ਹੋਰ ਬਾਕੀ ਸਭ ਵਧੀਆ ਰਿਹਾ ਇੰਡੀਆ ਦਾ ਟੂਰ ਚੰਗਾ ਰਿਹਾ
ਇੰਡੀਆ ਦਾ ਤਾਂ ਜੀ ਟੂਰ ਵਧੀਆ ਹੈ ਬਾਕੀ ਤੁਹਾਨੂੰ ਪਤਾ ਹਾਲਾਤ ਹੁਣ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਤੇ ਉਦਾਂ ਵੀ ਟਾਈਮ ਹੋ ਗਿਆ ਸਾਡਾ
ਗਰਮੀ ਤੇ ਫਿਰ ਮੰਨਣੀ ਚੱਲ ਤੂੰ ਤੇ ਕੀ ਮੰਨਣੀ ਨਾ ਸਾਡੀ ਮੰਨਦੀ ਹੋਣੀ ਜ਼ਿਆਦਾ ਕਿਉਂਕਿ ਉਹ ਤਾਂ ਉਧਰ ਮੁਲਕ ਠੰਡੇ ਚ ਹੋਏ
ਆਹੋ ਉਹ ਗੱਲ ਏਦਾਂ ਵੀ ਹੁਣ ਗਰਮੀ ਇੰਨੀ ਤੇ ਬਾਹਰ ਅੰਦਰ ਤੇ ਤੁਹਾਨੂੰ ਪਤਾ ਜਾਣਾ ਤੇ ਫਿਰ ਸ਼ਾਮ ਨੂੰ ਜਾਈਦਾ ਸੀ ਤੇ ਉਸ ਤੋਂ ਬਾਅਦ ਫਿਰ ਮਾਰਕੀਟ ਜਾ ਕੇ ਫੇਕ ਉਹ ਟਾਈਮਿੰਗ ਹਾਂ ਟਾਈਮਿੰਗ ਇੱਧਰ ਉੱਧਰ ਮਾਰਕੀਟ ਕਰੀ ਉਹਨੂੰ ਸ਼ੋਪਿੰਗ ਕਰੀ ਕਿਤੇ ਗਾ ਪਾਸਾ ਰਿਸ਼ਤੇਦਾਰਾਂ ਵਿੱਚ ਟਾਈਮ ਨਿਕਲ ਗਿਆ
ਆਹੋ ਕਦੇ ਰਿਸ਼ਤੇਦਾਰਾਂ ਦੇ ਮਿਲ ਕਦੇ ਕਿਤੇ ਜਾ ਕਦੇ ਕਿਤੇ ਜਾ ਉਹ ਮਿਲਣ ਗਿਲਣ ਜੀ ਬਾਹਲਾ ਟਾਈਮ ਹੈ ਦੁਪਹਿਰੇ ਉਦਾਂ ਨੀ ਬਾਹਰ ਨਿਕਲਦੇ ਹੁਣੇ
ਦੁਪਹਿਰ ਤਾਂ ਜੀ ਕਿੱਥੇ ਜਾਣਾ ਇੰਨੀ ਗਰਮੀ ਤੁਹਾਨੂੰ ਪਤਾ ਜੀ ਹਾਲਾਤ
ਤੂੰ ਤਾਂ ਨਿਕਲ ਜਾਂਦਾ ਤੂੰ ਇੱਥੋਂ ਗਿਆ ਸੀ ਉਮਾ ਹੋਇਆ ਤੂੰ ਉਹ ਭਾਜੀ ਦੀ ਕੁੜੀ
ਮੋਟਰਸਾਈਕਲ ਤੇ ਮਾੜਾ ਮੋਟਾ ਏਦਾਂ ਬਾਜ਼ਾਰ ਜਾਣਾ ਉਹ ਤਾਂ ਮੋਟਰਸਾਈਕਲ ਤੇ ਜਾ ਕੇ ਫਿਰਦਾ ਰਿਹਾ ਉਹਨਾਂ ਨੂੰ ਤਾਂ ਦੁਪਹਿਰੇ ਲੈ ਕੇ ਥੋੜੀ ਫਿਰਦਾ ਤਾ ਜੀ
ਉਹ ਅਗਲੇ ਨੀ ਕਹਿੰਦੇ ਸੀ ਇੰਨੇ ਸਾਲਾਂ ਬਾਅਦ ਤੂੰ ਗੱਡੀ ਲੈ ਕੇ ਫਿਰ ਤੂੰ ਮੋਟਰਸਾਈਕਲ ਭਜਾਈ ਫਿਰਦਾ ਮੋਟਰਸਾਈਕਲ ਨਾ ਭੀ ਭੀ ਕਰਕੇ ਵੇਚਦੀ ਨਿਕਲ ਜਾਂਦਾ ਗੱਡੀਆਂ ਨੂੰ ਜਗ੍ਹਾ ਚਾਹੀਦੀ ਜਾ ਰਹੀ
ਗੱਡੀਆਂ ਜਗ੍ਹਾ ਚਾਹੀਦੀ ਨਾਲੇ ਗੱਡੀ ਉੱਥੇ ਵਰਤਣੀ ਜਿੱਥੇ ਜਾਣਾ ਪੈਣਾ ਦੂਰ ਕਿਤੇ ਆ ਲੋਕ ਹੁਣ ਆਪਣੇ
ਮੋਟਰਸਾਈਕਲ
ਪਟਾਕੇ
ਇਹ ਤਾਂ ਗੱਲ ਆ ਵੀ ਪਟਾਕੇ ਕਿਹੜੇ ਪਟਾਕੇ ਤੇ ਮਗਰ ਜਿਹੜੇ ਰਹਿੰਦੇ ਉਹ ਪਾਉਂਦੇ ਆ ਮਗਰ ਵਿਚਾਰੇ ਪੈਸੇ ਲਾ ਕੇ NRI ਭਰਾ ਚੱਲ ਜਾਂਦੇ ਆ ਮਗਰ ਮੇਰਾ ਗਿਆ ਤਾਏ ਚਾਚੇ ਵਾਲੇ ਉਹ ਕਹਿੰਦੇ ਚੰਗਾ ਹਾਲ ਚਲ ਗਿਆ ਸ਼ਰਾਈ ਜਾ ਸਾਨੂੰ ਲੈ ਕੇ ਤੇ ਦੇ ਗਿਆ ਉਹ ਬੰਦਾ ਉਹ ਪਾਉਂਦੇ ਪਟਾਕੇ ਤੇਲ ਪਵਾ ਕੇ
ਜਿਹੜਾ ਬੰਦਾ ਉੱਥੇ ਆਇਆ ਉਹਨੇ ਤਾਂ ਦੋ ਹਫ਼ਤੇ ਤਿੰਨ ਹਫ਼ਤੇ ਲਾ ਕੇ ਚੱਲ ਜਾਣਾ ਜਿਹੜਾ ਹੁਣ ਉਹਨਾਂ ਨੇ ਜਿਹਨਾਂ ਰਹਿਣਾ ਉਹਨਾਂ ਨੇ ਚਲਾਉਣਾ ਬਾਅਦ ਚ ਤੇ ਬਾਅਦ ਚ ਉਹਨਾਂ ਨੇ ਕਿਹੜਾ ਪੈਸੇ ਭੇਜੇ ਤੇਲ ਪਾਉਣ ਨੂੰ
ਨਹੀਂ ਨਹੀਂ ਪੈਸੇ ਤੇ ਚਲੋ ਇੰਨੇ ਕੇ ਤੇ ਉਹ ਫੜਦਾੜੀ ਲੈਂਦੇ ਕਿਦੋਂ ਬਾਲੇ ਦੇ ਇੱਥੋਂ ਵਾਲੇ ਖੋ ਖਾ ਵੀ ਲੈਂਦੇ ਅੱਜ ਕੱਲ ਇਹ ਵੀ ਕੰਮ ਚੱਲਦਾ ਪਰ ਇਹ ਆ ਵੀ ਗੱਡੀ ਬਣ ਜਾਂਦੀ ਨਾ ਮਸ਼ੀਨਰੀ ਉਹਦਾ ਬੜਾ ਲਹਾ ਲੈਂਦੇ ਆ ਪੈਸੇ ਲੱਗਦੇ ਮਗਰ ਦੇ ਮਗਰਲਿਆਂ ਨੂੰ ਫਿਰ ਲਾ ਕੇ ਕਿਕੜੀਆਂ ਉਹ ਪਾਉਂਦੇ ਜਿਹੜੀਆਂ ਨਹੀਂ ਪਾਈਆਂ ਕਹਿੰਦੇ ਵੀ ਬਾਤ ਠੀਕ ਹੈ ਕੰਮ
ਸਹੀ ਗੱਲ ਹੈ ਗੱਡੀ ਲੈ ਲਓ ਬੁਲਟ ਲੈ ਲਓ ਕੋਈ ਵੀ ਫਿਰ ਤੁਹਾਨੂੰ ਪਤਾ ਹੀ ਆ ਫਿਰ ਲੈਣ ਮੰਗਣ ਵਾਲੇ ਨੀ ਛੱਡਦੇ ਉੱਥੇ ਬੰਦਾ ਕਰੇ ਕੀ
ਉਹ ਨਾ ਬੰਦਾ ਮਨਾ ਹੀ ਕਰ ਸਕਦੇ ਅਗਲਾ ਕਹਿਣਾ ਦੀਪਿਆ ਤੂੰ ਬਦਲ ਗਿਆ ਹੁਣ ਤੂੰ ਚੌੜ ਕੇ ਆ ਗਿਆ ਤੂੰ ਹਵਾ ਚ ਆ ਗਿਆ ਤੂੰ ਫਲਾਨਾ ਹੋ ਗਿਆ ਤੂੰ ਉਹ ਹੋ ਗਿਆ ਬੰਦੇ ਮਿਹਣੇ ਇੰਨੇ ਦਿੰਦੇ ਆ ਬੰਦਾ ਕਹਿੰਦਾ ਇਹਨਾਂ ਨਾਲੋਂ ਇਹਨੂੰ ਗੱਡੀ ਦੇ ਦਿਓ ਚੰਗੀ ਗੱਲ ਆ ਉਹ ਕਹਿੰਦਾ ਵੀ ਇਹਨਾਂ ਦੀਆਂ ਗੱਲਾਂ ਸੁਣ ਲਓ ਗੋਲੀ ਮਾਰ ਗਰਮੀ ਠੰਡ ਵਾ ਕੇ ਗਰਮੀ ਆ ਵਾਹਵਾ ਇੱਥੇ ਠੰਡ ਹੋ ਗਈ ਹੋਣੀ ਇੱਥੇ ਨਾਲੋਂ ਤਾਂ ਮੌਸਮ ਵਾਹਵਾ ਚੰਗਾ
ਤੁਹਾਡੀ
ਮੁਕਣੀ ਪਿਛਲੀ ਵਾਰ ਵੀ ਕਣ ਛਾੜੀ ਕਰਦੇ ਛੱਡ ਕੇ ਆਏ ਆ ਕੋਈ ਫਲ ਵੀ ਇਹਨਾਂ ਨੂੰ ਲੱਗਦਾ ਕੱਢਦੇ ਨੇ ਠੰਡ ਆ
ਗਈ ਠੰਡ ਫਲ ਕਿਹੜਾ ਗਰਮੀਆਂ ਚ ਹੁੰਦਾ ਕੋਈ ਵੀ ਫਲ ਗਰਮੀਆਂ ਚ ਹੋਣਾ
ਤੇਰੀ ਉਹ ਗੱਲ ਆ ਵੀ ਜਦੋਂ ਕੰਮ ਸਾਡੇ ਭਈਏ ਵਾਂਗੂ ਜਦੋਂ ਕੰਮ ਸਿਰੇ ਤੇ ਆਉਂਦਾ ਉਦੋਂ ਛੁੱਟੀ ਲੈ ਕੇ ਮੁਲਕ ਨੂੰ ਚੱਲ ਜਾਂਦਾ ਇਹ ਤਾਂ ਨਹੀਂ ਕਿਤੇ ਜਦੋਂ ਫਲ ਟੁੱਟਣ ਲੱਗਦਾ ਉਦੋਂ ਭਾਰਤ ਆ ਜਾਂਦਾ ਤੇ ਜਦੋਂ ਕਾਂਡ ਛਾਂਡ ਹੁੰਦੀ ਤੇ ਵਾਪਸ ਆ ਜਾਂਦਾ
ਉਹ ਕਹਿੰਦਾ ਕਾਂਡ ਛਾਂਡ ਏਦਾਂ ਹੋ ਗਈ ਨਾ ਹੁਣ ਜਦੋਂ ਮੈਂ ਤੇ ਇੰਡੀਆ ਆਇਆ ਸੀ ਉਦੋਂ ਮਾੜੇ ਮੋਟੇ ਐਪਲ ਟੁੱਟਦੇ ਰਹਿੰਦੇ ਸੀਗੇ ਹੁਣ ਮਾੜੇ ਮੋਟੇ ਹੁਣ ਵੀ ਰਹਿੰਦੇ ਆ ਤੇ ਹੁਣ ਉਹ ਆਪਣੇ ਆੜੂ ਆ ਆਲੂ ਬੁਖਾਰਾ ਉਹਨਾਂ ਦੀ ਕਾਂਡ ਛਾਂਡ ਸ਼ੁਰੂ ਹੋ ਗਈ ਆ ਤੇ ਉਹ ਨਾਖਾਂ ਦੀ ਸ਼ੁਰੂ ਰਹਿਣੀ ਫਿਰ ਐਪਲਾਂ ਸ਼ੁਰੂ ਰਹਿਣੀ ਆ ਬਸ ਏਦਾਂ ਹੀ ਚੱਲੀ ਜਾਣਾ ਤਾ ਜੀ ਬਸ ਕਾਂਡ ਛਾਂਡ ਖਤਮ ਹੋਣੀ ਆ
ਮਾਲਕ ਚੰਗੇ ਹੁਣ ਉਹ ਕਹਿਣ ਵੀ ਆਪਦੇ ਵੰਡੇ ਦੇ ਭਾਈ ਤੋਰ ਲਾ ਤੇਰੇ ਵੰਡੇ ਦੇ ਅਸੀਂ ਐਪਲ ਛੱਡੇ ਜੀ ਓਦਾਂ ਇਹ ਪੈਸੇ ਲੱਗਣੇ ਓਦਾਂ ਗਾਲੀਆਂ ਦੇ ਨਾ ਬੈ ਨੇ ਹੈਦਾਂ ਹੁੰਦਾ ਹੁੰਦਾ ਤੇ ਛੱਡ ਦੇਣੇ ਸੀ ਇਹਨਾਂ ਨੇ ਚਲੋ ਇਹ
ਹੁਣ ਤਾਂ ਫਿਰ ਵੀ ਟੁੱਟ ਗਿਆ ਪਿਛਲੇ ਸਾਲ ਦਾ ਬਹੁਤ ਬੁਰਾ ਹਾਲ ਹੋਇਆ ਲੋਕਾਂ ਨੂੰ ਉਹ ਤੜਾਈ ਵਾਲੇ ਬੰਦੇ ਨੀ ਮਿਲੇ ਓਦਾਂ ਹੀ ਫਰੂਟ ਰਹਿ ਗਿਆ ਸਾਰਾ ਤੋਂ
ਉਹ ਅੱਛਾ ਏਦਾਂ ਵੀ ਹੋ ਜਾਂਦੀ ਆ ਤੜਾਈ ਵਾਲੇ ਬੀਜੇ ਤੇ ਖੋਲੋ ਤੜਾਈ ਵਾਲੇ ਤੇ ਦੰਦਾਂ ਨਾਲ ਤੋੜ ਤੋੜ ਟੋਕਰੀਆਂ ਚ ਪਾਉਣ ਤੇ ਤਾਂ ਗਈ ਗਿਣੇ ਚੁਣੇ ਬੰਦੇ ਲੈ ਜਾਂਦੇ ਆ ਬਸ ਬਾਹਲੇ
ਉਹ ਕੰਟਰੀ ਨੂੰ ਦਿੰਦੇ ਆ ਜਿਹਨਾਂ ਨੂੰ ਜਿਹੜੇ ਜਿਹੜੇ ਅੱਗੇ ਰੱਜੇ ਪੁੱਜੇ ਆ ਉਹਨਾਂ ਨੂੰ ਫਰਾਂਸ ਵਾਲੇ ਇਟਲੀ ਵਾਲੇ ਉਹਨਾਂ ਨੂੰ ਵਰਕ ਟੂਰਿਸਟ ਪਰਮਿਟ ਵੀਜ਼ਾ ਦੇ ਦਿੰਦੇ ਉਹ ਆਉਂਦੇ ਆ 6-6 ਮਹੀਨੇ ਲਾ ਕੇ ਚਲ ਜਾਂਦੇ ਆ ਫੇਰ ਚਲ ਜਾਂਦੇ
ਆ ਰਾਜਿਆਂ ਨੂੰ ਹੋਰ ਰਜਾਉਂਦੇ ਆ ਭੁੱਖਿਆਂ ਦੇ ਮੂੰਹ ਚ ਤੇ ਪਾਣੀ ਨੀ ਪਾਉਂਦੇ ਇਹ ਗੱਲ ਤੇ ਠੀਕ ਹੈ ਏਦਾਂ ਹੀ ਆ
ਗੱਲ ਦਾ ਜੀ ਹੁਣ ਆਪਣੇ ਬੰਦੇ ਜੇ ਆ ਵੀ ਗਏ ਤਾਂ ਤੁਹਾਨੂੰ ਮੁੜਨਾ ਨਹੀਂ ਜਲਦੀ ਮੈਂ ਕਹਿੰਦਾ ਚਲੋ ਠੀਕ ਹੈ ਜੀ
ਉਹਨੇ ਮੁੜਨਾ ਹੈਗਾ ਤੂੰ ਇਹ ਦਸਤੂਰ ਮੁੜਨ ਵਾਲੇ ਤਾਂ ਪਾੜ ਹੀ ਲੈਂਦੇ ਵਰਕੇ ਜਿਹੜੇ ਪਿੱਛੇ ਨੂੰ ਮੁੜਨਾ ਤੂੰ ਹੈ ਹੀ ਨੀ ਨਾ
ਸਾਡਾ
ਸੀਐਮ ਭਗਵੰਤ ਮਾਨ ਕਹਿੰਦਾ ਮੈਂ ਤੁਹਾਨੂੰ ਇੱਥੇ ਸੁਵਿਧਾ ਹੀ ਐਸੀਆਂ ਦੇਣੀਆਂ NRI ਭਰਾ ਨਾ ਵਾਪਸ ਮੁੜੇ ਤਾਂ ਮੈਨੂੰ ਕਹਿੰਦਾ ਕਹਿ ਦੀ ਮੈਂ ਕਿਹਾ ਚਲੋ ਉਹ ਮੁੜੇ ਹੋਣ ਤੇ ਫਿਰ ਅਸੀਂ ਚੱਲ ਜਾਂਗੇ
ਤੇਰੀ
ਗੱਲ ਸਹੀ ਆ ਇਹਨਾਂ ਦੀਆਂ ਗੱਲਾਂ ਉੱਚੇ ਦਰਜੇ ਦੀਆਂ
ਮੈਨੂੰ
ਮੌਕਾ ਨੀ ਦਿੱਤਾ ਸ਼ਾਇਦ ਮੈਂ ਬਣਾ ਹੀ ਲੈਂਦਾ ਨੀ ਪੱਥਰ ਤੇ ਚੱਕੀ ਫਿਰਦਾ ਸੀ ਪਾਣੀ ਵਾਲੀ ਬੱਸ ਦਾ
ਉਹ ਏਦਾਂ ਹੀ ਗੱਲ 10 ਸਾਲ ਉਹਨਾਂ ਨੇ ਰਾਜ ਕੀਤਾ ਉਹਨਾਂ ਕੋਲ ਇਹਦਾ ਬੇਚਾਰਾ ਹਰੇ ਕੱਲ ਆ ਇਹ ਹਲੇ ਆਪਣੇ ਸੈੱਟ ਕਰ ਲਵੇ ਇੰਨਾ ਹੀ ਬਹੁਤ ਅਗਲੇ ਸਾਲ ਦੀ ਤਿਆਰੀ ਕਰੇ ਸੈਟਿੰਗ ਦੀ
ਤੈਨੂੰ ਲੱਗਦਾ ਵੀ ਅਗਲੇ ਸਾਲ ਨਹੀਂ ਟਿਕਦੇ
ਸਾਡੇ ਪਰਿਵਾਰ ਵੀ ਉੱਥੇ ਹੀ ਆ ਉਹ ਵੀ ਪੰਜਾਬ ਹੀ ਬੈਠੇ ਆ
ਆਹੋ ਤੁਸੀਂ ਤੋਂ ਝਟਕਾ ਹੀ ਸਹਿ ਲੈਣਾ ਨਾ ਇਧਰੋਂ ਭੇਜ ਦੇਣੇ ਸਾਨੂੰ ਤਾਂ ਇੱਥੇ ਸਹਿਣੇ ਹੀ ਪੈਣੇ ਬੈਠਿਆਂ ਨੂੰ ਸਾਡੇ ਲੱਭਣ ਨੀ ਰਹਿ ਕਿੱਥੇ ਦੱਬ ਬੈਠੇ ਸਾਨੂੰ ਉਹ ਤੇ ਬਾਹਰ ਨੀ ਲੱਭਣ ਡਿਆ
ਉਮੀਦ ਯੰਤਰ ਜਾ
ਸਵੇਰ ਦਾ ਸੁਣਾਇਆ ਵੀ ਓਦਾਂ ਕੋਈ ਨੀ ਮੁੜ ਦੱਸ ਦੇ ਕਿਹੜਾ
ਸੁਣਾਇਆ
ਮਨਮੋਹਨ ਵਾਸ ਦਾ ਗੀਤ ਸੁਣਾ ਦਿੰਦੇ ਦੀਪਿਆ ਖੁਸ਼ ਰਿਹਾ ਕਰ ਹੱਸ ਰਿਹਾ ਕਰ ਥੈਂਕ ਯੂ ਭਾਜੀ ਬਹੁਤ
ਬਹੁਤ
ਬਾਏ ਬਾਏ ਟਾਡਾ ਵੀ ਇਹ ਸੀਗਾ ਦੀਪਾ ਹੋ ਕੇ ਮੁੜ ਗਿਆ ਪੱਖੀ ਲੈ ਇਧਰ ਇੰਦੂਰ ਪੈਂਦਾ ਡੇਲੀਆ ਸਨ ਤੇ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਗੱਲਬਾਤ ਟੀਟੂ ਸਾਹਿਬ ਜਿਹੜੇ ਕਰ ਰਹੇ ਸੀ ਫਰਿਸ਼ਤੇ ਦੀ ਹਾਂ ਇਜ਼ਰਾਈਲ ਫਰਿਸ਼ਤੇ ਦੀ ਗੱਲ ਕਰਦਾ ਉਹ ਗੱਲ ਇਹ ਆ ਬਈ ਕਿਸੇ ਦਾ ਗੀਤ ਗੂਤ ਨਾ ਪਹਿਲਾਂ ਗੀਤ ਠੀਕ ਲਾ ਛੱਡੋ ਇਹ ਨਾ ਬਾਜ ਕਹੋ ਵੀ ਜੀ ਤਾਇਆ ਜੀ ਸੁਰਿੰਦਰ ਸ਼ਿੰਦਰਾ ਕੇਹਰ ਸਿੰਘ ਦੀ ਮੌਤ ਰਹਿੰਦੀ ਕੇਹਰ ਸਿੰਘ ਹਲੇ ਮਰਨਾ ਬਾਕੀ ਆ ਲਾ ਦਿਓ ਕੋਈ ਤੁਸੀਂ ਗੱਲ ਤਾਂ ਸੁਣਾ ਦਿਓ ਗੱਲ ਏਦਾਂ ਬਈ ਅੱਛਾ ਇਜ਼ਰਾਈਲ ਫਰਿਸ਼ਤੇ ਦੀ ਗੱਲ ਤੁਸੀਂ ਕੀਤੀ ਇਹਨੂੰ ਕਹਿੰਦੇ ਮੌਤ ਦਾ ਫਰਿਸ਼ਤਾ ਮੁਸਲਮਾਨ ਭਾਈਚਾਰੇ ਦੇ ਵਿੱਚ ਕਹਿੰਦੇ ਆ ਵੀ ਮੌਤ ਦਾ ਫਰਿਸ਼ਤਾ ਜਿਹੜਾ ਇਜ਼ਰਾਈਲ ਫਰਿਸ਼ਤਾ ਖੁਦਾ ਨੇ ਇੱਥੇ ਜੁਮਾ ਮਨਾਉਂਦੇ ਨਾ ਜੁਮੇ ਦੀ ਰਾਤ ਕਹਿੰਦੇ ਜੁਮਾ ਜੁਮਾ ਕਹਿੰਦੇ ਖੁਦਾ ਨੇ ਜਦੋਂ ਇਨਸਾਨ ਨੂੰ ਮਖਲੂਕ ਨੂੰ ਜਾਂ ਬੁੱਤ ਨੂੰ ਬਣਾਇਆ ਆਦਮ ਨੂੰ ਕਹਿੰਦੇ ਆਦਮ ਨੂੰ ਜਦੋਂ ਬਣਾਇਆ ਤੇ ਉਹਨੇ ਸ਼ੁੱਕਰਵਾਰ ਨੂੰ ਬਣਾਇਆ ਜੁਮੇ ਵਾਲੇ ਦਿਨ ਬਣਾਇਆ ਕਹਿੰਦੇ ਜਦੋਂ ਇਹ ਦੁਨੀਆ ਫਨਾ ਹੋਣੀ ਆ ਜਿਹਨੂੰ ਕਹਿੰਦੇ ਆ ਹਸ਼ਰ ਦਾ ਦਿਨ ਆਉਣਾ ਕਹਿੰਦੇ ਜੀ ਇਹਦਾ ਜੇ ਦਿਨ ਹਸ਼ਰ ਦਾ ਤੇ ਕੱਲ ਮੈਂ ਨਹੀਂ ਰਹਿਣਾ ਬੱਬੂ ਮਾਨ ਕਹਿੰਦਾ ਨਾ ਇਹ ਜਿਹੜਾ ਹਸ਼ਰ ਦਾ ਦਿਨ ਆਉਣਾ ਉਹ ਵੀ ਕਹਿੰਦੇ ਆ ਵੀ ਜੁਮੇ ਵਾਲੇ ਦਿਨ ਹੀ ਆਉਣਾ ਇਸ ਕਰਕੇ ਮੁਸਲਮਾਨ ਭਾਈਚਾਰੇ ਦੇ ਵਿੱਚ ਜੁਮੇ ਦੀ ਬੜੀ ਮਹਾਨਤਾ ਜਿਵੇਂ ਆਪਾਂ ਐਤਵਾਰ ਨੂੰ ਮੰਨਦੇ ਹਾਂ ਇੱਧਰ ਉਹ ਜੁਮੇ ਨੂੰ ਮੰਨਦੇ ਦੁਨੀਆਂ ਨੂੰ ਜਦੋਂ ਬਣਾਇਆ ਉਹ ਜੁਮੇ ਵਾਲਾ ਦਿਨ ਸੀ ਤੇ ਉਹਨਾਂ ਨੇ ਨਾ ਇਹ ਆਪਣੇ ਜਿਹੜੇ ਪੈਗੰਬਰ ਸੀ ਉਹਨਾਂ ਨੂੰ ਭੇਜਿਆ ਦੁਨੀਆਂ ਦੇ ਉੱਤੇ ਥੱਲੇ ਧਰਤੀ ਤੇ ਜਾਣ ਨੂੰ ਮੁਸਲਮਾਨ ਭਾਈਚਾਰੇ ਵਿੱਚ ਇਹ ਕਹਾਵਤ ਆ ਕਹਿੰਦੇ ਆਪਣੇ ਉਹਨਾਂ ਨੇ ਆਦਮ ਨੂੰ ਬਣਾਉਣ ਦੇ ਲਈ ਮਿੱਟੀ ਮੰਗਾਈ ਥੱਲੇ ਧਰਤੀ ਤੋਂ ਵੀ ਹੁਣ ਜ਼ਾਹਿਰ ਜੀ ਗੱਲ ਆ ਵੀ ਜਦੋਂ ਮਿੱਟੀ ਤੋਂ ਵੱਖ ਹੁੰਦੀ ਦਰਦ ਤੇ ਹੁੰਦਾ ਕੋਈ ਵਿਛੋੜਾ ਜਾਂਦਾ ਬੰਦਾ ਬੰਦੇ ਤੋਂ ਦੂਰ ਹੁੰਦਾ ਦਰਦ ਤੇ ਪੈਂਦਾ ਜਦੋਂ ਖੁਦਾ ਨੇ ਭੇਜਿਆ ਮਿਕਾਇਲ ਨੂੰ ਸਭ ਤੋਂ ਪਹਿਲਾਂ ਮਿਕਾਇਲ ਜਿਹੜਾ ਇਹਨਾਂ ਦਾ ਸ੍ਰਿਸ਼ਟਾ ਸੀ ਉਹਨੂੰ ਭੇਜਿਆ ਵੀ ਜਾ ਮਿਕਾਇਲ ਤੇ ਵੀ ਆਪਾਂ ਆਦਮ ਬਣਾਉਣਾ ਮਿੱਟੀ ਲੈ ਕੇ ਆ ਜੁਮੇ ਵਾਲੇ ਦਿਨ ਦੀ ਗੱਲ ਉਹ ਮਿਕਾਇਲ ਜਦੋਂ ਗਿਆ ਧਰਤੀ ਤੇ ਤੇ ਧਰਤੀ ਚੋਂ ਜਦੋਂ ਮਿੱਟੀ ਚੱਕਣ ਲੱਗਾ ਵੀ ਚੱਕਣ ਲੱਗਾ ਤੇ ਉਹਨੇ ਮਿੱਟੀ ਨੇ ਜਿਹੜੀਆਂ ਉਹ ਧਰਤੀ ਨੇ ਜਿਹੜੀਆਂ ਉਹ ਤਾਹਾਂ ਮਾਰ ਛੱਡੀਆਂ ਵੀ ਮੇਰਾ ਹਿੱਸਾ ਤੂੰ ਲੈ ਕੇ ਚੱਲਿਆ ਆ ਮਿਕਾਇਲ ਬਈ ਨਾ ਲਿਆ ਵੀ ਮੇਰੇ ਤੋਂ ਮੈਨੂੰ ਤੂੰ ਲੈ ਚੱਲਿਆ ਇਹ ਬਹੁਤ ਬੁਰੀ ਗੱਲ ਹੈ ਤੇ ਕਹਿੰਦੇ ਮਿਕਾਇਲ ਦਾ ਦਿਲ ਜਿਹੜਾ ਪਿਘਲ ਗਿਆ ਵੀ ਰੋਂਦੀ ਵੇਖ ਕੇ ਧਰਤੀ ਨੂੰ ਛੱਡਾ ਆ ਮਿੱਟੀ ਤੇ ਖੁਦਾ ਨੂੰ ਜਾ ਕੇ ਕਹਿੰਦਾ ਵੀ ਖੁਦਾਇਆ ਵੀ ਮੈਂ ਮਿੱਟੀ ਤੋਂ ਮਿੱਟੀ ਵੱਖ ਨਹੀਂ ਕਰ ਸਕਦਾ ਜਿਵੇਂ ਮਾਂ ਤੋਂ ਬਾਪ ਮਾਂ ਦੇ ਬਾਪ ਬੱਚਾ ਵੱਖ ਨਹੀਂ ਹੋ ਸਕਦਾ ਬੱਚੇ ਤੋਂ ਮਾਂ ਬਾਪ ਜਿਹੜੇ ਵੱਖ ਹੋਣੇ ਬੜੇ ਔਖੇ ਉਹ ਆਂਦਾ ਵੀ ਮੈਂ ਮਿੱਟੀ ਨਹੀਂ ਲਿਆ ਸਕਦਾ ਮਿੱਟੀ ਬੜੀ ਰੋਈ ਆ ਤੇ ਮੈਂ ਨਹੀਂ ਜਾ ਸਕਦਾ ਕਹਿੰਦੇ ਵੀ ਉਦੋਂ ਬਾਅਦ ਫਿਰ ਇਸਰਾਫਿਲ ਅਲੀ ਨੂੰ ਭੇਜਿਆ ਵੀ ਮਹਾਰਾਜ ਨੇ ਖੁਦਾ ਨੇ ਵੀ ਜਾ ਤੂੰ ਇਸਰਾਫਿਲ ਤੂੰ ਲੈ ਕੇ ਆ ਗਿਆ ਉਹ ਜਦੋਂ ਉਹ ਗਿਆ ਤੇ ਮਿੱਟੀ ਫਿਰ ਦਵਾਈਆਂ ਪਾ ਉੱਥੇ ਵੀ ਨਾ ਲਿਜਾਓ ਵੀ ਨਾ ਲਿਜਾਓ ਵੀ ਮੇਰੇ ਜਿਗਰ ਨੂੰ ਮੇਰੇ ਤੋਂ ਨਾ ਲਿਜਾਓ ਉਹ ਕਹਿੰਦੇ ਇਸਰਾਫਿਲ ਵੀ ਕਹਿੰਦੇ ਵੀ ਵਾਪਸ ਆ ਗਿਆ ਖੁਦਾ ਨੂੰ ਕਹਿੰਦਾ ਵੀ ਮੈਂ ਨਹੀਂ ਇਹ ਕਰ ਸਕਦਾ ਵੀ ਉੱਥੇ ਮਿੱਟੀ ਧਰਤੀ ਰੋ ਰਹੀ ਆ ਤੇ ਉਸ ਤੋਂ ਬਾਅਦ ਆ ਕਹਿੰਦੇ ਤੀਜੇ ਨੂੰ ਭੇਜਿਆ ਇਸਰਾਇਲ ਨੂੰ ਇਜ਼ਰਾਈਲ ਜਦੋਂ ਗਿਆ ਵਾ ਤੇ ਉਹ ਮਿੱਟੀ ਨੂੰ ਚੱਕਣ ਲੱਗਾ ਤੇ ਧਰਤੀ ਦਵਾਈਆਂ ਪਾਉਣ ਲੱਗ ਪਈ ਰੋਣ ਲੱਗ ਪਈ ਵੀ ਮੈਨੂੰ ਵੱਖ ਨਾ ਕਰ ਜੇ ਤੂੰ ਨਾ ਲਿਜਾ ਇਜ਼ਰਾਈਲ ਕਹਿੰਦਾ ਮੈਂ ਤੇਰੀ ਗੱਲ ਮੰਨਾਂ ਕਿ ਆਪਣੇ ਖੁਦਾ ਦੀ ਗੱਲ ਮੰਨਾਂ ਜੇ ਮੇਰੇ ਲਈ ਖੁਦਾ ਦੀ ਗੱਲ ਪਹਿਲ ਦੇ ਆਧਾਰ ਤੇ ਆ ਤੇ ਤੂੰ ਰੋਣਾ ਤੇਰਾ ਵੱਖਰੀ ਗੱਲ ਆ ਪਰ ਮੈਨੂੰ ਖੁਦਾ ਨੇ ਫਰਮਾਨ ਕੀਤਾ ਮੈਂ ਨਾ ਫਰਮਾਨੀ ਨਹੀਂ ਕਰ ਸਕਦਾ ਖੁਦਾ ਦੇ ਵਿੱਚ ਨਾ ਫਰਮਾਨੀ ਕੁਫਰ ਦਾ ਇਲਜ਼ਾਮ ਲੱਗੂਗਾ ਤੇ ਮੈਂ ਤੇ ਭਾਈ ਖੁਦਾ ਦੀ ਮੰਨਣੀ ਤੇ ਉਹ ਕਹਿੰਦੇ ਵੀ ਜਰਾਏ ਰੋਂਦੀ ਕਰਵਾਉਂਦੀ ਮਿੱਟੀ ਨੂੰ ਛੱਡ ਗਏ ਤੇ ਮਿੱਟੀ ਚੋਂ ਮਿੱਟੀ ਨੂੰ ਲੈ ਗਿਆ ਤੇ ਖੁਦਾ ਨੇ ਕਿਹਾ ਸ਼ਾਬਾਸ਼ ਬਈ ਇਜ਼ਰਾਈਲ ਇਸ ਤੋਂ ਬਾਅਦ ਆ ਵੈਸੇ ਆਏ ਤੇ ਉਸ ਤੋਂ ਬਾਅਦ ਆ ਇਜ਼ਰਾਈਲ ਤੋਂ ਬਾਅਦ ਜੁਬਰੀਲ ਵੀ ਗਿਆ ਜੁਬਰੀਲ ਵੀ ਮੁੜਿਆ ਫਿਰ ਇਜ਼ਰਾਈਲ ਗਿਆ ਉਸ ਤੋਂ ਬਾਅਦ ਆ ਕਹਿੰਦੇ ਵੀ ਖੁਦਾ ਕਹਿੰਦਾ ਬਈ ਸ਼ਾਬਾਸ਼ ਬਈ ਵੀ ਮੈਂ ਮਕਾਇਲ ਨੂੰ ਭੇਜਿਆ ਉਹ ਮੁੜਿਆ ਆਇਆ ਇਸਰਾਫਿਲ ਨੂੰ ਭੇਜਿਆ ਉਹ ਮੁੜਿਆ ਜੁਬਰੀਲ ਨੂੰ ਭੇਜਿਆ ਉਹ ਮੁੜਿਆ ਵੀ ਤੂੰ ਕੱਲਾ ਆਖੇ ਲੱਗਾ ਵੀ ਉਹ ਆਂਦਾ ਖੁਦਾਇਆ ਮੈਂ ਤੇਰੇ ਕਹਿਣੇ ਚ ਸੀ ਮੈਂ ਨਾ ਫਰਮਾਨੀ ਨਹੀਂ ਸੀ ਕਰ ਸਕਦਾ ਉਹ ਆਂਦਾ ਠੀਕ ਆ ਮੈਂ ਇੱਕ ਆਦਮ ਨੂੰ ਬਣਾਉਣ ਲੱਗਾ ਤੇ ਉਸ ਤੋਂ ਬਾਅਦ ਆ ਇਹਦੇ ਚੋਂ ਰੂਹ ਕੱਢਣ ਮਿੱਟੀ ਚੋਂ ਮਿੱਟੀ ਤੋਂ ਲੈ ਇਹ ਚੋਂ ਰੂਹ ਕੱਢਣ ਦੀ ਜ਼ਿੰਮੇਵਾਰੀ ਮੈਂ ਤੈਨੂੰ ਦੇਣਾ ਕਿਉਂਕਿ ਇਹ ਜਦੋਂ ਰੂਹ ਵੀ ਵੱਖ ਹੋਣੀ ਆ ਸਰੀਰ ਦੇ ਵਿੱਚੋਂ ਉਦੋਂ ਵੀ ਬੜਾ ਕਸ਼ਟ ਹੋਣਾ ਉਦੋਂ ਵੀ ਆਂਢੀਆਂ ਗੁਆਂਢੀਆਂ ਨੇ ਰੋਣਾ ਵੀ ਲੈ ਕੇ ਨਾ ਜਾ ਲੈ ਕੇ ਨਾ ਜਾ ਮਾਂ ਪਿਓ ਭੈਣ ਭਰਾ ਸਭ ਨੇ ਦਵਾਈਆਂ ਦੇਣੀਆਂ ਵੀ ਇਹਨੂੰ ਲੈ ਕੇ ਨਾ ਜਾ ਪਰ ਤੂੰ ਮੇਰੀ ਫਰਮਾਨੀ ਮੰਨੇਗਾ ਇਹ ਸਾਨੂੰ ਯਕੀਨ ਆ ਇਹ ਨਹੀਂ ਵੀ ਰੋਣੇ ਧੋਣੇ ਦੇਖ ਕੇ ਤੂੰ ਛੱਡ ਕੇ ਆ ਜਾਏਗਾ ਬੰਦਾ ਬਾਕੀਆਂ ਤੇ ਮੈਨੂੰ ਵਿਸ਼ਵਾਸ ਨਹੀਂ ਉਹ ਦਿਲ ਦੇ ਬੜੇ ਕੋਮਲ ਹਿਰਦੇ ਦੇ ਮਾਲਕ ਆ ਤੂੰ ਭਾਣਾ ਮੰਨ ਕੇ ਜਾਂ ਮੇਰੀ ਗੱਲ ਨੂੰ ਪਹਿਲਾਂ ਸਵੀਕਾਰ ਕਰਦਾ ਇਸ ਕਰਕੇ ਇਜ਼ਰਾਈਲ ਨੂੰ ਇਹ ਡਿਊਟੀ ਮਿਲੀ ਸੀ ਵੀ ਜਾ ਤੂੰ ਜਾ ਕੇ ਇਹ ਕੰਮ ਕਰ ਤੇ ਇਸ ਤੋਂ ਬਾਅਦ ਅੱਜ ਤੱਕ ਵੀ ਉਹ ਕਹਿੰਦੇ ਮੁਸਲਮਾਨ ਬਚਿਆ ਰਹਿੰਦਾ ਵੀ ਇਜ਼ਰਾਈਲ ਜਿਹੜਾ ਫਰਿਸ਼ਤਾ ਉਹ ਇਹ ਬੰਦੇ ਦੀ ਰੂਹ ਕੱਢ ਕੇ ਲੈ ਕੇ ਜਾਂਦਾ ਇਸ ਕਰਕੇ ਮੁਹੰਮਦ ਵੀਰ ਨੂੰ ਕਹਿੰਦਾ ਹਨਾ ਤੈਨੂੰ ਲੈ ਜਾ ਕੇ ਤੇ ਇਜ਼ਰਾਈਲ ਫਰਿਸ਼ਤਾ ਇਸਰਾਈਲ ਤੇ ਟੀਟੂ ਸਾਹਿਬ ਤਾਜ ਇੱਕ ਗੀਤ ਦੀ ਫਰਮਾਇਸ਼ ਵੀ ਕਰਦੇ ਨੇ ਕਹਿੰਦੇ ਖੁਸ਼ੀ ਭੰਦੇਰ ਦਾ ਗੀਤ ਤੂੰ ਜਿਹਦਾ ਉਹਦਾ ਰਹਿ ਅੱਛਾ ਇਹ ਟੀਟੂ ਸਾਹਿਬ ਨੇ ਨੀ ਕੀਤਾ ਤਾਜ ਇਹ ਸਮੀਰ ਭਾਜੀ ਹੋਰਾਂ ਨੇ ਕੀਤਾ ਖੁਸ਼ੀ ਭੰਦੇਰ ਦਾ ਤੂੰ ਜਿਹਦਾ ਉਹਦਾ ਰਹਿ ਤੂੰ ਜਿਹਦਾ ਉਹਦਾ ਰਹਿ ਅੱਛਾ ਤੂੰ ਜਿਹਦਾ ਉਹਦਾ ਰਹਿ ਬਈ ਜਿਹਦਾ ਉਹਦਾ ਰਹਿ ਕਿਹਦਾ ਮਤਲਬ ਜੀ ਜਿਹਦਾ ਜਿਹਦਾ ਉਹਦਾ ਬਣ ਕੇ ਅੱਛਾ ਉਹ ਹਾਂ ਇਹਨੂੰ ਵਿਆਹ ਕੇ ਲੈ ਆਇਆ ਬਸ ਤੂੰ ਉਹਦਾ ਹੀ ਬਣ ਕੇ ਰਹਿ ਭੰਦੇਰ ਨੇ ਗਾਣਾ ਹੀ ਚੋਰੀ ਕੀਤਾ ਜੀ ਉਹ ਲਾਭ ਸੀ ਜਿਹੜਾ ਤੇ ਲਾ ਬਤਾ ਜੀ ਆਪਾਂ ਗੀਤ ਸੁਣਾ ਦਈਏ ਫਿਰ ਇੱਧਰ ਕੇਰ ਸਿੰਘ ਦੀ ਗੱਲ ਜਿਹੜੀ ਆ ਉਹ ਸੁਣਾਈਏ ਆ ਲੈ ਵੀ ਸੁਣਿਆ ਕੇਰ ਸਿੰਘ ਦੀ ਮੌਤ ਮਲਕੀਤ ਸੁਣਾ ਦੇ ਗੱਲਾਂ ਆਪਾਂ ਮੌਤ ਹੀ ਕਰਦੇ ਫਿਰਦੇ ਹਾਂ ਉੱਤੋਂ ਗੀਤ ਵੀ ਫਿਰ ਕੇਰ ਸਿੰਘ ਦੀ ਮੌਤ ਦਾ ਹੀ ਕਰ ਛੱਡਿਆ ਮਲਕੀਤ ਨੇ ਲੈ ਵੀ ਮਲਕੀਤ ਕਿਆ ਕਹਿੰਦੇ ਫਟਾ ਮੇਰਾ ਬੋਲ ਜੀ ਤੇ ਲਓ ਪਿਆਰੇ ਦੋਸਤੋ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਰਿਕੁਐਸਟ @harmanradio.com ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਣਿਆ ਪ੍ਰੋਗਰਾਮ ਭੇਜਿਆ ਜਾ ਸਕਦਾ ਤੇ ਕੇਰ ਸਿੰਘ ਦੀ ਮੌਤ ਗੀਤ ਜਿਹੜਾ ਵਾ ਉਹ ਸੁਣਦੇ ਹਾਂ ਜੀ ਆਪਾਂ ਆਵਾਜ਼ ਹੈ ਸੁਰਿੰਦਰ ਸ਼ਿੰਦੇ ਦੀ ਸੁਰਿੰਦਰ ਸ਼ਿੰਦੇ ਦੀ ਹੋਣੀ ਸੁਰਿੰਦਰ ਸ਼ਿੰਦੇ ਨੇ ਗਾ ਜੀ ਆਓ ਫਿਰ ਤਾਇਆ ਜੀ ਇਸ ਗੀਤ ਨੂੰ ਸੁਣਦੇ ਹਾਂ ਆਵਾਜ਼ ਥੋੜੀ ਜਗ੍ਹਾ ਮੈਂ ਮਾਰ ਦੇਣਾ ਹੀ
ਲਾਲ ਚ ਵਸਦੇ ਮੈਲ ਉਜਾੜੇ ਲਾਲ ਚ ਧਰਮ ਗੁਆਵੇ ਪਾਈਆਂ ਕੋਲੋਂ ਪਾਈ ਆਪਣਾ ਲਾਲ ਚ ਕਤਲ ਕਰਾਵੇ ਜੁਆਈ ਮਾਰਤਾ ਕੇਰ ਸਿੰਘ ਪਤੀ ਜੱਟੀ ਰਾਮ ਕੌਰ ਦਾ ਵੱਡਾ ਗੰਡਾਸੇ ਨਾਲ ਗਲ ਪੌਰਦਾ ਪਹਿਲੀ ਵਾਰੀ ਗਿਆ ਲੈਣ ਰਾਮ ਕੌਰ ਨੂੰ ਪਹਿਲੀ ਵਾਰੀ ਲੈਣ ਗਿਆ ਰਾਮ ਕੌਰ ਨੂੰ ਗਾਲਾ ਕੱਢ ਸੱਸ ਮੋੜ ਦਿੱਤਾ ਪੌਰ ਨੂੰ ਤੂੰ ਨਾ ਤਗਾਦਾ ਤੇਰਾ ਨੰਗਾ ਹਾਲ ਕੀ ਗੋਵਤੀ ਮਗਰ ਤੇਰੇ ਲਾ ਕੇ ਬਾਲਕੀ ਕੇਰ ਸਿੰਘ ਲੋਕੀ ਹੱਸਦੇ ਮਾਡਲੇ ਦੀ ਛਾਉਣੀ ਜਾ ਕੇ ਹੋਇਆ ਪਰਤੀ
पैसे तक कमाउण वाली कत्ता करती लालच खा गया पांच छे हजार देखने का फुल गई सस ता जुआई वाला ना तो फुल गई तानू सिखावे पाके वाले विंग नू ओ तानू सिखावे पाके वाले विंग नू सुते नू बढ़ाता उन्ने केर सिंग नू राम कौर करे मेन ता बथेरिया डर दी ना बूढ़ी देवे हल्ला शेरिया लोका कोले रौला राम कौर पाया सी लोका कोले रौला राम कौर पाया सी दूजे दिन पिंड विच थाना आया सी थानेदार आउंदिया बूढ़ी नू टालिया ते ब्याह दे विच्चों लाश नू कढ़ा लिया जुआई मरवाता पैसे ने सस तो जुआई मरवाता पैसे ने बुढ़ी ताई कैद करवाता पैसे ने मन दा थरीके वाला रब्बे पाने नू बन्ने अटबर सारा जावे ठाने नू बन्ने अटबर सारा जावे ठाने नू
वाह क्या भाई शे भाई केर सिंह दी मौत तुसी सुनी आ मैं कहना क्या का फटे देते है शेर भगया ने जी ते रमाणा साहब ताज कहते भगवंत मान नु कहो कि बिजली 24 घंटे सत्ते दिन 365 दिन ने यकीनी बनावे बादल दा बनाया हा कैलिफोर्निया महंगा ते टैक्स कैलिफोर्निया वांग आसमानी चढ़े ने महंगा ते ओ बादल दा उन्हां नु कैलिफोर्निया चंगा नहीं लगा सानू ते दिखिया नहीं ते चंगा की लगना ए, वो तो कैलिफोर्निया ते बाहर गला दी बनाईया हुईया काड़ा बनाउनु ते चलो पंजाब नु पंजाब ही बनाना ने ते पंजाब वर्गा सूबा कोई ना है ते ना होना ही इन्दे चरत सिंह दा पोता जिहड़ा महाराजा रणजीत सिंह सी ना पोतो ए चरत सिंह दियां खबरां किते बड़ियां लागे छागे सीआं भाई अहमद शाह अब्दाली चरत सिंह तों बड़ा चलदा सी ਉਹ ਕਹਿੰਦਾ ਵੀ ਮੈਂ ਪੂਰਾ ਦਿੱਲੀ ਜਾ ਕੇ ਰੌਲਾ ਪਾਇਆ ਕਹਿੰਦਾ ਮੈਂ ਤੇ ਸਮਝਦਾ ਸੀ ਵੀ ਪੰਜਾਬ ਜਾਂ ਪੂਰੀ ਦੁਨੀਆ ਜਿਹੜਾ ਭਾਰਤ ਆ ਹੋਜੂ ਕਹਿੰਦਾ ਵੀ ਚੜ੍ਹਤ ਸਿੰਘ ਬੰਦਾ ਕਿਹੜਾ ਚੜ੍ਹਤ ਸਿੰਘ ਤੇ ਬਘੇਲ ਸਿੰਘ ਇਹਨਾਂ ਤੋਂ ਠਰ ਕੰਮਦਾ ਸੀ ਇਹ ਉਹ ਜਿਸ ਕਰਕੇ ਚੜ੍ਹਤ ਜਦੋਂ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਆ ਉਹ ਅੱਜ ਲਿਆ ਤੇ ਪੰਜਾਬ ਰਾਜ ਐਸਾ ਵਧੀਆ ਬਣਿਆ ਤੇ ਪੰਜਾਬ ਰਾਜ ਵਰਗਾ ਤੇ ਅੱਜ ਵੀ ਕੋਈ ਨੀ ਹੁਣ ਤੁਸੀਂ ਉੱਥੇ ਜਾ ਕੇ ਦੇਖੋ ਇੰਗਲੈਂਡ ਦੇ ਵਿੱਚ ਜੇ ਕਿਤੇ ਗੈਰ ਮਾਨ ਸਾਹਿਬ ਉੱਥੇ ਜਿਹੜਾ ਪੈਲਸ ਆ ਮਹਾਰਾਜਾ ਦਲੀਪ ਸਿੰਘ ਦਾ ਤੇ ਉੱਥੇ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਦਲੀਪ ਸਿੰਘ ਦੀਆਂ ਕਬਰਾਂ ਤੇ ਉਹਦੀ ਪਤਾ ਨੀ ਧੀ ਦੀ ਖਰੇ ਕਬਰ ਆ ਇੱਕ ਉੱਥੇ ਜਾ ਕੇ ਵੇਖੀਏ ਤੇ ਜਿਹੜਾ ਮਹਾਰਾਜਾ ਦਲੀਪ ਸਿੰਘ ਦਾ ਮਹਿਲ ਆ ਉਹਦੇ ਤੇ ਕਿਹਾ ਗਿਆ ਕਿ ਅਸੀਂ ਤੇ ਨੌਕਰ ਚਾਕਰੀ ਕਰਦੇ ਹਾਂ ਪੰਜਾਬ ਸੂਬੇ ਦੀ ਵਿਰਾਸਤ ਹੈ ਪੰਜਾਬ ਸੂਬਾ ਪੰਜਾਬ ਸੂਬੇ ਵਰਗਾ ਨਾ ਕਦੇ ਕੈਲੀਫੋਰਨੀਆ ਹੋਇਆ ਨਾ ਕਦੇ ਹੋਣਾ ਹੀ ਆ ਪੰਜਾਬ ਸੂਬੇ ਵਰਗਾ ਤਾਂ ਦੁਨੀਆਂ ਦਾ ਕੋਈ ਮੁਲਕ ਵੀ ਨਹੀਂ ਹੋਣਾ ਜਿੱਦਾਂ ਦਾ ਇਹ ਪੰਜਾਬ ਇੱਕ ਮੁਲਕ ਸੀ ਤੇ ਇਹਦੀਆਂ ਹੱਦਾਂ ਸਰਹੱਦਾਂ ਬੜੀਆਂ ਦੂਰ ਤੱਕ ਸੀ ਕਾਬਲ ਕੰਧਾਰ ਤੱਕ ਇਹਦੇ ਚਰਚੇ ਸੀ ਕਿਤੇ ਐਵੇਂ ਕਿਵੇਂ ਨਹੀਂ ਸੀ ਬਈ ਬੜਾ ਜਰਨੈਲ ਜਿਹੜਾ ਇਹ ਤਕੜਾ ਸੀ ਇਹਦੇ ਵਰਗਾ ਕੋਈ ਹੋਇਆ ਨਹੀਂ ਇਸ ਕਰਕੇ ਕੈਲੀਫੋਰਨੀਆ ਪੰਜਾਬ ਨੂੰ ਬਣਾਉਣ ਨਾਲੋਂ ਪੰਜਾਬ ਨੂੰ ਪੰਜਾਬ ਸੂਬਾ ਬਣਾ ਲਵੇ ਤੇ ਇਹਦੇ ਅਰਗੇ ਕੋਈ ਹੋਰ ਚੀਜ਼ ਨਹੀਂ ਜਿੱਥੇ ਅੱਜ ਵੀ ਜਿਹੜੀ ਪੁਰਾਣੇ ਇਤਿਹਾਸ ਨੂੰ ਚੱਕ ਕੇ ਵੇਖ ਲਓ ਦੁਨੀਆਂ ਯਾਦ ਕਰਦੀ ਹਾਂਜੀ ਤੇ ਲਓ ਜੀ ਇੱਧਰ ਗੁਰਵਿੰਦਰ ਭਾਜੀ ਹੋਰੀ ਵੀ ਸੁਣਦੇ ਪਏ ਨੇ ਪ੍ਰੋਗਰਾਮ ਨੂੰ ਲੈ ਗੁਰਵਿੰਦਰ ਸਿੰਘ ਹੋਰਾਂ ਨੂੰ ਸੁਣ ਨਹੀਂ ਦੇਣਾ ਕਹਿੰਦੇ ਤਾਇਆ ਬਿਸ਼ਨ ਸਿੰਘ ਜੀ ਮੈਂਡੀ ਭਾਜੀ ਜੀਰੂ ਭਾਜੀ ਦੋਵੇਂ ਹੱਥ ਜੋੜ ਕੇ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਕਹਿੰਦੇ ਹਾਜ਼ਰੀ ਲਾ ਲਓ ਜੀ ਹਾਜ਼ਰੀ ਦੇ ਬਾਬਾ ਜੀ ਦਿਲ ਵਾਲੇ ਰੇਟਰ ਤੁਹਾਡੇ ਭਰੇ ਪਾਇਆ ਹਾਜ਼ਰੀਆਂ ਦੇ ਨਾਲ ਤੁਸੀਂ ਜੇ ਕਿ ਮਿਸ ਪਟਾਕਾ ਕਦੇ ਵੀ ਨਹੀਂ ਕੀਤਾ ਜਦੋਂ ਵੀ ਆਏ ਆ ਜ਼ਰੂਰ ਹੀ ਆਏ ਆ ਬਹੁਤ ਖੁਸ਼ੀ ਵੀ ਹੋਈ ਆ ਤੁਹਾਡੇ ਆਇਆਂ ਤੇ ਸਾਨੂੰ ਇਸ ਚੀਜ਼ ਦਾ ਚਾਅ ਵੀ ਆ ਉਮੰਗ ਵੀ ਆ ਤੇ ਰੰਗ ਵੀ ਆ ਤੇ ਤੁਸੀਂ ਭਾਈ ਸਾਨੂੰ ਇੰਨਾ ਪਿਆਰ ਸਤਿਕਾਰ ਦਿੰਦੇ ਹੋ ਅਸੀਂ ਆਪ ਜੀ ਦਾ ਬੜਾ ਅਭਿਨੰਦਨ ਕਰਨੇ ਆ ਖੁਸ਼ੀ ਦੇ ਨਾਲ ਜੀ ਤੇ ਲਓ ਫਿਰ ਤਾਜੀ ਇਹ ਸਾਨੂੰ ਪ੍ਰੋਗਰਾਮ ਹਰਮਨ ਸਟੂਡੀਓ ਜਿਹੜਾ ਪ੍ਰੋਗਰਾਮ ਸਰੋਤਿਆਂ ਨੇ ਇੰਜੋਏ ਕੀਤਾ ਤੇ ਅਗਲੇ ਜਿਹੜੇ ਰਹਿੰਦੇ ਗੀਤਾਂ ਦੇ ਨਾਲ ਹੁਣ ਆਪਾਂ ਇਜਾਜ਼ਤ ਮੰਗ ਲੈਣੀ ਹੈ ਦੋਸਤਾਂ ਤੋਂ ਕਿ ਸਮਾਂ ਹੋ ਗਿਆ, ਸਮਾਂ ਬੜੀ ਜਿਹੀ ਕਰ ਲੈਂਦੇ ਹਾਂ ਤੇ ਗੀਤ ਅੱਗੇ ਤਾਂ ਜੀ ਆਪਾਂ ਜਾਂਦੇ ਜਾਂਦੇ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਸੁਣਾਉਣਾ ਗੀਤ ਤੇ ਇੱਕ ਗੀਤ ਜਿਹੜੀ ਆ ਫਰਮਾਇਸ਼ ਸਾਡੇ ਤੱਕ ਪਹੁੰਚੀ ਹੋਈ ਹੈ ਦੋਸਤਾਂ ਦੇ ਵਿੱਚੋਂ, ਇਹ ਆ ਰਮਨ ਢਿੱਲੋਂ ਸਾਹਿਬ ਨੇ ਪ੍ਰੀਤ ਹਰਪਾਲ ਦਾ ਦੁਸ਼ਮਣ ਗੀਤ ਦੀ ਫਰਮਾਇਸ਼ ਕੀਤੀ ਹੈ ਤੇ ਤੀਸਰਾ ਜਿਹੜਾ ਉਹ ਗੀਤ ਦੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੋਈ ਆ ਖੁਸ਼ੀ ਪੰਧੇਰ ਦਾ ਗੀਤ ਆ ਤੂੰ ਜਿਹਦਾ ਉਹਦਾ ਰਹਿ ਆਹ ਚਲੋ ਫਲਾਓ ਮਿਲਗੀਤ ਸਾਰਿਆਂ ਦੇ ਗੀਤ ਪੁੱਤ ਲਾ ਕੇ ਜਾ ਉਹਨੇ ਮੈਂ ਉਦਾਂ ਗਿਆਨ ਨਹੀਂ ਦੇਣੇ ਮਿਲਗੀਤ ਉਹ ਸੁਣਾ ਪਹਿਲਾਂ ਅਮਨ ਮੋਹਨ ਵਾਸਤਾ ਜਿਹੜਾ ਉਹ ਗੀਤ ਸੁਣਾਈ ਮਿੱਤਰਾਂ ਨੂੰ ਦਮੇ ਦੀ ਬਿਮਾਰੀ ਤੇ ਮਿੱਤਰਾਂ ਦਾ ਸਾਹ ਰੁਕਦਾ ਹਾਂ ਤੇ ਲਓ ਪ੍ਰੀਤ ਹਰਪਾਲ ਦਾ ਪਹਿਲਾਂ ਤਾਂ ਜੀ ਗੀਤ ਦੀ ਫਰਮਾਇਸ਼ ਆਈ ਆ ਪਹਿਲਾਂ ਆਪਾਂ ਪ੍ਰੀਤ ਹਰਪਾਲ ਦਾ ਗੀਤ ਸੁਣਾ ਦਈਏ ਜਾਂਦੇ ਜਾਂਦੇ ਉਹ ਪ੍ਰੀਤ ਹਰਪਾਲ ਦਾ ਸੁਣਾ ਦਿਓ ਮਿਲਗੀਤ ਉਹ ਦੁਸ਼ਮਣ ਆ ਗਏ ਸੁਣਾਉਣ ਜੀ ਤੇ ਲਓ ਫਿਰ ਹੁਣ ਫਿਰ ਕੱਲ ਨੂੰ ਆਪਾਂ ਪਿਆਰੇ ਦੋਸਤੋ ਹੁਣ ਮਿਲਾਂਗੇ ਇਹਨੀਆਂ ਹਾਜ਼ਰੀਆਂ ਹੁਣ ਕਬੂਲ ਹੀ ਰੱਖੋ ਕਿਉਂਕਿ ਕਾਕੇ ਹੁਰੀ ਦੇ ਬਾਲੇ ਭੱਜਣ ਨੂੰ ਫਿਰਦੇ ਆ ਬਾਲੇ ਤੁਸੀਂ ਦੁਸ਼ਮਣ ਵਾਲਾ ਗੀਤ ਸੁਣੋ ਪਰ ਹੈ ਤੁਸੀਂ ਸਾਡੇ ਮਿੱਤਰ ਹੀ ਆ ਜੇ ਤੁਹਾਨੂੰ ਦੁਸ਼ਮਣ ਵਾਲਾ ਹੀ ਛੱਡ ਕੇ ਗਏ ਨੇ ਚਲੋ ਰੱਬ ਰੱਖਾ ਖੈਰ ਮੁਖਦਮ ਇਸਤਕਬਾਲ ਸ਼ਾਬਾਸ਼
ਮੰਗਦੀ ਇੱਕ ਤਰਫੇ ਵਿੱਚ ਰਾਜ਼ੀਆਂ ਨਹੀਂ ਮੰਗਦੀ ਕਾਗਜ਼ ਦਸਤਕ ਨਾ ਮੰਗਦੀ ਕੋਈ ਕਾਜ਼ੀਆਂ ਮੈਂ ਤਾਂ ਤੇਰੀ ਸੁੱਖ ਮੰਗਦੀਆਂ ਤੇਰੀ ਦੀਦ ਦੀ ਭੁੱਖ ਟੰਗਦੀ ਆ ਨਹੀਂ ਕਹਿੰਦੀ ਮੇਰਾ ਹੋ ਤੂੰ ਉਹਦੇ ਜੋਗਾ ਰਹਿ ਇੱਕ ਹੱਕ ਦੇ ਮੈਨੂੰ ਬਸ ਪਿਆਰ ਕਰਨ ਦਾ ਤੈਨੂੰ ਤੂੰ ਜੀਦਾ ਉਹਦਾ ਰਹਿ ਇੱਕ ਹੱਕ ਦੇ ਮੈਨੂੰ ਬਸ ਪਿਆਰ ਕਰਨ ਦਾ ਤੈਨੂੰ ਤੂੰ ਜੀਦਾ ਉਹਦਾ ਰਹਿ ਹਾਂ ਜ਼ਿੰਦਗੀ ਵਿੱਚ ਤਾਂ ਨਹੀਂ ਮੰਗਦੀ ਨਾ ਰਿਸ਼ਤੇ ਦਾ ਨਾ ਤੈਥੋਂ ਸਭ ਕੁਝ ਤੇਰੇ ਲਈ ਮੰਗਦੀ ਕੀ ਮੰਗਣਾ ਦੱਸ ਖਾਂ ਤੈਥੋਂ ਚੰਦਰਾ ਕੈਸਾ ਤੰਗ ਹੋਇਆ ਮੇਰਾ ਇਸ਼ਕ ਮੇਰੀ ਜੰਗ ਹੋਇਆ ਜੀ ਸਦਕੇ ਠੋਕਰ ਮਾਰੀ ਜੇ ਮੇਰੇ ਕਰਕੇ ਤੰਗ ਹੋਇਆ ਬਦਲੀ ਨਾ ਕੁਝ ਮੇਰੇ ਲਈ ਜਿੱਦਾਂ ਉਦਾਂ ਰਹਿ ਇੱਕ ਹੱਕ ਦੇ ਮੈਨੂੰ ਬਸ ਪਿਆਰ ਕਰਨ ਦਾ ਤੈਨੂੰ ਤੂੰ ਜੀਦਾ ਉਹਦਾ ਰਹਿ ਇੱਕ ਹੱਕ ਦੇ ਮੈਨੂੰ ਬਸ ਪਿਆਰ ਕਰਨ ਦਾ ਤੈਨੂੰ ਤੂੰ ਜੀਦਾ ਉਹਦਾ ਰਹਿ ਤੇਰੇ ਖਾਸ ਜੋ ਯਾਰ ਤੇਰੇ ਲਈ ਆਖਣਗੇ ਨਾ ਮਿਲ ਮੈਨੂੰ ਨਹੀਂ ਮੰਗਦੀ ਲਵ ਯੂ ਮਿਸ ਯੂ ਨਾ ਭੇਜੀ ਕੋਈ ਦਿਲ ਮੈਨੂੰ ਇਸ ਗੱਲ ਤੋਂ ਫਰਕ ਨੀ ਪੈਂਦਾ ਜਿੱਥੇ ਇਸ਼ਕ ਯਾ ਤਰਕ ਨੀ ਰਹਿੰਦਾ ਤੇਰੇ ਬਿਨ ਸੁਰਗ ਨੀ ਮਿਲਦਾ ਤੂੰ ਮਿਲ ਜਾਏ ਨਰਕ ਨੀ ਰਹਿੰਦਾ ਮੇਰੀ ਆਮ ਜੀ ਜ਼ਿੰਦਗੀ ਵਿੱਚ ਗਿਆ ਖਾਸ ਤੂੰ ਉਹਦਾ ਲੈ ਇੱਕ ਹੱਕ ਦੇ ਮੈਨੂੰ ਬਸ ਪਿਆਰ ਕਰਨ ਦਾ ਤੈਨੂੰ ਤੂੰ ਜੀਦਾ ਉਹਦਾ ਰਹਿ ਇੱਕ ਹੱਕ ਦੇ ਮੈਨੂੰ ਬਸ ਪਿਆਰ ਕਰਨ ਦਾ ਤੈਨੂੰ ਤੂੰ ਜੀਦਾ ਉਹਦਾ ਰਹਿ ਹਿੰਡ ਝੂਠੀ ਆਸ ਮੇਰੀ ਦੀ ਭੰਨਣੀ ਤਾਂ ਪੈਣੀ ਹੈ ਹੱਥ ਜੋੜ ਕੇ ਆਖੀ ਮਾਂ ਦੀ ਮੰਨਣੀ ਤਾਂ ਪੈਣੀ ਹੈ ਜਿੱਥੇ ਮੰਗਿਆ ਹੱਥ ਦੇ ਦਊਂਗੀ ਉਹਨੂੰ ਜਿਸਮ ਤੇ ਹੱਕ ਦੇ ਦਊਂਗੀ ਖੁਸ਼ੀ ਏ ਰੂਹ ਤੇਰੀ ਏ ਉਹਨੂੰ ਖੁਸ਼ੀਆਂ ਲੱਖ ਦੇ ਦਊਂਗੀ ਇਹ ਸਭ ਕੁਝ ਹੋਣ ਤੋਂ ਪਹਿਲਾਂ ਦੋ ਪਲ ਕੋਲੇ ਬਹਿ ਇੱਕ ਹੱਕ ਦੇ ਮੈਨੂੰ ਬਸ ਪਿਆਰ ਕਰਨ ਦਾ ਤੈਨੂੰ ਤੂੰ ਜੀਦਾ ਉਹਦਾ ਰਹਿ ਇੱਕ ਹੱਕ ਦੇ ਮੈਨੂੰ
ਖਲੋ ਗਈ ਜਦੋਂ ਸਾਹਮਣੇ ਖਲੋ ਮੈਂ ਇੱਕ ਤੜਕੇ ਨੀ ਮਿੱਤਰਾਂ ਦਾ ਵੀ ਮਿੱਤਰਾਂ ਦਾ ਪੂਰੀ ਜਾਂਦੀ ਦੀ ਪੰਜੇਬ ਜਦੋਂ ਛੜਕੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 5 6 4
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Sharma ji, ki gall? Aaj kal nazar nahi aunde tusin?
Oh yaar, ki dassa? Office de accounts di sari zimmedari hun mere te hi hai. Tax filing diyan dates lagi aa gayi ne, ta mainu niklan da time nahi mil reha.
Lah, bas enni ji gall. Tuhadi sari problem da hal hega Minhas & Company de Amritpal Singh Minhas ji kol, jo certified practicing accountant ne. Tax ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ ਬੁੱਕ ਕੀਪਿੰਗ ਐਂਡ ਪੇਰੋਲ ਕੰਪਨੀ ਐਂਡ ਟਰਸਟ ਸੈਟਅਪ GST ਐਂਡ ਬੇਸ ਲੋਜਮੈਂਟਸ ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80 1300-9411-80
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 24 ਘੰਟੇ 7 ਦਿਨ